ਵਾਹਿਗੁਰੂ ਜੀ, ਵਾਹਿਗੁਰੂ। ਵਾਹਿਗੁਰੂ ਸ੍ਰੀ ਵਾਹਿਗੁਰੂ ਹਰ ਜੀਉ ਕਿਰਪਾ ਕਰੋ ਤੁਮ ਪਿਆਰ ਜੀ ਸਤਿਗੁਰ ਦਾ ਸਤਿਗੁਰ ਦਾਤਾ ਮੇਲ ਮਿਲਾ ਹਰ ਨਾਮ ਦੇਵ ਆਧਾਰੇ ਹਰ ਹਰ ਨਾਮ ਹਰ ਨਾਮ ਦੇਵ ਆਧਾਰ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਸ ਗਰੀਬ ਨਿਵਾਸ ਗਰੀਬ ਹਰ ਜੀਉ ਹਰ ਜੀਉ ਹਰ ਜੀਉ ਹਰ ਜੀਉ ਕਿਰਪਾ ਕਰੋ ਕਿਰਪਾ ਕਰੋ ਤੁਮ ਪਿਆਰੇ ਹਰ ਜੀਉ ਹਰ ਜੀਉ ਹਰ ਜੀਉ ਹਰ ਜੀਉ ਕਿਰਪਾ ਕਰੋ ਕਿਰਪਾ ਕਰੋ ਤੁਮ ਪਿਆਰੇ ਹਰ ਜੀਉ ਹਰ ਜੀਉ ਹਰ ਜੀਉ ਹਰ ਜੀਉ बिन सतगुर से वे बहुता दुख लागा जोग चारे बिन सतगुर से वे बहुता दुख लागा जोग चारे परमाई हम दीन तुम जोग जोग कृपा करो तुम प्यारे हर जियो हर जियो हर जियो किरपा करो किरपा करो तुम प्यारे हर जियो
हर जियो हर जियो हर जियो
मन समान दुबदा सहज समानी पाया नाम अपारा मन समान मन निर्मल हो किल कृपा करो कृपा करो तुम प्यारे हर जियो
हर जियो हर जियो हर जियो
शब्द मरो फिर जीवो सद ही ता फिर मर शब्द शब्द मरो फिर जीवो सद आ फिर मर न होई आ फिर फिर मरण ना होई, ता फिर मरण ना होई, ता फिर मरण ना होई। जीवा हे गुरु, वाहे गुरु, वाहे गुरु, जीवा हे गुरु, जीवा हे गुरु, वाहे गुरु,
जीवा हे गुरु, जीवा हे गुरु।
अमृत ना सदा मन मीठा, शब्दे पावे शब्दे शब्दे पावे कोई, अमृत नाम सदा मन मीठा, शब्दे पावे कोई, कृपा करो कृपा करो तुम प्यारे हर जियो,
हर जियो, हर जियो, हर जियो,
कृपा करो कृपा करो तुम प्यारे
हर जियो, हर जियो, हर जियो, हर जियो।
हाथ अपने जिस पावे तिस दे, नानक नाम रते सुख नाम दते सुख पाया दरगदा पे से, कृपा करो कृपा करो तुम प्यारे हर जियो, हर जियो,
हर जियो, हर जियो,
कृपा करो कृपा करो तुम प्यारे
हर जियो। हर जियो हर जियो हर जियो हर जियो
जी हर जियो हर जियो हर जियो हर जियो कृपा करो तुम प्यारे हर जियो हर जियो जी हर जियो हर जियो वाहेगुरु जी का खालसा वाहेगुरु जी की फतेह।
ਗੁਰੂ ਜੀ ਵਾਹਿਗੁਰੂ ਸਾਹਿਬ ਜੀ ਸਿੱਖ ਮਤ ਸਭ ਬੁੱਧ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਬੋਲੋ ਜੀ ਗੁਣ ਗਾ
ਨਿਤ ਤੇਰੇ
ਹਾਂਜੀ ਗੁਣ ਗਾਵਾਂ ਨਿਤ ਤੇਰੇ ਆਓ ਜੀ ਸਾਰੇ ਰਲ ਮਿਲ ਕੇ ਟਿਕਾ ਬਣਾ ਕੇ ਸਤਿਗੁਰੂ ਜੀ ਦਾ ਜਸ ਗਾਇਨ ਕਰੀਏ। ਥੋੜ੍ਹਾ ਜਿਹਾ ਸਮਾਂ ਸਾਡੇ ਪਾਸ ਹੈ, ਭਾਵੇਂ ਕੁਝ ਸਮੇਂ ਤੋਂ ਸੰਗਤਾਂ ਨੇ ਬੈਠ ਕੇ ਕੀਰਤਨ ਸਰਵਣ ਕੀਤਾ ਹੈ, ਬਾਕੀ ਦਾ ਰਹਿੰਦਾ ਸਮਾਂ ਵੀ ਆਪਾਂ ਸਾਰੇ ਸਫਲ ਬਣਾਈਏ। ਸਤਿਗੁਰੂ ਜੀ ਨੂੰ ਪਿਆਰ ਨਾਲ ਨਮਸਕਾਰ ਕਰਕੇ ਜਿੱਥੇ ਕਿਤੇ ਜਗ੍ਹਾ ਮਿਲੇ ਪਿਆਰ ਨਾਲ ਸਜਣਾ, ਫਿਰ ਬੜੇ ਧਿਆਨ ਨਾਲ ਸੁਣਨਾ, ਫਿਰ ਸਮਝਣਾ, ਫਿਰ ਜ਼ਿੰਦਗੀ ਵਿੱਚ ਕਮਾਉਣ ਦੀ ਕੋਸ਼ਿਸ਼ ਕਰਨੀ, ਸਾਡਾ ਤੁਹਾਡਾ ਸਭ ਦਾ ਗਾਵਿਆ ਸੁਣਿਆ ਤਦ ਹੀ ਥਾਂ ਪੈਂਦਾ ਹੈ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਿਆ, ਆਪਣੇ ਜੀਵਨ ਵਿੱਚ ਲਾਗੂ ਕੀਤਾ, ਭਲਾ ਉਹਨਾਂ ਦਾ ਹੀ ਹੁੰਦਾ। ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕੋਈ ਰਸਨਾ ਵਾਂਝੀ ਨਾ ਰਵੇ ਰਲ ਮਿਲ ਕੇ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਹੈ, ਰਲ ਕੇ ਪੜ੍ਹਦੇ ਹਾਂ। ਜਿਹੜੀ ਸੰਗਤ ਆ ਰਹੀ ਹੈ ਜਿੱਥੇ ਜਿੱਥੇ ਜਗ੍ਹਾ ਮਿਲੇ ਨਮਸਕਾਰ ਕਰਕੇ ਸਜੋ, ਜਿਹੜੇ ਸਜੇ ਹੋਏ ਉਹ ਅੱਖਾਂ ਬੰਦ ਕਰਕੇ ਨਾਲ ਬੋਲਣ ਦੀ ਖੇਚਲ ਕਰਿਓ, ਟਕਾ ਨਾਲ ਬੈਠੀਏ ਤੇ ਰਲ ਮਿਲ ਕੇ ਪੜੀਏ। ਮਿੱਠੇ ਹਰ ਗੁਣ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ, ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਮਿੱਠੇ ਹਰ ਗੁਣ ਗਾਓ, ਮਿੱਠੇ ਹਰ ਗੁਣ ਗਾਓ ਜਿੰਦੂ, ਮਿੱਠੇ ਹਰ ਗੁਣ ਗਾਓ, ਮਿੱਠੇ ਹਰ ਗੁਣ ਗਾਓ ਜਿੰਦੂ, ਹਰ ਗੁਣ ਗਾਓ ਜਿੰਦੂ ਤੋਂ ਮਿੱਠੇ ਹਰ ਗੁਣ ਗਾਓ
ਮਿੱਠੇ ਹਰ ਗੁਣ ਗਾਓ ਜਿੰਦੂ
ਸੱਚੇ ਸੇਤੀ ਰੱਖਿਆ
ਸੱਚੇ ਸੇਤੀ ਰੱਖਿਆ
ਸੱਚੇ ਸੇਤੀ ਰੱਖਿਆ ਸੱਚੇ ਸੇਤੀ ਰੱਖਿਆ ਮਿਲਿਆ ਨਿਥਾਵੇਂ
ਸੱਚੇ ਸੇਤੀ ਰੱਖਿਆ
ਹਰ ਗੁਣ ਗਾਓ ਜਿੰਦੂ ਤੋਂ ਮਿੱਠੇ ਹਰ ਗੁਣ ਗਾਓ
ਮਿੱਠੇ ਹਰ ਗੁਣ ਗਾਓ ਜਿੰਦੂ
ਹਰ ਬੋਲੋ ਮਿੱਠੇ ਹਰ ਗੁਣ ਬੋਲੋ ਗਾਓ ਜਿੰਦੂ ਤੋਂ ਹਰ ਗੁਣ ਗਾਓ ਫੇਰ ਆਖੋ ਜੀ ਮਿੱਠੇ ਹਰ ਗੁਣ ਗਾਓ ਜਿੰਦੂ ਤੋਂ ਮਿੱਠੇ ਹਰ ਗੁਣ ਹੋਰ ਸਾਧ ਸਤ ਸਿੱਕਿਆ
ਹੋਰ ਸਾਧ ਸਤ ਸਿੱਕਿਆ
ਹੋਰ ਸਾਧ ਸਤ ਸਿੱਕਿਆ
ਹੋਰ ਸਾਧ ਸਤ ਸਿੱਕਿਆ
ਤਨ ਮਨ ਟਿੱਕਾ ਹੋਏ
ਤਨ ਮਨ ਟਿੱਕਾ ਹੋਏ
ਤਨ ਮਨ ਟਿੱਕਾ ਹੋਏ ਪਰਮੇਸ਼ਰ ਜੋ ਕਰੇ
ਬਿਨ ਪਰਮੇਸ਼ਰ ਜੋ ਕਰੇ
ਬਿਨ ਪਰਮੇਸ਼ਰ ਜੋ ਕਰੇ
ਬਿਨ ਪਰਮੇਸ਼ਰ ਜੋ ਕਰੇ
ਹਿਤ ਸੋ ਜੀਵਨ ਸੋਏ
ਹਿਤ ਸੋ ਜੀਵਨ ਸੋ
ਹਿਤ ਸੋ ਜੀਵਨ ਸੋਏ
ਹਿਤ ਸੋ ਜੀਵਨ ਸੋਏ
ਹਰ ਗੁਣ ਗਾਓ ਜਿੰਦੂ ਤੋਂ ਮਿੱਠੇ ਹਰ ਗੁਣ ਗਾਓ
ਮਿੱਠੇ ਹਰ ਗੁਣ ਗਾਓ ਜਿੰਦੂ ਤੋਂ
ਹਰ ਗੁਣ ਗਉ ਜਿੰਦੂ ਤੂੰ ਮਿੱਠੇ ਹਰ ਗੁਣ ਗਾ ਜਿੰਦੂ ਤੂੰ ਬੋਲੋ ਮਿੱਠੇ ਗੁਣ ਸੰਗੋ ਨਾ ਬੋਲੋ ਫਿਰ ਜੀ ਮਿੱਠੇ ਹਰ ਗੁਣ ਗਾਓ ਵਾਹਿਗੁਰੂ 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 ਵਾਹਿਗੁਰੂ
ਅੰਚਲ ਸਾਧਕਾ ਤਰਨਾਏ ਹੋ ਸੰਸਾਰ
ਵਾਹਿਗੁਰੂ
ਪਾਰ ਬ੍ਰਹਮ ਆਰਾਧਿਐ ਉਤਰੇ ਸਭ ਪਰਵਾਰ ਸਾਜਨ ਬੰਦ ਸੁਮਿਤਰ ਸੋ ਹਰ ਨਾਮ ਹਿਰਦੈ ਦੇ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਪਰ ਉਪਕਾਰ ਕਰੇ
ਵਾਹਿਗੁਰੂ ਗੁਰੂ ਗੁਰੂ
ਮਾਲ ਖਜ਼ਾਨਾ ਹਰ ਕੇ ਚਰਨ ਨਾਨਕ ਜਾਤਕ ਦਰ ਤੇਰੇ ਪ੍ਰਭ ਤੁਧ ਨੋ ਮੰਗੇ ਦਾਨ ਨਾਨਕ ਜਾਤਕ ਦਰ ਤੇਰੇ ਪ੍ਰਭ ਤੁਧ ਨਾ ਮੰਗੇ ਦਾਨ
ਹਰ ਗੁਣ ਗਾ ਸੱਚੇ ਸੇਤੀ ਰਤਿਆਂ
ਸੱਚੇ ਸੇਤੀ ਰਤਿਆਂ
ਸੱਚੇ ਸੇਤੀ ਰਤਿਆਂ
ਸੱਚੇ
ਸੱਚੇ ਸੇਤੀ ਰਤਿਆਂ ਮਿਲਿਆ ਨਿਥਾਵੇਂ ਥਾਂ
ਸੱਚੇ ਸੇਤੀ ਰਤਿਆਂ ਮਿਲਿਆ ਨਿਥਾਵੇਂ ਥਾਂ
सारे सारे जी मीठे हर गुण गाओ जिंदू तू मीठे हर गुण गाओ सतनाम श्री वाहे गुरु साहेब जी
सतनाम
बोलो बोलो बोलो
श्री वाहे
सतनाम श्री वाहे गुरु साहेब जी
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 श्री वाहे गुरु साहिब जी
सतनाम श्री वाहे गुरु साहिब जी
सतनाम श्री वाहे गुरु साहिब जी
सतनाम श्री वाहे गुरु साहिब जी
श्री वाहे साहेब जी
वाहे गुरु साहेब जी
वाहे गुरु साहेब जी
वाहे गुरु साहेब जी
श्री वाहे गुरु साहेब जी
वाहे गुरु साहेब जी
वाहे गुरु साहेब जी
वाहे गुरु साहेब जी
वाहे गुरु साहिब 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 जी
वाहे
बोलो 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 जी वाहे गुरु साहिब वाहे गुरु साहिब जी
वाहे गुरु साहिब जी
वाहे गुरु साहिब जी
वाहे गुरु साहिब जी
वाहे गुरु वाहे गुरु वाहे गुरु वाहे गुरु बोलो बोलो वाहे गुरु वाहे गुरु वाहे गुरु वाहे गुरु वाहे गुरु वाहे वांझे नहीं रहना
Bye. Here ਨਾਹੀਂ ਛੁਟਕਾਰਾ ਬਿਨ ਹਰ ਭਜਨ ਨਾਹੀਂ ਛੁਟਕਾਰਾ ਬਿਨ ਹਰ ਭਜਨ
ਨਾਹੀਂ ਛੁਟਕਾਰਾ ਬਿਨ ਹਰ ਭਜਨ
ਨਾਹੀਂ ਛੁਟਕਾਰਾ
ਬਿਨ ਹਰ ਭਜਨ
ਨਾਹੀਂ
ਛੁਟਕਾਰਾ ਬਿਨ ਹਰ ਭਜਨ ਨਾਹੀਂ
छुटकारा बिन हर भजन नाही छुटकारा बिन हर भजन
नाही छुटकारा बिन हर भजन नाही छुटकारा बिन हर भजन
नाही छुटकारा
बिन हर भजन
नाही
छुटकारा
बिन हर भजन बिन हर भजन नाही छुटकारा बिन हर भजन नाही छुटकारा
बिन हर भजन नाही छुटकारा
बिन हर भजन
छुटकारा
बिन हर भजन बोलो नाही छुटकारा बिन हर भजन
नाही छुटकारा
नाही छुटकारा नाही छुटकारा नाही छुटकारा जी नाही छुटकारा
नाही छुटकारा नाही छुटकारा नाही छुटकारा नाही छुटकारा
नाही
छुटकारा नाही छुटकारा नाही छुटकारा नाही छुटकारा
नाही छुटकारा नाही छुटकारा नाही छुटकारा प्यारे नाही छुटकारा
नाही छुटकारा नाही छुटकारा नाही छुटकारा नाही छुटकारा नाही छुटकारा नाही छुटकारा नाही छुटकारा
जी नाही छुटकारा बिन हर भजन नाही छुटकारा बिन हर भजन
नाही छुटकारा बिन हर भजन
नाही
छुटकारा बिन हर भजन नाही छुटकारा बिन हर भजन नाही छुटकारा बिन हर भजन
आओ जी इक बारी कहण ते गज के आख्यो वाहेगुरु जी का खालसा
वाहेगुरु जी की फतेह।
आपां सारे सतगुरु जी दे पावन चरणां विच हाजरियां भर रहे हां। जिहड़ी संगत जिथे जिथे सजे हो मन बिरती एकाग्र करके बैठण दा यतन करिए। थोड़े जे मिंट साडे पास बाकी हन, तकरीबन अद्धा घंटा अपना लंघ गया, डेढ़ घंटा बोलिया गया सी। आपां एक घंटे तो घट्टी टाइम आप जी दे चरणां विच हाजरी भरांगे। सो बेनती है कि टका बना के बैठण दा यतन करियो। बहुत आप जी ने हिम्मत कीती है, सारे अपने काम कार करदे करदे नाल असल काज जेड़ा है अवर काज तेरे किते ना काम मिल साध संगत भज केवल ना एक करन लई आए हाँ। मैनू पता है अमेरिका दी लाइफ बड़ी बिजी है, अपने अपने काम कार हन, किरत प्रधान देश है, काम कार करने पैंदे ने। वीकडे है, अज मंगलवार है, तो वीकडे विच समा कढ के आना मुश्किल हुंदा है। सवेरे फिर सब ने कम्मां कारां ते जाना है, तां करके आपां ज़्यादा समा नहीं लाउणा। बस तुहाडा साडा सब दा समा कीमती है, समय नूं असीं असल विच हुण कीमती बनावांगे। जदों थोड़ा चिर हर जस भी कर लवांगे इहदे नाल जिंदगी बैलेंस रहिंदी है। कृपा करके समझण दी खेचल करियो। एक ते गुरु ग्रंथ साहिब जी दा पहला प्रकाश दिवस है, जिस दे संबंध विच पूरे संसार भर विच जिथे जिथे गुरु नानक नाम लेवा सिख बैठे ने प्रोग्राम कीता जांदा है। जगह जगह ते इस दिन नूं बड़ी उत्साह प्यार नाल मनाया जांदा है। 30 अगस्त सी 1604 सी 1666 दा साहिब गुरु गोबिंद सिंह जी दा प्रकाश है। ते वेख लो हिसाब लाओ भी किन्ना समा पहला गुरु ग्रंथ साहिब जी की संपूर्णता होई। भाई गुरदास जी ने लिखिया, गुरु अर्जन देव सच्चे पातशाह जी ने लिखवाया, हरिमंदर साहब दे विच प्रकाश कीता बड़ी धूमधाम नाल, बड़ी चढ़ती कला नाल। सो ये सारा कुछ जेड़ा हुंदा है बारी बारी प्रकाश करना, एक हुंदा है कौमी कॉन्सैप्ट, एक हुंदा है साड़ी परसनल, जेड़ा साड़ा अपने अंदर साड़ी स्पिरिचुअलिटी, साड़ी अध्यात्मकता, साड़े अंदर दा रस, वो बड़ा परसनल हुंदा है। एक हुंदा है कि एक कौम दा, एक ग्रुप दा एक कॉन्सैप्ट हुंदा है, क्योंकि कोई भी विचारधारा उस वेले ज़्यादा वधदी फुलदी है जदों ज़्यादा बंदे इकट्ठे हो के करदे ने, ते वो गल बड़ी दूर तक जांदी है। कल्ला कर रहा है वो बड़ी थोड़ी रह जांदी है। जदों असी एक एक कौम बन के इकट्ठे हो के करदे हां ते गल बहुत अगे तक चले जांदी है। बड़े बंदे साडियां बाहां बनदे ने, आवाज बन जांदी है, आवाज उच्ची हो जांदी है। इस करके एक कौम का कॉन्सैप्ट है। हुण जिवें आपां परसनल अरदास जिद्दां मर्जी जिवें मर्जी कर लो, बैठे कर लो, खड़े होए कर लो, सुते पए कर लो, तुरे जांदे कर लो, गड्डी च कर लो, ये साडी अरदास। उस अरदास दे शब्द किहड़े होने चाहीदे ने, जिहड़े मर्जी बना लो, जिवें मर्जी कर लो, परसनल अरदास। पर एक अरदास हुंदी है जिहड़ी ਕੌਮ ਕਰ ਕੌਮੀ ਅਰਦਾਸ ਹੈ ਜਿੱਦਾਂ ਆਪਾਂ ਸਾਰੇ ਇਕੱਠੇ ਕਰਦੇ ਹਾਂ, ਇਹ ਸਾਡਾ ਕੌਮ ਦਾ ਕੌਨਸੈਪਟ ਹੈ। ਜਿਵੇਂ ਕਿਸੇ ਸਕੂਲ ਦੇ ਵਿੱਚ ਜਾਂਦੇ ਹਾਂ, ਉਹਦੀ ਯੂਨੀਫਾਰਮ ਹੁੰਦੀ ਹੈ, ਉਹਦੇ ਕੁਛ ਰੂਲ ਹੁੰਦੇ ਨੇ, ਉਹਦੇ ਕੁਛ ਉਹਦੀਆਂ ਕੁਛ ਰਿਕੁਆਇਰਮੈਂਟਸ ਹੁੰਦੀਆਂ ਨੇ, ਉਹਦੀਆਂ ਕੁਝ ਸ਼ਰਤਾਂ ਹੁੰਦੀਆਂ ਨੇ, ਕੁਝ ਪ੍ਰੋਟੋਕੋਲ ਹੁੰਦੇ ਨੇ ਕਿਸੇ ਸਕੂਲ ਦੇ ਕਿਸੇ ਯੂਨੀਵਰਸਿਟੀ ਦੇ, ਉਹਨਾਂ ਦਾ ਇੱਕ ਰੂਲ ਹੁੰਦਾ। ਇਸੇ ਤਰ੍ਹਾਂ ਜਿਹੜਾ ਸਾਡਾ ਕੌਮ ਦਾ ਕੌਨਸੈਪਟ ਹੈ ਉਹਦੇ ਵਿੱਚ ਇੱਦਾਂ ਹੈ ਵੀ ਅਸੀਂ ਖੜ੍ਹੇ ਹੋਣਾ ਹੈ, ਅਸੀਂ ਹੱਥ ਜੋੜਨੇ ਨੇ, ਅਸੀਂ ਜਦੋਂ ਨਾਨਕ ਨਾਮ ਕਹਿਣਾ ਹੈ ਉਦੋਂ ਮੱਥਾ ਟੇਕਣਾ ਹੈ, ਫਿਰ ਜਕਾਰਾ ਲੱਗਣਾ, ਇਹ ਸਾਡਾ ਇੱਕ ਕੌਮ ਦਾ ਕੌਨਸੈਪਟ ਹੈ। ਪਰ ਜਿਹੜਾ ਸਾਡਾ ਪਰਸਨਲ ਹੁੰਦਾ, ਤੁਸੀਂ ਜਕਾਰਾ ਲਾਉਣਾ ਹੈ, ਤੁਸੀਂ ਪਰਸਨਲ ਜਕਾਰਾ ਨਹੀਂ ਲਾਉਣਾ, ਤੁਸੀਂ ਖੜ੍ਹੇ ਅਰਦਾਸ ਕਰਦੇ ਹਾਂ ਕਿ ਬੈਠੇ ਕਰਦੇ ਹਾਂ, ਇਹ ਸਾਡਾ ਪਰਸਨਲ ਮੈਟਰ ਹੁੰਦਾ। ਉਹਦੇ 'ਚ ਅਸੀਂ ਜਿਵੇਂ ਮਰਜ਼ੀ ਕਰ ਸਕਦੇ ਹਾਂ, ਉਹ ਸਾਡਾ ਨਿੱਜੀ ਹੁੰਦਾ, ਨਿੱਜੀ ਉਹ ਸਾਡੀ ਅੰਦਰ ਦੀ ਗੱਲ ਹੁੰਦੀ ਹੈ। ਜਿਵੇਂ ਆਪਣੀ ਮਾਂ ਨੂੰ ਪਿਤਾ ਨੂੰ ਅਸੀਂ ਗਲਵੱਕੜੀ ਪਾ ਕੇ ਮਿਲਣਾ ਹੈ, ਅਸੀਂ ਪੈਰੀ ਹੱਥ ਲਾਉਣੇ ਨੇ, ਅਸੀਂ ਗੋਡੇ 'ਤੇ ਹੱਥ ਲਾਉਣਾ ਹੈ ਕਿ ਦੂਰੋਂ ਹੀ ਹੱਥ ਖੜ੍ਹਾ ਕਰ ਦੇਣਾ ਹੈ, ਇਹ ਸਾਡਾ ਹੈ। ਇੱਥੋਂ ਪਿਆਰ ਨਹੀਂ ਪਤਾ ਲੱਗਦਾ ਕਿ ਜਿਹੜਾ ਬੰਦਾ ਜੱਫੀ ਪਾ ਕੇ ਮਾਂ ਨੂੰ ਮਿਲਦਾ ਉਹ ਜ਼ਿਆਦਾ ਪਿਆਰ ਕਰਦਾ ਹੈ, ਜਿਹੜਾ ਦੂਰੋਂ ਹੀ ਹੱਥ ਹਿਲਾ ਦਿੰਦਾ ਉਹ ਘੱਟ ਕਰਦਾ ਹੈ। ਤੁਸੀਂ ਫਿਜ਼ੀਕਲੀ ਜਿੱਦਾਂ ਤੁਹਾਡੀ ਬੋਡੀ ਲੈਂਗੁਏਜ ਤੋਂ ਨਹੀਂ ਪਤਾ ਲੱਗਦਾ ਕਿ ਤੁਸੀਂ ਮਾਂ ਪਿਓ ਨਾਲ ਪਿਆਰ ਕਿਹੜਾ ਵੱਧ ਕਰਦਾ ਕਿਹੜਾ ਘੱਟ ਕਰਦਾ, ਇੱਦਾਂ ਹੀ ਹੈ ਨਾ। ਹੁਣ ਕਈ ਬੱਚੇ ਤਾਂ ਜੱਫੀ ਪਾ ਕੇ ਮਿਲਣਗੇ ਆਪਣੀ ਮਾਂ ਨੂੰ, ਗਲਵੱਕੜੀ ਪਾਉਣਗੇ, ਡੈਡੀ ਨੂੰ ਰੋਜ਼ ਜੱਫੀ ਪਾਉਣਗੇ। ਪਰ ਕਈ ਬੱਚੇ ਇੱਦਾਂ ਦੇ ਸੰਘਾਊ ਹੁੰਦੇ ਹੈ, ਪਿਆਰ ਬਾਪੂ ਨੂੰ ਬਹੁਤ ਕਰਦੇ ਆ ਪਰ ਕਦੇ ਜੱਫੀ ਪਾਈ ਨਹੀਂ। ਆਪਾਂ ਪੁਰਾਣਿਆਂ ਨੂੰ ਤਾਂ ਸਾਰਿਆਂ ਨੂੰ ਪਤਾ, ਜਿਹੜੇ ਪੁਰਾਣੇ ਹੈ ਬੈਠੇ ਹੈ ਉਹਨਾਂ ਨੇ ਕਦੇ ਬਾਪੂ ਨੂੰ ਜੱਫੀ ਨਹੀਂ ਪਾਈ, ਡੈਡੀ ਨੂੰ ਘੁੱਟ ਕੇ ਜੱਫੀ ਨਹੀਂ ਪਾਈ, ਕਦੀ ਲਵ ਯੂ ਡੈਡ ਨਹੀਂ ਕਿਹਾ। ਪਰ ਅੱਜ ਕੱਲ੍ਹ ਵਾਲੇ ਬੱਚੇ ਕਹਿ ਦਿੰਦੇ ਹੈ। ਪਰ ਤੁਹਾਡੇ ਮੂੰਹ ਤੋਂ ਬੋਲਿਆ ਕਿ ਨਹੀਂ ਬੋਲਿਆ, ਤੁਸੀਂ ਜੱਫੀ ਪਾਈ ਹੈ ਕਿ ਨਹੀਂ ਪਾਈ, ਬੋਡੀ ਲੈਂਗੁਏਜ ਤੁਹਾਡੀ ਕੀ ਹੈ ਜਦੋਂ ਤੁਸੀਂ ਮਾਂ ਪਿਓ ਨੂੰ ਮਿਲਦੇ ਹੋ, ਇੱਥੋਂ ਇਹ ਨਹੀਂ ਪਤਾ ਲੱਗਦਾ ਕਿ ਪਿਆਰ ਕਿੰਨਾ ਹੈ। ਕਿਉਂਕਿ ਪਿਆਰ ਜਿਹੜਾ ਇਹ ਨਿੱਜੀ ਹੁੰਦਾ ਹੈ, ਇਹ ਪਰਸਨਲ ਹੁੰਦਾ ਹੈ। ਉੱਥੇ ਕੋਈ ਰੂਲ ਨਹੀਂ ਬਣਿਆ ਹੋਇਆ ਕਿ ਤੁਸੀਂ ਕਿਵੇਂ ਕਰਨਾ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਸਾਹਿਬ ਨਾਲ ਸਾਡਾ ਪਰਸਨਲ ਪਿਆਰ ਹੈ, ਉਹ ਤਾਂ ਅਸੀਂ ਆਪਣਾ ਆਪਣਾ ਅੰਦਰ ਸਾਡਾ ਜਾਣਦਾ ਹੁੰਦਾ, ਦੂਜਾ ਬੰਦਾ ਨਹੀਂ ਜਾਣਦਾ ਹੁੰਦਾ। ਦੂਜੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਤੁਹਾਡੀ ਅੰਦਰ ਫੀਲਿੰਗ ਕੀ ਹੈ। ਉਹ ਅਹਿਸਾਸ ਦਾ ਰਿਸ਼ਤਾ ਹੁੰਦਾ ਹੈ, ਫੀਲਿੰਗ ਦਾ ਰਿਸ਼ਤਾ ਹੁੰਦਾ ਹੈ, ਉੱਥੇ ਬੋਡੀ ਲੈਂਗੁਏਜ ਨਹੀਂ ਹੁੰਦੀ, ਉਹ ਫੀਲ ਹੈ ਸਾਡੀ। ਪਰ ਜਿਹੜਾ ਸਾਡਾ ਕੌਮ ਦਾ ਕੌਨਸੈਪਟ ਹੈ ਨਾ, ਉਹਦੇ ਵਿੱਚ ਬੋਡੀ ਲੈਂਗੁਏਜ ਹੈਗੀ ਹੈ ਕਿ ਮੱਥਾ ਇੱਦਾਂ ਟੇਕੀਏ, ਇੱਦਾਂ ਹੱਥ ਜੋੜ ਕੇ ਹੁਣ ਖੜ੍ਹੇ ਹੋਣਾ ਹੈ, ਇੱਦਾਂ ਆਪਾਂ ਪਰਿਕਰਮਾ ਕਰ ਲਈਏ, ਇਹ ਕੁਛ ਕੌਮ ਦੇ ਕੌਨਸੈਪਟ ਹਨ। ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੈ ਨਾ ਬਾਹਰੀ, ਜਿਹੜਾ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਕੀਤਾ, ਪਹਿਲਾ ਪ੍ਰਕਾਸ਼ ਹੋਇਆ ਹਰਿਮੰਦਰ ਸਾਹਿਬ ਦੇ ਵਿੱਚ, ਇਹ ਸਾਡੇ ਕੌਮ ਦੇ ਕੌਨਸੈਪਟ ਨਾਲ ਜੁੜਦਾ ਹੈ। ਸਾਡੇ ਅੰਦਰ ਕੌਮੀਅਤ ਜਗਾਈ ਜਾਵੇ, ਇਹ ਜਿਹੜੀ ਸਾਡੀ ਕੌਮ ਦੀ ਅੱਜ ਜਿਹੜੀ ਜਿੰਨੇ ਕੁ ਆਪਾਂ ਵਰਲਡ ਦੇ ਵਿੱਚ ਹੈਗੇ ਹਾਂ, ਕੌ ਇੱਦਾਂ ਕਹਿ ਲਓ ਵੀ ਇਹ ਇੱਕ ਸਿੱਖੀ ਦਾ ਦਰਖਤ ਹੈ ਜਿਹੜਾ ਅੱਜ ਸਾਨੂੰ ਦਿਸਦਾ ਹੈ। ਵੱਡੇ ਵੱਡੇ ਦਰਖਤਾਂ ਦੇ ਵਿੱਚ ਇਹ ਵੀ ਇੱਕ ਦਰਖਤ ਹੈ, ਬਾਕੀ ਕਹਿ ਲਓ ਬਾਕੀ ਧਰਮ ਵੀ ਆਪਣਾ ਆਪਣਾ ਦਰਖਤ, ਇੱਕ ਇੱਕ ਦਰਖਤ ਸਾਰੇ ਨੇ, ਪਰ ਇੱਕ ਇਹ ਜਿਹੜਾ ਸਾਡਾ ਸਿੱਖੀ ਹੈ ਇਹ ਵੀ ਇੱਕ ਦਰਖਤ ਹੈ। ਕਦੇ ਇਹਦੇ ਪੱਤੇ ਝੜ ਜਾਂਦੇ ਨੇ, ਕਦੇ ਬਹੁਤ ਹਰਿਆਵਲ ਹੋ ਜਾਂਦੀ ਹੈ, ਕਦੇ ਬਿਲਕੁਲ ਹੀ ਪੀਲਾ ਪੀਲਾ ਲੱਗਦਾ, ਕਦੇ ਬਿਲਕੁਲ ਹੀ ਜਿਵੇਂ ਮੌਸਮ ਤੁਹਾਡੇ ਹੁਣ ਠੰਡ ਦਾ ਆਉਣਾ ਅਤੇ ਪੱਤੇ ਸਾਰੇ ਝੜ ਜਾਣੇ ਨੇ, ਕਦੇ ਕਦੇ ਝੜਿਆ ਵੀ ਲੱਗਦਾ, ਕਦੇ ਕਦੇ ਫਿਰ ਹਰਿਆਵਲ ਆ ਜਾਂਦੀ ਹੈ। ਪਰ ਇੰਨੀਆਂ ਹਨੇਰੀਆਂ, ਇੰਨੇ ਝੱਖੜ, ਇੰਨਿਆਂ ਤੂਫਾਨਾਂ ਦੇ ਵਿੱਚ ਘੱਲੂਘਾਰੇ ਵੱਡੇ ਹੋਏ, ਛੋਟਾ ਹੋਇਆ, 84 ਦਾ ਹੋਇਆ, ਹੁਣ ਵੀ ਘੱਲੂਘਾਰੇ, ਕੁਝ ਘੱਲੂਘਾਰੇ ਦਿਸਦੇ ਹੁੰਦੇ ਹੈ, ਕੁਛ ਦਿਸਦੇ ਨਹੀਂ ਹੁੰਦੇ, ਵਾਇਲੈਂਸ ਹੁੰਦਾ ਹੈ, ਕੁਛ ਉੱਪਰਲਾ ਹੁੰਦਾ ਦਿਸਦਾ ਹੈ, ਦੁਨੀਆ 'ਚ ਨਿਊਜ਼ਾਂ ਬਣਦੀਆਂ, ਕੁਝ ਵਿੱਚੇ ਵਿੱਚ ਹੋਈ ਜਾਂਦਾ ਹੁੰਦਾ, ਉਹਦਾ ਪਤਾ ਨਹੀਂ ਲੱਗਦਾ। ਪਰ ਮੈਨੂੰ ਇਹ ਲੱਗਦਾ ਕਿ ਸਿੱਖ ਕੌਮ ਜਦੋਂ ਤੋਂ ਬਣੀ ਹੈ ਇਹ ਘੱਲੂਘਾਰਿਆਂ 'ਚ ਹੀ ਰਹਿੰਦੀ ਹੈ। ਇਹਨੂੰ ਖਤਮ ਕਰਨ ਵਾਸਤੇ ਇਸ ਦਰਖਤ ਨੂੰ ਘੱਲੂਘਾਰੇ ਚੱਲਦੇ ਰਹਿੰਦੇ ਨੇ, ਕੁਛ ਦਿਸਦੇ ਨੇ, ਕੁਝ ਨਹੀਂ ਦਿਸਦੇ, ਕੁਛ ਗੁਪਤ ਹੁੰਦੇ ਨੇ, ਕੁਛ ਪ੍ਰਗਟ ਹੁੰਦੇ ਨੇ, ਕੁਛ ਵਿੱਚੇ ਵਿੱਚ ਵਿੱਚੇ ਵਿੱਚ ਵਿੱਚੇ ਵਿੱਚ ਚੱਲਦੇ ਰਹਿੰਦੇ ਨੇ। ਪਰ ਫਿਰ ਵੀ ਜੇ ਇਹ ਸਿੱਖੀ ਦਾ ਬੂਟਾ ਅੱਜ ਹੈ, ਐਗਜਿਸਟ ਕਰਦੇ ਹਾਂ ਅਸੀਂ, ਅਸੀਂ ਦਿਸਦੇ ਹਾਂ, ਜੇ ਸਾਡੀ ਜੇ ਕਿਤੇ ਹੋਂਦ ਹੈਗੀ ਹੈ, ਇਹ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ ਇਹਦੀਆਂ ਜਿਹੜੀਆਂ ਜੜ੍ਹਾਂ ਹੈ ਉਹ ਬੜੀਆਂ ਡੂੰਘੀਆਂ ਲਾਈਆਂ, ਉਹ ਜੜ੍ਹ ਲੱਗ ਜਾਏ, ਇਹਦੇ ਲਈ ਇਹ ਗੁਰਬਾਣੀ ਦਾ ਕੌਨਸੈਪਟ ਆਇਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਸਰੂਪ ਦੇ ਵਿੱਚ ਲਿਆ ਕੇ ਵੱਡਿਆਂ ਦੀ ਬਾਣੀ ਨੂੰ ਇਕੱਠਾ ਕਰਕੇ ਸਾਂਭਿਆ ਜਾਏ। ਉਸ ਵੇਲੇ ਵਿੱਚ ਸਾਂਭਣ ਦਾ ਤਰੀਕਾ ਇਹ ਸੀ, ਅੱਜ ਸਾਂਭਣ ਦਾ ਤਰੀਕਾ ਕੀ ਹੈ, ਨੈੱਟ 'ਤੇ ਚੜ੍ਹਾ ਦਿਓ, ਸੇਵ ਕਰ ਲਓ, ਸਾਂਭ ਲਓ, ਸੇਵ ਮਤਲਬ ਸਾਂਭ ਲਓ। ਵੱਡਿਆਂ ਦੇ ਬਚਨਾਂ ਨੂੰ, ਉਹਨਾਂ ਦੇ ਸੋਚ ਨੂੰ, ਉਹਨਾਂ ਦੀ ਵਿਚਾਰਧਾਰਾ ਨੂੰ, ਉਹਨਾਂ ਦੇ ਸਿਧਾਂਤਾਂ ਨੂੰ, ਉਹਨਾਂ ਦੇ ਐਕਸਪੀਰੀਅੰਸ ਨੂੰ ਗੁਰੂ ਸਾਹਿਬ ਨੇ ਸੇਵ ਕੀਤਾ। ਅਤੇ ਉਦੋਂ ਸੇਵ ਕਰਨ ਦਾ ਤਰੀਕਾ ਕੀ ਹੁੰਦਾ ਸੀ, ਲਿਖ ਦਿਓ, ਲਿਖ ਕੇ ਸਾਂਭ ਲਿਆ ਜਾਵੇ। ਇਹ ਇੱਕ ਤਕਨੀਕ ਸੀ, ਇੱਕ ਤਰੀਕਾ ਸੀ। ਸਾਡੇ ਗੁਰੂ ਸਾਹਿਬ ਨੇ ਬੜੀ ਸਾਡੇ 'ਤੇ ਕਿਰਪਾ ਕੀਤੀ, ਕਿਉਂਕਿ ਵੱਖਰੀ ਕੌਮ ਹੈ ਜਿਹੜੀ, ਵੱਖਰੇ ਦਿਸਣ ਵਾਲੇ, ਵੱਖਰਾ ਸੋਚਣ ਵਾਲਿਆਂ ਨੂੰ ਕੁਝ ਤਾਂ ਵੱਖਰਾ ਚਾਹੀਦਾ। ਹੁਣ ਜਿਵੇਂ ਤੁਸੀਂ ਇੱਥੇ ਆਏ ਹੈ, ਆਪਣਾ ਇਹ ਮਿਸ਼ੀਗਨ 'ਚ ਤੁਸੀਂ ਆਏ, ਜਦੋਂ ਵੀ ਮੰਨ ਲਓ ਆਹੀ ਗੁਰਦੁਆਰਾ ਬਣਿਆ, ਇਸ ਇਲਾਕੇ 'ਚ ਕੁਝ 10-20-50-100 ਸਿੱਖ ਆ ਗਿਆ ਹੋਣਾ, ਬਿਜ਼ਨਸ ਲੈ ਲਏ ਹੋਣਗੇ, ਫਿਰ ਉਹਨਾਂ ਨੂੰ ਲੱਗਿਆ ਵੀ ਇਕੱਠੇ ਕਿੱਥੇ ਹੋਈਏ, ਕਿੱਥੇ ਬੈਠੀਏ, ਕਿਹੜੀ ਥਾਂ ਹੋਵੇ, ਆਪਣਾ ਦੁੱਖ ਸੁੱਖ ਕਿੱਥੇ ਕਰੀਏ, ਜੰਮਦੇ ਦਾ ਮਰਦੇ ਦਾ ਭੋਗ ਕਿੱਥੇ ਪਾਉਣਾ ਹੈ, ਬੱਚੇ ਦਾ ਵਿਆਹ ਕਿੱਥੇ ਕਰੀਏ, ਕੁਛ ਨਾ ਕੁਛ ਤਾਂ ਸਾਨੂੰ ਕਰਨਾ ਪੈਣਾ ਹੈ। ਫਿਰ ਜਦੋਂ ਅਸੀਂ ਆਏ ਹਾਂ, ਅਸੀਂ ਫਿਰ ਆਪਣੇ ਤਰੀਕੇ ਨਾਲ ਕੁਝ ਵੱਖਰਾ ਕਰ ਲਿਆ, ਪਰ ਇਹ ਕਰਨਾ ਬੜਾ ਸੌਖਾ ਹੈ, ਕਿਉਂਕਿ ਕੁਛ ਖਤਰੇ ਵਾਲੀ ਗੱਲ ਨਹੀਂ। ਅਮੈਰੀਕਾ ਸਰਕਾਰ ਵੀ ਸਾਡੀ ਹੈਲਪ ਕਰ ਦਿੰਦੀ ਹੈ, ਅਸੀਂ ਜੇ ਗੁਰਦੁਆਰਾ ਬਣਾਉਣਾ ਹੈ ਸਾਨੂੰ ਪਰਮਿਟ ਮਿਲ ਜਾਂਦੇ ਨੇ, ਅਸੀਂ ਜਗ੍ਹਾ ਖਰੀਦੀਏ, ਅਸੀਂ ਕੁਛ ਬੰਦੇ ਇਕੱਠੇ ਹੋਈਏ, ਇਕੱਠੇ ਹੋ ਕੇ ਆਪਣਾ ਇੱਕ ਅਸਥਾਨ ਜਗ੍ਹਾ ਖਰੀਦ ਕੇ ਬਣਾ ਲਈਏ, ਪਰਮਿਟ ਲਓ ਅਤੇ ਬਣਾ ਲਓ। ਅਮੈਰੀਕਾ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਗੁਰਦੁਆਰੇ ਰਜਿਸਟਰਡ ਹੋ ਗਏ ਹੋਣਗੇ। ਅੱਜ ਦੇ ਸਮੇਂ ਵਿੱਚ ਬੜਾ ਸੌਖਾ ਹੈ, ਪਰ ਕਿਸੇ ਵੇਲੇ ਜਦੋਂ ਇਹ ਗੁਰੂ ਸਾਹਿਬ ਜੀ ਨੇ ਬਣਾਇਆ ਸਾਰਾ ਕੁਛ, ਇੱਕ ਨਵੀਂ ਕੌਮ ਦੀ ਸਿਰਜਣਾ ਕਰ ਦੇਣੀ ਇਹ ਸੌਖੀ ਗੱਲ ਨਹੀਂ ਹੁੰਦੀ। ਨਵੀਂ ਕੌਮ ਦੀ ਕੋਈ ਆਈਡੈਂਟੀ ਚਾਹੀਦੀ ਹੈ, ਨਵੀਂ ਕੌਮ ਦਾ ਕੋਈ ਨਵਾਂ ਗ੍ਰੰਥ ਚਾਹੀਦਾ, ਉਹਦੀ ਕੋਈ ਵਿਚਾਰਧਾਰਾ ਚਾਹੀਦੀ ਹੈ। ਜਿਵੇਂ ਅਸੀਂ ਆ ਅੱਜ ਕੱਲ੍ਹ ਕੋਈ ਨਵੀਂ ਪਾਰਟੀ ਪੰਜਾਬ ਵਿੱਚ ਬਣ ਜਾਏ ਅਤੇ ਅਸੀਂ ਕਹਿਣ ਜੀ ਅਸੀਂ ਚੋਣ ਲੜਨ ਲੱਗੇ ਹਾਂ, ਪੰਜਾਬ 'ਚ ਨਵੀਆਂ ਪਾਰਟੀਆਂ ਹਰ ਵਾਰੀ ਕੋਈ ਨਾ ਕੋਈ ਬਣਦੀ ਹੈ ਨਾ, ਜਦੋਂ ਵੀ ਆਪਾਂ ਪੰਜਾਬ 'ਚ ਇਲੈਕਸ਼ਨ ਵੇਖਦੇ ਹਾਂ ਪਿਛਲੇ 15-20 ਸਾਲਾਂ ਤੋਂ, ਤੁਸੀਂ ਜਦੋਂ ਵੀ ਵੇਖੋਗੇ ਕਿ ਕੋਈ ਨਾ ਕੋਈ ਨਵੀਂ ਪਾਰਟੀ ਆਉਂਦੀ ਹੈ ਅਤੇ ਨਵੀਂ ਪਾਰਟੀ ਫਿਰ ਆਪਣਾ ਜਿਹੜਾ ਚੋਣ ਪੱਤਰ ਦਿੰਦੇ ਨੇ ਵੀ ਅਸੀਂ ਆਹ ਆਹ ਕੰਮ ਕਰਾਂਗੇ, ਆਹ ਆਹ ਅਸੀਂ ਹੋਏਗਾ ਸਾਡਾ ਸਾਰਾ। ਹੁਣ ਇਹ ਜਿਹੜਾ ਉਹਦੇ ਤੋਂ ਬਿਨਾਂ ਵਿਚਾਰਧਾਰਾ ਕੀ ਹੈ, ਕਿੱਦਾਂ ਇਹਨੇ ਚੱਲਣਾ, ਕਿਵੇਂ ਕਿਵੇਂ ਪਾਰਟੀ ਅੱਗੇ ਕਰੇਗੀ, ਕੀ ਕੁਛ ਹੋਏਗਾ, ਇਹ ਦੇਣਾ ਪੈਂਦਾ, ਇਹਦੇ ਤੋਂ ਬਿਨਾਂ ਨਹੀਂ ਤੁਸੀਂ ਚਲਾ ਸਕਦੇ। ਪਾਰਟੀਆਂ ਚਲਾਉਣੀਆਂ ਵੀ ਅੱਜ ਦੇ ਸਮੇਂ ਵਿੱਚ ਬੜੀਆਂ ਔਖੀਆਂ ਨੇ। ਇੱਕ ਧਰਮ ਚਲਾਉਣਾ, ਦਰਖਤ ਨੂੰ ਵਧਾਉਣਾ ਵੀ ਹੈ ਅਤੇ ਹੈ ਵੀ ਦਰਖਤਾਂ ਦੇ ਵਿੱਚ। ਹੁਣ ਵੇਖੋ ਆਪਾਂ ਨਵਾਂ ਕੋਈ ਦਰਖਤ ਉਗਾਉਣਾ ਹੈ ਅਤੇ ਦਰਖਤਾਂ ਦੇ ਵਿੱਚ ਛਾਂ ਦੇ ਵਿੱਚ, ਵੱਡੇ ਦਰਖਤ ਜਿੱਥੇ ਬਹੁਤ ਵੱਡੇ ਵੱਡੇ ਦਰਖਤ ਹੋਣ ਉਹਦੇ ਵਿੱਚ ਇੱਕ ਨਵਾਂ ਦਰਖਤ ਲਾਉਣਾ, ਉਗਾਉਣਾ, ਉਹਨੂੰ ਵਧਾਉਣਾ, ਇਹ ਸੌਖਾ ਕੰਮ ਨਹੀਂ ਸੀ, ਇਹ ਬੜਾ ਔਖਾ ਸੀ। ਅਤੇ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਪ੍ਰਚਾਰ ਦੌਰੇ ਸ਼ੁਰੂ ਕੀਤੇ, ਉਦਾਸੀਆਂ ਸ਼ੁਰੂ ਕੀਤੀਆਂ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਉੱਜਲ ਪੰਥ ਚਲਾਇਆ, ਵੱਖਰਾ ਪੰਥ ਚਲਾਇਆ, ਵੱਖਰੀ ਗੱਲ ਕੀਤੀ। ਨਿਰਮਲ ਦਾ ਮਤਲਬ ਵੱਖਰਾ, ਅਲੱਗ ਅਲੱਗ ਰਸਤਾ ਬਣਾਇਆ ਗੁਰੂ ਸਾਹਿਬ ਨੇ। ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਜਗ੍ਹਾ ਜਗ੍ਹਾ ਗੁਰੂ ਨਾਨਕ ਸਾਹਿਬ ਗਏ। ਉਸ ਵੇਲੇ ਬੜੀ ਨਵੀਂ ਗੱਲ ਸੀ, ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਤੇ ਗੁਰੂ ਸਾਹਿਬ ਨੇ ਆਖਿਆ ਸੋ ਕਿਉਂ ਮੰਦਾ ਆਖੀਏ ਜਿਤ ਜੰਮਹਿ ਰਾਜਾ, ਇਹਨਾਂ ਨੂੰ ਬਰਾਬਰ ਕਰੋ, ਔਰਤ ਨੂੰ ਵੀ ਬਰਾਬਰ ਦਾ ਹੱਕ ਦਿਓ। ਜਿਸ ਵੇਲੇ ਜਾਤਾਂ ਪਾਤਾਂ ਵਿੱਚ ਵੰਡੇ ਹੋਏ ਸੀ, ਜਾਤ ਬਰਾਦਰੀ ਦਾ ਇੰਨਾ ਵੱਡਾ ਭਿੱਟ ਸੀ ਸਾਡੇ ਦੇ ਵਿੱਚ, ਸਮਾਜ ਵਿੱਚ, ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਆਵਾਜ਼ਾਂ ਦਿੱਤਾ ਕਿ ਜਾਤ ਛੱਡੋ, ਜਾਤ ਕਾ ਗਰਭ ਨਾ ਕਰ, ਮੂਰਖ ਕਾ ਵਾਰਾ, ਇਸ ਗਰਭ ਤੇ ਚੱਲ ਹੈ ਬਹੁਤ ਬੇਕਾਰਾ, ਜਾਤ ਦਾ ਗਰਭ ਨਾ ਕਰੋ। ਉਦੋਂ ਇਹ ਆਵਾਜ਼ ਦੇਣੀ ਕੋਈ ਸੌਖੀ ਨਹੀਂ ਸੀ, ਤੇ ਗੁਰੂ ਨਾਨਕ ਸਾਹਿਬ ਜੀ ਨੇ ਹਿੰਮਤ ਕੀਤੀ, ਜਗ੍ਹਾ ਜਗ੍ਹਾ ਸੱਚੇ ਪਾਤਸ਼ਾਹ ਗਏ, ਫਿਰ ਜਗ੍ਹਾ ਜਗ੍ਹਾ ਜਾ ਕੇ ਵੱਡੇ ਵੱਡੇ ਸਿੱਧਾਂ ਨਾਲ, ਵੱਡੇ ਵੱਡੇ ਜੋਗੀਆਂ ਨਾਲ, ਧਰਮ ਗੁਰੂਆਂ ਨਾਲ ਵਾਰਤਾਲਾਪ ਹੋਈ। ਬੜਾ ਲੰਮਾ ਲੰਮਾ ਟਾਈਮ ਵਿਚਾਰ ਗੋਸ਼ਟੀਆਂ ਹੋਈਆਂ। ਫਿਰ ਹੌਲੀ ਹੌਲੀ ਜਿਹੜੇ ਗੁਰਸਿੱਖ ਦੇ ਕੋਲ ਬਹਿਣਾ, ਜਿਨ੍ਹਾਂ ਕੋਲ ਰਹਿਣਾ, ਕਈ ਕਈ ਦਿਨ ਰਹਿਣਾ, ਅਸਰ ਵੀ ਬੜਾ ਲੰਮਾ ਹੁੰਦਾ ਸੀ, ਕਿਉਂਕਿ ਕੁਦਰਤੀ ਗੱਲ ਹੈ ਗੁਰਮੁਖੋ, ਅੱਜ ਆਪਾਂ ਇੱਥੇ ਪ੍ਰੋਗਰਾਮ ਕਰ ਰਹੇ ਹਾਂ, ਅਸੀਂ ਪ੍ਰੋਗਰਾਮ ਕਰਕੇ ਗੱਡੀ 'ਚ ਬਹਿਣਾ ਹੈ, ਤੁਸੀਂ ਸਭ ਨੇ ਗੱਡੀ 'ਚ ਬਹਿਣਾ ਹੈ, ਆਪਣੇ ਆਪਣੇ ਫੋਨ ਖੋਲ੍ਹ ਲੈਣੇ ਨੇ, ਕਈਆਂ ਨੂੰ ਅੱਜ ਵਾਲਾ ਪ੍ਰੋਗਰਾਮ ਬਾਹਰ ਗੱਡੀ 'ਚ ਬਹਿਣ ਸਾਰ ਭੁੱਲ ਜਾਣਾ, ਕਈਆਂ ਨੂੰ ਘਰ ਜਾ ਕੇ ਭੁੱਲ ਜਾਣਾ, ਕਈਆਂ ਨੂੰ ਦੋ ਕੁ ਦਿਨ ਰਹੇਗਾ ਤੇ ਫਿਰ ਭੁੱਲ ਜਾਏਗਾ, ਭੁੱਲ ਜਾਂਦਾ, ਹਾਲਾਤ ਇਹ ਨੇ। ਪੁਰਾਣੇ ਵੇਲਿਆਂ ਦੇ ਵਿੱਚ ਸੱਤ ਸੱਤ ਦਿਨ ਦੇ ਪ੍ਰੋਗਰਾਮ ਹੋਣੇ, ਪੁਰਾਣੇ ਕਈ ਮਹਾਂਪੁਰਸ਼ਾਂ ਨੇ, ਗੁਰਮੁਖਾਂ ਨੇ, ਪ੍ਰਚਾਰਕਾਂ ਨੇ ਚਾਲੀ ਚਾਲੀ ਦਿਨ ਰਹਿਣਾ, ਕਈ ਜਗ੍ਹਾ ਇੱਕ ਇੱਕ ਸਾਲ ਕਥਾ ਕਰਦੇ, ਸਾਲ ਪੂਰਾ ਵਿੱਚ ਹੀ ਕਥਾ ਹੋਣੀ, ਵਿੱਚ ਹੀ ਸੰਥਿਆ ਕਰਾਓ, ਵਿੱਚ ਹੀ ਸਮਝਾਓ, ਸਵਾਲ ਜਵਾਬ ਹੋਣੇ, ਲੰਮਾ ਚੌੜਾ ਟਾਈਮ ਹੁੰਦਾ ਸੀ, ਇੱਕ ਇੱਕ ਸਾਲ, ਇੱਕ ਸਾਲ ਇੱਕ ਬਹੁਤ ਵੱਡਾ ਜਥਾ, 200 ਬੰਦੇ ਦਾ ਜਥਾ ਇੱਕ ਜਗ੍ਹਾ ਟਿਕਦਾ ਤੇ ਸਾਰਾ ਇਲਾਕਾ ਹੀ ਉਹਦੇ ਨਾਲ ਪ੍ਰਭਾਵ ਕਬੂਲਦਾ, ਇੱਕ ਸਾਲ ਟਿਕਣਾ ਬੜਾ ਲੰਮਾ ਪ੍ਰਭਾਵ ਪੈਂਦਾ ਸੀ। ਔਰ ਗੁਰੂ ਸਾਹਿਬ ਦੇ ਵੇਲੇ ਵੀ ਪਾਤਸ਼ਾਹ ਕਈ ਜਗ੍ਹਾ ਤੇ ਦੋ ਦੋ ਮਹੀਨੇ ਰਹੇ, ਕਈ ਜਗ੍ਹਾ ਤਿੰਨ ਤਿੰਨ ਮਹੀਨੇ ਪਾਤਸ਼ਾਹ ਰਹੇ। ਫਿਰ ਜਗ੍ਹਾ ਜਗ੍ਹਾ ਜਾ ਕੇ ਗੁਰੂ ਸਾਹਿਬ ਨੇ ਜਿੱਥੇ ਜਿੱਥੇ ਜੋ ਜੋ ਸ਼ਬਦ ਉਚਾਰੇ ਉਹ ਸਤਿਗੁਰੂ ਜੀ ਲਿਖਦੇ ਰਹੇ, ਜਿਹੜੇ ਜਿਹੜੇ ਸ਼ਬਦ ਉਚਾਰਨੇ ਲਿਖਣੇ। ਕਬੀਰ ਸਾਹਿਬ ਮਹਾਰਾਜ ਨਾਲ ਵੀ ਮੁਲਾਕਾਤ ਹੋਈ, ਰਵਿਦਾਸ ਮਹਾਰਾਜ ਨਾਲ ਵੀ ਮੁਲਾਕਾਤ ਹੋਈ, ਉਹਨਾਂ ਦੀ ਵੀ ਬਾਣੀ ਲਈ ਗਈ ਤੇ ਉਹ ਸਾਰੀ ਬਾਣੀ ਇੱਕ ਪੋਥੀ ਵਿੱਚ ਲਿਖਦੇ ਗਏ। ਜਿਵੇਂ ਅੱਜ ਕੱਲ੍ਹ ਡਾਇਰੀ ਆਪਾਂ ਲਿਖਦੇ ਹਾਂ, ਸਾਰਾ ਕੁਛ ਆਪਣਾ ਫੋਨ ਵਿੱਚ ਅੱਜ ਕੱਲ੍ਹ ਤੇ ਨੋਟ ਹੋ ਜਾਂਦਾ ਹੈ, ਗੁਰੂ ਸਾਹਿਬ ਨੇ ਸਾਰਿਆਂ ਦੇ ਸ਼ਬਦ ਇੱਕ ਜਗ੍ਹਾ ਇਕੱਠੇ ਕਰਦੇ ਗਏ, ਆਪ ਲਿਖਦੇ ਗਏ, ਨਾਲ ਨਾਲ ਜੋ ਆਪਣੀ ਬਾਣੀ ਬਾਕੀਆਂ ਦੀ ਬਾਣੀ ਉਹ ਇਕੱਠੀ ਹੁੰਦੀ ਗਈ। ਫਿਰ ਉਹੀ ਬਾਣੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਜਦੋਂ ਗੁਰਗੱਦੀ ਦਿੱਤੀ ਤੇ ਉਹ ਗੁਰਬਾਣੀ ਦੀ ਜਿਹੜੀ ਪੋਥੀ ਦਿੱਤੀ, ਗੁਰਗੱਦੀ ਦਿੱਤੀ ਸਾਂਭਣ ਵਾਸਤੇ, ਇਹ ਪੋਥੀ ਹੈ, ਇਹ ਵਿਚਾਰ ਨੇ, ਇਹ ਸਾਡੀ ਸੋਚ ਹੈ, ਇਹ ਸਾਡੇ ਸਿਧਾਂਤ ਨੇ, ਅਸੀਂ ਇੱਦਾਂ ਸੋਚਦੇ ਹਾਂ, ਇੱਦਾਂ ਮੰਨਦੇ ਹਾਂ। ਗੁਰੂ ਅੰਗਦ ਸਾਹਿਬ ਜੀ ਨੇ ਉਸ ਪੋਥੀ ਨੂੰ ਸੰਭਾਲਿਆ ਤੇ ਜਿਸ ਵੇਲੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦਿੱਤੀ ਉਹ ਪੋਥੀ ਥੋੜ੍ਹੀ ਜਿਹੀ ਵੱਡੀ ਹੋ ਗਈ, ਉਹਦੇ ਵਿੱਚ ਕੁਝ ਸ਼ਬਦ ਹੋਰ ਐਡ ਹੋਏ। ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵਾਰੀ ਆਈ, ਉਹਨਾਂ ਨੇ ਸੰਭਾਲਿਆ, ਕੁਝ ਬਾਣੀ ਉਹਨਾਂ ਦੀ ਐਡ ਹੋ ਗਈ। ਫਿਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਜੁੜੀ, ਫਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਜੁੜੀ। ਅਖੀਰ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਅਸੀਂ ਇੱਕ ਗ੍ਰੰਥ ਬਣਾਉਣਾ ਹੈ। ਕਿਹਾ ਗੁਰਾਂ ਨੇ ਭਾਈ ਗੁਰਦਾਸ ਤਾਈਂ, ਅਸਾਂ ਗੁਰੂ ਗ੍ਰੰਥ ਲਿਖਾਵਣਾ ਹੈ, ਅਸੀਂ ਨਵਾਂ ਗ੍ਰੰਥ ਲਿਖਣਾ। ਜੇ ਅਸੀਂ ਵੱਖਰੇ ਹਾਂ, ਸਾਡੀ ਸੋਚ ਵੱਖਰੀ ਹੈ, ਸਾਡੀ ਵਿਚਾਰਧਾਰਾ ਵੱਖਰੀ ਹੈ, ਤੇ ਸਾਨੂੰ ਇੱਕ ਵੱਖਰਾ ਗ੍ਰੰਥ ਵੀ ਚਾਹੀਦਾ, ਇੱਕ ਵੱਖਰਾ ਗ੍ਰੰਥ ਚਾਹੀਦਾ, ਉਹਦੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੋਣਾ। ਕਿਹਾ ਗੁਰਾਂ ਨੇ ਭਾਈ ਗੁਰਦਾਸ ਤਾਈਂ, ਅਸਾਂ ਗੁਰੂ ਗ੍ਰੰਥ ਲਿਖਾਵਣਾ ਹੈ, ਊਚ ਨੀਚ ਦਾ ਵਿਤਕਰਾ ਖਤਮ ਕਰਕੇ ਅਸਾਂ ਸਾਰਿਆਂ ਤਾਈਂ ਵਡਿਆਵਣਾ ਹੈ, ਅਸੀਂ ਊਚ ਨੀਚ ਖਤਮ ਕਰਨੀ। ਇਹ ਨਹੀਂ ਵੀ ਬ੍ਰਾਹਮਣ ਹੀ ਪੜ੍ਹ ਸਕਦਾ ਹੈ, ਦੂਜਾ ਪੜ੍ਹ ਸਕਦਾ, ਛੋਟੀ ਜਾਤ ਵਾਲਾ ਨਹੀਂ ਹੱਥ ਲਾ ਸਕਦਾ, ਨੇੜੇ ਨਹੀਂ ਜਾ ਸਕਦਾ, ਕਿਉਂਕਿ ਬਹੁਤ ਧਰਮ ਗ੍ਰੰਥ ਇੱਦਾਂ ਦੇ ਸਨ ਜਿਨ੍ਹਾਂ ਨੂੰ ਛੋਟੀ ਜਾਤ ਵਾਲਾ ਬੰਦਾ ਪੜ੍ਹ ਨਹੀਂ ਸੀ ਸਕਦਾ। ਬੜੇ ਅਸਥਾਨ ਇੱਦਾਂ ਦੇ ਸੀ ਜਿੱਥੇ ਛੋਟੀ ਜਾਤ ਵਾਲਾ ਬੰਦਾ ਐਂਟਰੀ ਨਹੀਂ ਸੀ ਲੈ ਸਕਦਾ। ਅੱਜ ਵੀ ਸਾਊਥ ਇੰਡੀਆ ਵਿੱਚ ਜੇ ਆਪਾਂ ਜਾਈਏ, ਉੱਥੇ ਕੁਛ ਮੰਦਰ ਇੱਦਾਂ ਦੇ ਨੇ, ਤੁਹਾਨੂੰ ਪੁੱਛਿਆ ਜਾਂਦਾ ਜੇ ਸਿੱਖ ਹੋ ਤੁਸੀਂ ਉਸ ਮੰਦਰ 'ਚ ਐਂਟਰੀ ਨਹੀਂ ਲੈ ਸਕਦੇ।
ਮਤਲਬ ਮੈਂ ਗਏ ਜਾ ਕੇ ਵੇਖਿਆ ਸਾਊਥ ਇੰਡੀਆ ਗਏ, ਇੱਕ ਬਹੁਤ ਮਸ਼ਹੂਰ ਬੜਾ ਵੱਡਾ ਮੰਦਰ ਸੀ ਅਤੇ ਅਸੀਂ ਨੇੜੇ ਚਲੇ ਗਏ ਅਤੇ ਉਹਨਾਂ ਨੂੰ ਕਿਹਾ ਵੀ ਅਸੀਂ ਅੰਦਰ ਵੇਖਣਾ ਜਾ ਸਕਦੇ ਹਾਂ, ਉਹ ਕਹਿੰਦੇ ਨਹੀਂ ਜੇ ਤੁਸੀਂ ਜਾਣਾ ਹੈ ਪਹਿਲੀ ਗੱਲ ਤਾਂ ਤੁਸੀਂ ਸਿੱਖ ਹੈ ਅਤੇ ਦੂਜੀ ਗੱਲ ਇੱਥੇ ਅਣਸੀਤਾ ਕੱਪੜਾ ਪਾ ਕੇ ਜਾ ਸਕਦੇ ਹਾਂ, ਸੀਤਾ ਹੋਇਆ ਕੱਪੜਾ ਨਹੀਂ ਅਣਸੀਤਾ, ਮਤਲਬ ਧੋਤੀ ਬੰਨ ਕੇ ਉੱਤੋਂ ਉੱਤੋਂ ਸਰੀਰ ਨੰਗਾ ਰੱਖੋ ਜਾਂ ਇੱਦਾਂ ਕੋਈ ਕੱਪੜਾ ਲੈ ਸਕਦੇ ਹਾਂ, ਅਣਸੀਤਾ ਕੱਪੜਾ ਪਾ ਕੇ ਤੁਸੀਂ ਅੰਦਰ ਜਾ ਸਕਦੇ ਹਾਂ ਅਤੇ ਨਹੀਂ ਤਾਂ ਨਹੀਂ ਜਾ ਸਕਦੇ। ਇਹ ਅੱਜ ਦੇ ਹਾਲਾਤ ਨੇ, ਅੱਜ ਵੀ ਉਹਨਾਂ ਦੀ ਮਰਿਆਦਾ ਹੈ ਅਣਸੀਤਾ ਕੱਪੜਾ ਪਾ ਕੇ ਜਾਣਾ ਅਤੇ ਜਾਏਗਾ ਉਹ ਜਿਹੜਾ ਹਿੰਦੂ ਹੈ, ਉਹ ਪੁੱਛਦੇ ਨੇ। ਹੁਣ ਗੁਰੂ ਸਾਹਿਬ ਨੇ ਕਿਹਾ ਕਿ ਕੁਛ ਇੱਦਾਂ ਦਾ ਕਰਨਾ ਕਿ ਇੱਕ ਜਗ੍ਹਾ ਇੱਦਾਂ ਦੀ ਹੋਵੇ ਜਿੱਥੇ ਸਾਰੇ ਆ ਸਕਣ ਅਤੇ ਇੱਕ ਗ੍ਰੰਥ ਇੱਦਾਂ ਦਾ ਹੋਵੇ ਜਿਹਨੂੰ ਸਾਰੇ ਪੜ੍ਹ ਸਕਣ, ਉਹ ਵਿਚਾਰਧਾਰਾ ਉਹ ਬਾਣੀ ਜਿਹਨੂੰ ਸਾਰੇ ਪੜ੍ਹ ਸਕਣ, ਜਿਹਨੂੰ ਸਾਰੇ ਆਪਣਾ ਕਹਿ ਸਕਣ, ਕਿਸੇ ਨੂੰ ਦੂਰ ਨਾ ਕੀਤਾ ਜਾਵੇ, ਸਾਰਿਆਂ ਨੂੰ ਇਕੱਠੇ ਕਰ ਲਈਏ, ਸਾਰਿਆਂ ਨੂੰ ਗੱਲ ਨਾ ਲਾ ਲਈਏ, ਢੇਰ ਮੇਰ ਦੂਰ ਕਰ ਦਈਏ, ਵਿਤਕਰੇ ਮਿਟਾ ਦਈਏ। ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ, ਕਿਹਾ ਗੁਰਾਂ ਨੇ ਭਾਈ ਗੁਰਦਾਸ ਤਾਈ ਅਸਾਂ ਗੁਰੂ ਗ੍ਰੰਥ ਲਿਖਾਵਣਾ ਏ, ਲਿਖਾਵਣਾ ਏ, ਊਚ ਨੀਚ ਦਾ ਵਿਤਕਰਾ ਖਤਮ ਕਰਕੇ ਅਸਾਂ ਸਾਰਿਆਂ ਤਾਈ ਵਡਿਆਵਣਾ ਏ। ਜੈ ਦੇਵ ਬੰਗਾਲ ਦੇ ਪੰਡਿਤ ਨੇੜੇ, ਜੈ ਦੇਵ, ਜੈ ਦੇਵ ਜੀ ਪੰਡਿਤ ਨੇ, ਜੈ ਦੇਵ ਬੰਗਾਲ ਦੇ ਪੰਡਿਤ ਨੇੜੇ ਭਗਤ ਸਦਨਾ ਸੈਣ ਬਿਠਾਵਣਾ ਏ। ਸਦਨੇ ਨੂੰ ਕਸਾਈ ਕਿਹਾ ਜਾਂਦਾ ਸੀ, ਕਹਿੰਦੇ ਉਹਨੂੰ ਬਰਾਬਰ ਬਾਣਾ, ਜੈ ਦੇਵ ਦੇ ਇੱਕ ਥਾਂ ਤੇ ਬੈਠਾ ਵਿਖਾਉਣਾ, ਹਾਥੀ ਨਹੀਂ ਲਾ ਸਕਣਗੇ ਛੋਟੀ ਜਾਤ ਵਾਲੇ, ਉਹਨਾਂ ਦੀ ਬਾਣੀ ਵੀ ਵਿੱਚ ਦਰਜ ਕਰਾਂਗੇ। ਹੁਣ ਜੈ ਦੇਵ ਬੰਗਾਲ ਦੇ ਪੰਡਿਤ ਨੇੜੇ ਭਗਤ ਸਦਨਾ ਸੈਣ ਬਿਠਾਵਣਾ ਏ, ਸੂਦ ਸੂਦ ਕਰਕੇ ਜਿਸ ਨੂੰ ਮਾਰ ਪੈਂਦੀ ਨਾਮ ਦੇਵ ਨੂੰ ਗਲੇ ਲਗਾਵਣਾ ਏ। ਜਿਹਨੂੰ ਸ਼ੂਦਰ ਸ਼ੂਦਰ ਕਿਹਾ ਜਾਂਦਾ ਉਸ ਨਾਮ ਦੇਵ ਨੂੰ ਅਸੀਂ ਗੱਲ ਨਾਲ ਲਾਉਣਾ, ਜਿਵੇਂ ਆਪਾਂ ਪੜ੍ਹਦੇ ਨਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋਸ਼ੀ ਪੁਰੋ ਹੋਇਓ ਲਾ ਖੀਣਾ, ਬੁਣਨਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੁਲਾ ਹਰੋ ਭਇਓ ਗੁਨਿੰਗ ਹੀਰਾ, ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇੱਕ ਮੰਚ ਦੇਣਾ, ਇੱਕ ਸਟੇਜ ਦੇਣੀ, ਇੱਕ ਥਾਂ ਦੇਣੀ। ਆ ਤੁਹਾਡੇ 'ਚ ਕਈ ਹੋ ਸਕਦਾ ਕਵੀ ਹੋਵੇ, ਕੋਈ ਤੁਹਾਡੇ 'ਚ ਅਮੈਰੀਕਾ 'ਚ ਤੁਸੀਂ ਰਹਿੰਦੇ ਹੈ, ਹੋ ਸਕਦਾ ਤੁਹਾਡੇ 'ਚ ਕੋਈ ਕਵੀ ਹੋਵੇ, ਤੁਕਾਂ ਤੇ ਬੰਦੀ ਦਾ ਹਿਸਾਬ ਹੋਵੇ, ਕਰ ਲੈਂਦਾ ਹੋਵੇ, ਜੋੜ ਲੈਂਦਾ ਹੋਵੇ ਸ਼ਬਦ, ਤੇ ਬੜਾ ਸੌਖਾ ਤੁਸੀਂ ਅੱਜ ਦੇ ਸਮੇਂ 'ਚ ਕੋਈ ਕਿਤਾਬ ਛਪਾ ਲਓ, ਇੰਡੀਆ ਫੋਨ ਕਰੋ, ਆਪਣੀਆਂ ਕਵਿਤਾਵਾਂ ਭੇਜੋ, 5 ਦਿਨਾਂ 'ਚ ਕਿਤਾਬ ਬਣ ਜਾਏਗੀ, 10 ਦਿਨਾਂ 'ਚ ਛਪ ਕੇ ਘਰ ਆ ਜਾਏਗੀ, ਲਓ ਜੀ ਆਪਣੀ ਕਿਤਾਬ ਛਪ ਗਈ, ਬੜਾ ਸੌਖਾ ਹੈ ਅੱਜ ਦੇ ਸਮੇਂ 'ਚ। ਪਰ ਉਹਨਾਂ ਵੇਲਿਆਂ ਦੇ ਵਿੱਚ ਨਾਮਦੇਵ ਜੀ ਦੀ ਬਾਣੀ ਤੇ ਹੈ, ਰਵਿਦਾਸ ਮਹਾਰਾਜ ਦੀ ਬਾਣੀ ਤੇ ਹੈ, ਪਰ ਲਿਖੇਗਾ ਕੌਣ, ਸਾਂਭੇਗਾ ਕੌਣ, ਸਤਿਕਾਰੇਗਾ ਕੌਣ। ਗੁਰੂ ਸਾਹਿਬ ਨੇ ਕਿਹਾ ਬਰਾਬਰ ਕਰਨਾ ਪੈਣਾ, ਬਰਾਬਰ ਮਾਣ ਦੇਣਾ ਪੈਣਾ, ਇੱਜ਼ਤ ਦੇਣੀ ਪੈਣੀ, ਰੁਲਦਿਆਂ ਨੂੰ ਗੱਲ ਨਾਲ ਲਾਉਣਾ ਪੈਣਾ। ਐਵੇਂ ਨਹੀਂ ਗੁਰਮੁਖੋ, ਕਰੋੜਾਂ ਦੀ ਗਿਣਤੀ ਵਿੱਚ ਲੋਕ ਗੁਰੂ ਸਾਹਿਬ ਨਾਲ ਜੁੜੇ ਸੀ ਕਿਉਂਕਿ ਗੱਲ ਨਾਲ ਲਾਇਆ, ਉਹਨਾਂ ਨੇ ਸੋਚਿਆ ਹੀ ਨਹੀਂ ਸੀ ਕਦੇ ਵੀ ਸਾਡੀ ਬਾਣੀ ਵੀ ਲਿਖ ਲਏਗਾ ਕੋਈ, ਸਾਨੂੰ ਵੀ ਕੋਈ ਬਰਾਬਰ ਬਿਠਾ ਲਏਗਾ, ਸਾਡੀ ਵੀ ਕੋਈ ਇੱਜ਼ਤ ਕਰੇਗਾ, ਸਾਡਾ ਵੀ ਕੋਈ ਸਤਿਕਾਰ ਕਰੇਗਾ। ਪਰ ਗੁਰੂ ਸਾਹਿਬ ਨੇ ਉਹ ਸਤਿਕਾਰ ਦਿੱਤਾ, ਸੂਦ ਸੂਦ ਕਰਕੇ ਜਿਸ ਨੂੰ ਮਾਰ ਪੈਂਦੀ ਨਾਮ ਦੇਵ ਨੂੰ ਗਲੇ ਲਗਾਵਣਾ ਏ, ਜਾਤ ਪਾਤ ਦੇ ਮਜ਼ਬਾਂ ਦੇ ਤੋੜ ਸੰਗਲ ਹਰ ਇੱਕ ਆਜ਼ਾਦ ਕਰਾਵਣਾ ਏ, ਜਿਹੜਾ ਸੰਤ ਸਰਬੱਤ ਦਾ ਭਲਾ ਮੰਗੇ ਜਸ ਉਸ ਦਾ ਨੂਰ ਨੇ ਗਾਵਣਾ ਏ। ਆਪਾਂ ਕਿਹਾ ਗੁਰਾਂ ਨੇ ਭਾਈ ਗੁਰਦਾਸ ਤਾਈ ਅਸਾਂ ਗੁਰੂ ਗ੍ਰੰਥ ਲਿਖਵਾਵਣਾ ਏ, ਅਸੀਂ ਲਿਖਾਉਣਾ ਏ। ਬੜੀ ਸੌਖਾ ਨਹੀਂ ਸੀ ਉਹਨਾਂ ਵੇਲਿਆਂ ਵਿੱਚ, ਕੋਈ ਪ੍ਰੈਸ ਨਹੀਂ ਕੁਛ ਨਹੀਂ, ਉਹਨਾਂ ਵੇਲਿਆਂ 'ਚ ਲਿਖਾਉਣਾ ਹੈ, ਫਿਰ ਲਿਖਵਾਇਆ, ਇੱਕ ਜਗ੍ਹਾ ਬਾਣੀ ਇਕੱਤਰ ਕੀਤੀ, ਚਾਨਣ ਹੋ ਜਾਏ ਜ਼ਿੰਦਗੀ 'ਚ, ਪੜ੍ਹਾਂਗੇ ਸਮਝਾਂਗੇ
अकल आएगी, समझ आएगी। अज आ तुसी इत्थे बैठे हैं, पढ़े हो ते किन्ना सौखा हो गया। कईयां ने कने अमरीका च आके पढ़ाइयां कीतियां, कईयां ने हौली हौली पढ़ना सिखिया। जिन्ना बंदा पढ़ेगा, जिन्ना समझेगा, उन्ना चानण होएगा। दुनियादारी का पता ही तां लगदा है जे पढ़े हैं। ते अंदर नूं जे पढ़ना है, अंदर जाना है, ते फिर सानू गुरबाणी दे लड़ लगना पैंदा। बाणी नूं पढ़दिआं पढ़दिआं ओह चानण हुंदा है। ज्ञान का ऐसा दीवा बलदा है, दीवा बले अंधेरा जाए। ज्ञान का ऐसा दीवा बलदा है कि हनेरा दूर हो जाता। जिमें आ लाइट जगी, हनेरा खत्म हो गया। गुरु साहब कहिंदे संसार विच ए ज्ञान का दीवा जगाइए ते अंदर चानण होवे। गुरबाणी इस जग में चानण, कर्म वसै मन आए। ये गुरबाणी का चानण है जेड़ा बड़ा जरूरी है। मन शांत होणगे, अकल आएगी, समझ आएगी, इस करके ये चानण की तैयारी हो रही है। ऐसा सूरज चाढ़ दईए कि जदों भी कोई दिल करे, हुण बाहर जे सूरज चढ़िया है, चढ़ते गया है ना, वो तो साड़ी मर्जी भी ताकी खोल के वह चानण अंदर वाड़न वड़न देना कि नहीं देना, यह साड़ी मर्जी। सूरज तो चढ़ गया ना, गुरु अर्जन देव जी तो कृपा कर गए है, वो तो साड़ी मर्जी भी रुमाला चुक के वेखना है कि नहीं वेखना, वो तो साड़ी मर्जी। सूरज चाढ़न वाले ने तो चाढ़ दिता है, असी ताकिया सारिया बंद करके बैठे रहीए नेरे विच, तो फिर साड़ी अपनी मर्जी है ना। पर सूरज चाढ़ दिता, ऐसा ज्ञान का दीवा बालिया, दीवा बलेगा, हनेरा दूर हो जाएगा। जेड़ा भी जिदा दिल करेगा गुरबाणी अपने जीवन च लियाएगा, उदा जीवन सोहना बन जाएगा। ठोकरा नहीं खावांगे। आ वेखो इत्थे आ लाइटा सारिया बंद कर दिओ, आ लाइटा बंद कर दिओ। सुख देने वालियां चीजा ने आ स्टेज ते असी बैठे हैं, आ स्टेज सुख देने वाली चीज है, पर इहदे नाल ही ठोकर वज जाएगी मेरी। बैड सुख देने वाली चीज हुंदा है, पर हनेरे विच थोड़ा सुख दिंदा है। ये की पता कित्थे लत वज जाए, कित्थे पैर वज जाए। टेबल सुख थोड़ा दिंदा, हनेरे च थोड़ा सुख दिंदा है। चानण होवे फिर पता लगदा आ टेबल पिया, आ बैड पिया, क्लीयर क्लीयर दिसण लग जांदा। गुरबाणी पढ़ने वाले बंदे नूं सारा कुछ क्लीयर क्लीयर दिसण लग जांदा है। आ बच्चा मेरा हैगा है, पर अज हैगा, कल पता नहीं, क्लीयर क्लीयर दिसदा। अज मैं हैगा, कल मैं नहीं होना, क्लीयर दिखता। अज मैं ज्यौदा जागदा, मैं सच है, मैं फलाना सिंह, पर भी तीह चाली साल बाद मैं नहीं होना इस धरती के उत्ते, बड़ा क्लीयर क्लीयर दिसदा है। मां दे मां नाल प्यार करदा, जफ्फी पाउंदा, खेडदा है, पर नाल दिसदा है ये मां की गलवकड़ी सदा नहीं रहनी, बड़ा क्लीयर क्लीयर दिसदा है। वड्डे सारे अहुदे उत्ते बंदा बैठता है बड़े माण नाल, बहुत बड़े उच्चे अहुदे ते बैठदा है, ऑफिसर बनता है, पर ये नाल क्लीयर दिसदा है भी मना अज बैठा है, ये सदा ये कुर्सी ते नहीं बैठे रहना, बड़ा क्लीयर दिसदा है। ते क्लीयर कदों दिसदा है, जिवें हुण वेखो लाइटां जे जगदियां ने ते क्लीयर दिसदा है। अज लाइटां सारियां बंद कर दईए, ठोकरां वजदियां रहणगियां, एक दूजे च ही वजदे रहांगे। ते जे सिख सिख नाल लड़ भी रहे ने, उहदा रीजन भी वड्डा ये है, हनेरे चा असी चानण लैंदे ही नहीं। चानण सिख लएगा, एक दूजे दे विचारां दी रिस्पैक्ट करेगा। तेरे विचार वक्खरे हो सकदे ने, है ते सिख ही है, मनदे ते गुरु ग्रंथ साहब नूं ही है ना। तेरा विचार वक्खरा हो सकदा, मेरा वक्खरा है, तेरे अर्थ वक्खरे, मेरे अर्थ वक्खरे, मनदे ते गुरु ग्रंथ साहब नूं ही है ना। तेरा पॉइंट ऑफ व्यू वक्खरा, मेरा पॉइंट ऑफ व्यू वक्खरा, मनदे ते गुरु ग्रंथ साहब नूं ही है ना। जे पति पत्नी के विचार वक्रे होंगे ने, फिर भी तीह तीह साल चाली चाली साल कट्ठे रही जाते हैं, तो बाकी सिख भी रह ही सकते हैं जे फैमिली मनन एक दूजे को, परिवार मनीए। तेरे विचार वक्रे ने, है तो तू भी गुरु ग्रंथ साहब का सिख, तू कोई होर थोड़ा है, तो सिख ही है। हुण ये उदों क्लीयर होना जदों चानण होया, तो चानण हुण जे सूरज चढ़ गया, असी ताकियां बंद करके बैठे हाँ, फिर कसूर सूरज चढ़न वाले का थोड़ा साडा ही है, असी ताकी खोल के वेखिया ही नहीं। इस तरह लिख दिता गया ਪ੍ਰਕਾਸ਼ ਹੋ ਗਿਆ, ਇਹ ਚਾਨਣ ਦਾ ਸੂਰਜ ਤੇ ਚੜ ਗਿਆ, ਪਰ ਹੁਣ ਅਸੀਂ ਜੇ ਰੁਮਾਲਾ ਹੀ ਚੁੱਕ ਕੇ ਨਹੀਂ ਵੇਖਿਆ ਫਿਰ ਕਸੂਰ ਗੁਰੂ ਅਰਜਨ ਦੇਵ ਜੀ ਦਾ ਥੋੜਾ, ਉਹ ਤੇ ਸੂਰਜ ਚਾੜ ਗਏ ਆ, ਉਹਨਾਂ ਨੇ ਤੇ ਕਿਰਪਾ ਕਰ ਦਿੱਤੀ ਹੈ। ਤੇ ਗੁਰੂ ਜੀ ਕਹਿੰਦੇ ਕੀ ਹੈ ਸ਼ਬਦ ਇੱਕ ਪਾਤਸ਼ਾਹ ਦਾ, ਰਲ ਮਿਲ ਕੇ ਬੇਨਤੀ ਹੈ ਸਾਰੇ ਜਣੇ ਆਪਾਂ ਪੜ੍ਹਦੇ ਹਾਂ ਕਿ ਦੀਵਾ ਬਲੈ ਅੰਧੇਰਾ ਜਾਏ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦੇ ਸ਼ਬਦ ਹੈ। ਲਓ ਸਾਰੇ ਰਲ ਕੇ ਬੋਲਿਓ ਫਿਰ ਸ਼ਬਦ ਦਾ ਆਨੰਦ ਆਏਗਾ ਜਦੋਂ ਸਾਰੇ ਰਲ ਕੇ ਪੜ੍ਹਦੇ ਹਾਂ।
ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਪੜੋ
ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ।
ਗਾਓ ਜੀ ਦੀਵਾ ਬਲੈ
ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ, ਬੇਦ ਪਾਠ ਮਤ ਪਾਪਾਂ
ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਪੜੋ ਜੀ
ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਉਗਵੇਂ ਸੂਰ ਚੰਦ ਯੋਗ ਮੈਂ
ਸੂਦ ਨਾ ਜਾ ਪੈ ਚੰਦ,
ਜਹਿ ਗਿਆਨ ਪਰਗਾਸ ਅਗਿਆਨ ਮਿਟਲ ਤੋ, ਜਹਿ ਗਿਆਨ
ਪਰਗਾਸ
ਅਗਿਆਨ ਮਿਟਲ ਤੋ,
ਦੀਵਾ ਬਲੈ ਅੰਧੇਰਾ ਜਾਏ,
ਜਾਏ ਦੀਵਾ ਬਲੈ ਅੰਧੇਰਾ ਜਾਏ,
ਪੜੋ ਜੀ
ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਬੇਦ ਪਾਠ ਸੰਸਾਰ ਕੀ ਕਾਰ,
ਵੇਦ ਪਾਠ ਸੰਸਾਰ ਕੀ ਕਾਰ,
ਪੜ ਪੜ ਪੰਡਤ ਕਰ ਹੈ ਵਿਚਾਰ,
ਪੜ ਪੜ ਪੰਡਤ
ਕਰ ਹੈ ਵਿਚਾਰ,
ਦੀਵਾ ਬਲੈ ਅੰਧੇਰਾ ਜਾਏ,
ਦੀਵਾ ਬਲੈ ਅੰਧੇਰਾ ਜਾਏ,
ਜੀ ਦੀਵਾ
ਬਲੈ,
ਪੜੋ ਸਾਰੇ
ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ,
ਬਿਨ ਬੂਝੇ ਸਭ ਹੋਏ ਖੁਆਰ,
ਬਿਨ ਬੂਝੇ ਸਭ ਹੋਏ ਖੁਆਰ,
ਨਾਨਕ ਗੁਰਮੁਖ ਉਤਰਸ ਪਾਰ,
ਨਾਨਕ ਗੁਰਮੁਖ
ਉਤਰਸ ਪਾਰ,
ਦੀਵਾ ਬਲੈ ਅੰਧੇਰਾ ਜਾਏ,
ਜਾਏ
ਦੀਵਾ ਬਲੈ ਅੰਧੇਰਾ ਜਾਏ, ਦੀਵਾ ਬਲੈ ਅੰਧੇਰਾ ਜਾਏ, ਦੀਵਾ
ਸ਼ਬਦ ਦੀ ਸਿਰਫ ਦੋ ਤਿੰਨ ਮਿੰਟ 'ਚ ਵਿਆਖਿਆ ਕਰਦੇ ਹਾਂ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਬਦ ਹੈ, ਇਹ ਬੜਾ ਸੌਖਾ ਜ਼ਰਾ ਸਿੱਧਾ ਸਿੱਧਾ ਸਮਝਦੇ ਹਾਂ। ਵੇਖੋ ਹੁਣ ਪਹਿਲੀ ਪੰਕਤੀ ਸੁਣੋ।
ਦੀਵਾ ਬਲੇ ਅੰਧੇਰਾ ਜਾਏ,
ਜਦੋਂ ਦੀਵਾ ਬਲਦਾ ਹੈ ਹਨੇਰਾ ਦੂਰ ਹੋ ਜਾਂਦਾ ਨਾ ਜੀ, ਸਿੱਧੀ ਗੱਲ ਹੈ। ਅਗਲਾ ਬਚਨ,
ਵੇਦ ਪਾਠ ਮਤ ਪਾਪਾਂ ਖਾਏ।
ਇਸੇ ਤਰ੍ਹਾਂ ਜਿਹੜੇ ਧਰਮ ਗ੍ਰੰਥ ਹੁੰਦੇ ਨੇ, ਵੇਦ ਮੀਨਸ ਧਰਮ ਗ੍ਰੰਥ, ਉਹ ਬੰਦੇ ਦੇ ਅੰਦਰ ਦਾ ਹਨੇਰਾ ਦੂਰ ਕਰਨ ਲਈ ਨੇ। ਹਨੇਰਾ ਕੀ ਹੈ? ਪਾਪ। ਚਾਨਣ ਕੀ ਹੈ? ਪੁੰਨ। ਮਾੜੇ ਕਰਮ ਹਨੇਰਾ, ਚੰਗੇ ਕਰਮ ਚਾਨਣ, ਵਧੀਆ ਕਰਮ ਹਨੇਰਾ, ਨੈਗੇਟਿਵਿਟੀ ਪੋਜ਼ਿਟਿਵਿਟੀ ਚਾਨਣ, ਚੜ੍ਹਦੀ ਕਲਾ ਚਾਨਣ, ਢਹਿੰਦੀ ਕਲਾ ਹਨੇਰਾ। ਹੁਣ ਜਿਹੜੇ ਧਰਮ ਗ੍ਰੰਥ ਹਨ, ਕਿਰਪਾ ਕਰਕੇ ਸਮਝਣਾ ਗੁਰਮੁਖੋ, ਧਰਮ ਗ੍ਰੰਥ ਨੇ ਜਿਹੜੇ, ਜਰਾ ਕੁ ਬੱਚਿਆਂ ਦਾ ਖਿਆਲ ਰੱਖ ਲਿਓ ਜਰਾ, ਫਿਰ ਕੋਈ ਨਾ ਕੋਈ ਪਿਆਰ, ਬਹੁਤ ਪਿਆਰ, ਬੱਚਾ ਤੇ ਪਿਆਰਾ ਹੀ ਹੁੰਦਾ, ਬੱਚਾ ਤੇ ਮਸਤ ਹੈ, ਉਹਨੂੰ ਤੇ ਪਤਾ ਹੀ ਨਹੀਂ, ਉਹ ਤਾਂ ਨਜ਼ਾਰੇ ਲੈ ਰਿਹਾ ਪੂਰੇ। ਕਾਸ਼ ਅਸੀਂ ਬੱਚੇ ਬਣ ਜਾਈਏ, ਸੰਸਾਰ ਵਿੱਚ ਕਿਤੇ ਬੰਦਾ ਬੱਚੇ ਵਾਂਗੂ ਰਵੇ। ਆਹ ਜਿਹੜਾ ਆਹ ਸਾਰਾ ਕੁਛ ਕਰ ਰਹੇ ਹਾਂ ਬੱਚੇ ਬਣਨ ਲਈ ਕਰਦੇ ਹਾਂ। ਲੋਕ ਕੀ ਕਹਿਣਗੇ, ਦੁਨੀਆ ਕੀ ਕਹੇਗੀ, ਉਹਨੂੰ ਲੱਗਦਾ ਵੀ ਲੋਕ ਕੀ ਕਹਿਣਗੇ, ਉਹਨੇ ਚੀਕ ਮਾਰਨੀ ਹੈ ਮਾਰ ਹੀ ਦੇਣੀ, ਉਹਨੇ ਹੱਸਣਾ ਤੇ ਹੱਸ ਲੈਣਾ, ਲੇਟਣਾ ਤੇ ਲੇਟ ਜਾਣਾ, ਕੱਪੜੇ ਲਾਹ ਦਿਓ ਉਹਨੂੰ ਤਾਂ ਕੋਈ ਨਹੀਂ, ਉਹਨੂੰ ਬ੍ਰੈਂਡਡ ਪਾ ਦਿਓ ਉਹਨੂੰ ਤਾਂ ਕੋਈ ਨਹੀਂ। ਸਾਨੂੰ ਜੇ ਬ੍ਰੈਂਡਡ ਅਸੀਂ ਪਾ ਲਈਏ, ਫਿਰ ਸਾਨੂੰ ਲੱਗਦਾ ਕਿ ਵੀ ਲੋਕ ਦੇਖਣ ਤੇ ਸਹੀ ਵੀ ਮੈਂ 2000 ਦਾ ਮਫਲਰ ਪਾਇਆ ਗੱਲ 'ਚ, ਮੈਂ ਜੁੱਤਾ $2000 ਦਾ ਪਾਇਆ, ਮੇਰੀ ਘੜੀ ਕਿੱਡੀ ਮਹਿੰਗੀ। ਸਾਰਾ ਮਸਲਾ ਬੱਚਾ ਬਣਦਾ ਹੀ ਹੈ। ਇਹ ਜਿਹੜਾ ਦਿਮਾਗ ਦੇ ਵਿੱਚ ਵੱਡਾ ਹੋਣ ਦਾ ਭਰਮ ਹੈ ਨਾ, ਉਹ ਵੱਡਾ ਉਹ ਵਡੱਪਣ ਹੀ ਕੱਢਦੇ ਨੇ ਨਾ ਗੁਰੂ, ਜਦੋਂ ਗੁਣ ਗਾਣ ਦੀ ਗੱਲ ਕਰਦੇ ਕਿ ਪਰਮਾਤਮਾ ਦੇ ਗੁਣ ਗਾਓ, ਰੱਬ ਦੇ ਗੁਣ ਗਾਓ, ਉਹਦਾ ਮਤਲਬ ਹੀ ਇਹ ਵੀ ਜਿਹੜਾ ਆਪਣੇ ਗੁਣ ਦਿਮਾਗ 'ਚ ਚੱਲਦੇ ਰਹਿੰਦੇ ਨੇ ਉਹਨਾਂ ਨੂੰ ਖਤਮ ਕਰੋ, ਈਗੋ 'ਤੇ ਕੰਮ ਕਰੋ ਆਪਣੀ 'ਤੇ, ਉਹਦੇ ਗੁਣ ਗਾਓ, ਈਗੋ ਖਤਮ ਕਰੋ। ਸੁਣੋ ਇੱਧਰ ਧਿਆਨ ਨਾਲ, ਜਿਵੇਂ ਦੀਵਾ ਬਲਦਾ ਅਤੇ ਹਨੇਰਾ ਦੂਰ ਹੋ ਜਾਂਦਾ, ਜਦੋਂ ਧਰਮ ਗ੍ਰੰਥ ਨੇ ਜਿਹੜੇ ਬੰਦੇ ਦਾ ਅੰਦਰ ਦਾ ਹਨੇਰਾ ਦੂਰ ਕਰਨ ਲਈ ਹੁੰਦੇ ਨੇ, ਪਾਪ ਦੂਰ ਕਰਨ ਲਈ, ਮਾੜੇ ਖਿਆਲਾਤ, ਮਾੜੀ ਸੋਚ, ਇੱਥੋਂ ਤੱਕ ਕਲੀਅਰ ਹੈ? ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਖਾਏ। ਹੁਣ ਅਗਲੀ ਪੰਕਤੀ ਸੁਣੋ।
ਉਗਵੇ ਸੂਰ ਨਾ ਜਾਪੇ ਚੰਦ,
ਜਦੋਂ ਸੂਰਜ ਚੜ੍ਹਦਾ ਹੈ ਉਦੋਂ ਚੰਦਰਮਾ ਨਹੀਂ ਦਿਸਦਾ, ਜਾਪੈ ਦਿਸਦਾ ਨਹੀਂ, ਜਾਪਦਾ ਨਹੀਂ, ਜਾਪਦਾ ਜਾਪੈ ਜਪ ਸਮਝ ਜਾਣ, ਜਾਪੈ ਜਾਣੇ ਸਮਝੇ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ, ਉਹ ਜਿਹੜਾ ਜਾਪੈ ਜਾਣੇ, ਦਿਸਦਾ ਨਹੀਂ ਜਾਪਦਾ ਨਹੀਂ। ਫਿਰ ਸੁਣੋ, ਜੇ ਇੱਕ ਸੈਕਿੰਡ ਲਈ ਵਿੱਚ ਰੁਕ ਕੇ ਇੱਕ ਮਿੰਟ ਬੇਨਤੀ ਕਰਾਂ, ਵੇਖੋ ਬੰਦਾ ਜਪ ਕਰੇ ਜਪ ਕਰੇ ਜਪ ਕਰੇ ਜਪ ਕਰੇ ਜਪ ਕਰੇ ਜਪ 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 ਕੇ, ਜੇ ਜਾਪਣਾ ਬਦਲ ਗਿਆ ਇਹਦਾ ਜਪ ਤਾਂ ਸਫਲ ਹੈ, ਇਹਦਾ ਵੇਖਣਾ ਬਦਲ ਗਿਆ। ਦੁਨੀਆ ਪਹਿਲਾਂ ਇਹਨੂੰ ਹੋਰ ਤਰ੍ਹਾਂ ਦੀ ਦਿਸਦੀ ਸੀ, ਪਰ ਹੁਣ ਇਹਦਾ ਜਾਪਣਾ ਚੇਂਜ ਹੋ ਗਿਆ, ਦਿਸਣਾ ਚੇਂਜ ਹੋ ਗਿਆ। ਪਹਿਲਾਂ ਦਿਸਦਾ ਸੀ ਦਰਖਤ ਹੈ, ਟਾਲੀ ਹੈ, ਕਿੱਕਰ ਹੈ, ਕੰਡਾ ਹੈ, ਫੁੱਲ ਹੈ, ਕਾਲਾ ਹੈ, ਗੋਰਾ ਹੈ, ਹੁਣ ਕੀ ਦਿਸਦਾ? ਹੁਣ ਜਾਪਣਾ ਬਦਲ ਗਿਆ, ਦਿਸਣਾ ਕੀ ਜਾਪਦਾ? ਹੁਣ ਜਪ ਕਰਦਾ ਨਾ, ਰੱਬ 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 ਰਾਮ 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 ਵਾਹਿਗੁਰੂ 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 ਵਾਹਿਗੁਰੂ। ਅੱਛਾ, ਹੁਣ ਜਾਪਣਾ ਬਦਲ ਗਿਆ, ਹੁਣ ਕੀ ਦਿਸਦਾ? ਹੁਣ ਕਾਲਾ, ਗੋਰਾ, ਮਜ਼੍ਹਬੀ, ਜੱਟ, ਰਮਦਾਸੀਆ, ਸਿੱਖ, ਕੌਣ ਕੀ ਦਿਸਦਾ ਭਲਾ? ਹੁਣ ਵਾਹਿਗੁਰੂ ਵਾਹਿਗੁਰੂ, ਕਿਉਂਕਿ ਜਪ ਤੋਂ ਜਾਪਣਾ ਬਦਲ ਗਿਆ। ਜੇ ਜਾਪਣਾ ਨਹੀਂ ਬਦਲਿਆ ਤੇ ਜਪ ਸਫਲ ਨਹੀਂ ਹੋਇਆ, ਸਫਲ ਨਹੀਂ ਹੋਇਆ। ਅਜੇ ਤੇ ਉਹੀ ਜਾਪਦਾ, ਅਜੇ ਤੇ ਸਾਰਾ ਸੰਸਾਰ ਆ ਕਾਲਾ ਆ ਗੋਰਾ ਆ ਕੌਣ ਹੈ ਆ ਕੌਣ, ਅਜੇ ਤੇ ਸਾਰਾ ਕੁਝ ਉਹੀ ਜਾਪਦਾ। ਫਿਰ ਤੇ ਫਿਰ ਸਾਡਾ ਹਾਲ ਉਹ ਹੋ ਜਾਣਾ, ਕੋਈ ਬੋਲੇ ਰਾਮ ਰਾਮ, ਕੋਈ ਸੇਵਾ ਗੁਸਾਈਆਂ, ਜਾਂ ਫਿਰ ਇੱਦਾਂ ਕਹਿ ਲਓ ਰਾਮ ਰਾਮ ਕਰਤਾ ਸਭ ਜੱਗ, ਫਿਰ ਰਾਮ ਨਾ ਪਾਇਆ ਜਾਏ।
ਫਿਰ ਤੇ ਉਹ ਹਾਲ ਹੋ ਜਾਣਾ ਵੀ ਵਾਹਿਗੁਰੂ ਜਪਿਆ ਪਰ ਜਾਪਣਾ ਤੇ ਬਦਲਿਆ ਹੀ ਨਹੀਂ, ਦਿਸਣਾ ਜਾਪਣਾ ਮੀਨਸ ਦਿਸਣਾ। ਜਿਵੇਂ ਤੁਹਾਨੂੰ ਮੈਂ ਕਹਾਂ ਵੀ ਮੈਨੂੰ 40 ਮਿੰਟ ਲੱਗ ਗਏ, ਮੈਨੂੰ ਤੇ ਨਹੀਂ ਜਾਪਦਾ, ਮੈਨੂੰ ਤੇ ਨਹੀਂ ਲੱਗਦਾ, ਜਾਪਦਾ ਮੀਨਸ ਲੱਗਦਾ ਦਿਸਦਾ, ਮੈਂ ਤੇ ਨਹੀਂ ਜਾਣਦਾ ਇੱਦਾਂ। ਹੁਣ ਮੈਂ ਇੱਥੇ ਜਿਹੜੇ ਰੁਕ ਕੇ ਬੋਲਿਆ ਜਿਹੜੀ ਗੱਲ, ਇਹ ਦਿਮਾਗ 'ਚ ਜ਼ਰੂਰ ਸੋਚਣੀ, ਜਿਹੜਾ ਬੰਦਾ ਜਪ 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 ਕਰਦਾ ਹੈ, ਵਾਹਿਗੁਰੂ 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 ਕਰਦਾ, ਉਹਨੂੰ ਹਰ ਪਾਸੇ ਫਿਰ ਵਾਹਿਗੁਰੂ ਦਿਸਣਾ ਚਾਹੀਦਾ, ਫਿਰ ਉਹ ਨਾਮਦੇਵ ਜੀ ਵਾਲੀ ਅਵਸਥਾ ਤਾਂ ਆਉਂਦੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਸ ਉਹਨਾਂ ਨੂੰ ਤੇ ਸਾਰੇ ਪਾਸੇ ਗੋਬਿੰਦ ਦਿਸਦਾ, ਜਿਵੇਂ ਕਬੀਰ ਜੀ ਮਹਾਰਾਜ ਕਹਿੰਦੇ ਨਾਮਦੇਵ ਜੀ ਸਭ ਹੈ, ਰਾਮ ਬੋਲੈ ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ, ਇਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁਨਾਨਾ ਦੇ, ਉਹਨਾਂ ਨੂੰ ਸਾਰੇ ਪਾਸੇ ਦਿਸਦਾ। ਹੁਣ ਜਾਪਣਾ ਜੇ ਨਹੀਂ ਬਦਲਿਆ ਤੇ ਜਪ ਸਫਲ ਨਹੀਂ ਹੋਇਆ। ਬੋਰ ਕਿਉਂ ਲਾ ਰਹੇ ਸੀ, ਪਾਈਪ ਕਿਉਂ ਪਾ ਰਹੇ ਸੀ, ਆਖਰ ਨੂੰ ਕਰਨਾ ਕੀ ਸੀ, ਵਿੱਚੋਂ ਪਾਣੀ ਨਿਕਲੇ, ਤੇ ਜੇ ਪਾਣੀ ਨਿਕਲਿਆ ਹੀ ਨਹੀਂ ਤੇ ਪਾਈਪ ਲਾਉਣ ਦਾ ਕੀ ਫਾਇਦਾ ਹੋਇਆ, ਜਪ ਕਰਨ ਦਾ ਕੀ ਮਤਲਬ ਸੀ ਵੀ ਇੱਕ ਦਿਨ ਮੈਨੂੰ ਸਾਰੇ ਪਾਸੇ ਤੇਰ ਮੇਰ ਦੂਰ ਹੋ ਜੇ ਦਿਮਾਗ ਚੋਂ, ਤੇਰ ਮੇਰ ਦੂਰ ਕਰ ਮੌਜਾਂ ਮਾਣੀਏ, ਰੱਬ ਦੇ ਆ ਬੰਦਿਆਂ ਨੂੰ ਰੱਬ ਜਾਣੀਏ, ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ, ਮੈਂ ਇੱਥੇ ਦੀ ਅਵਸਥਾ ਤੱਕ ਪਹੁੰਚਣਾ, ਮੇਰਾ ਮਾਇੰਡ ਸੈੱਟ ਇੱਥੇ ਤੱਕ ਆਵੇ, ਮੇਰੀ ਅਵਸਥਾ ਬਦਲੇ, ਮੇਰੀ ਸੋਚ ਬਦਲੇ। ਇਹਨੂੰ ਕਹਿੰਦੇ ਨੇ ਮਤ ਉੱਚੀ ਹੋਵੇ, ਮਨ ਨੀਵਾਂ ਮਤ ਉੱਚੀ। ਹੁਣ ਸਾਡੀ ਮਨ ਉੱਚਾ ਹੈ, ਇੱਕ ਦਿਨ ਸਾਡੀ ਸੋਚ ਇੱਦਾਂ ਦੀ ਬਣੇ ਕਿ ਪਰਮਾਤਮਾ ਹੀ ਹੈ ਸਾਰੇ ਪਾਸੇ, ਇਹਦੇ ਲਈ ਤੇ ਅਸੀਂ ਜਪ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰੋ, ਗੁਰਬਾਣੀ ਪੜ੍ਹੋ। ਪਹੁੰਚਣਾ ਕਿੱਥੇ ਹੈ, ਹਰ ਪਾਸੇ ਤੂੰ ਦਿਸਣ ਲੱਗ ਪਵੇਂ, ਇੱਤ ਹੈ ਉੱਤ ਹੈ ਘੱਟ 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 ਘੱਟ, ਤੂੰ ਹੀ ਮੋਹੇ ਨਾ, ਸਾਰੇ ਪਾਸੇ ਮੈਨੂੰ ਤੂੰ ਦਿਸੇ, ਮੈਨੂੰ ਤੂੰ ਨਜ਼ਰ ਆਵੇਂ, ਤੂੰ ਮੈਨੂੰ ਹਰ ਪਾਸੇ ਨਜ਼ਰ ਆਉਣਾ ਚਾਹੀਦਾ। ਹੁਣ ਵੇਖੋ, ਸੁਣੋ ਧਿਆਨ ਨਾਲ, ਇੱਥੇ ਰੁਕੋ, ਸ਼ਬਦ ਦੀ ਜਿਹੜੀ ਵਿਆਖਿਆ ਕਰ ਰਹੇ ਹਾਂ ਇਹਨੂੰ ਸਮਝੋ। ਉਗਵੈ ਸੂਰ ਨਾ ਜਾਪੈ ਚੰਦ, ਜਦੋਂ ਸੂਰਜ ਚੜ੍ਹਦਾ ਫਿਰ ਚੰਦਰਮਾ ਦਿਸਦਾ ਹੁੰਦਾ, ਨਹੀਂ ਦਿਸਦਾ, ਸਾਡੇ ਇੰਡੀਆ 'ਚ ਤੇ ਨਹੀਂ ਦਿਸਦਾ, ਇੱਥੇ ਤੇ ਫਿਰ ਵੀ ਮਾੜਾ ਮੋਟਾ ਦਿਸ ਜਾਂਦਾ, ਪਰ ਜਦੋਂ ਸੂਰਜ ਚੜ੍ਹਿਆ ਫਿਰ ਚੰਦਰਮਾ ਉਵੇਂ ਨਹੀਂ ਦਿਸਦਾ ਜਿਵੇਂ ਰਾਤ ਨੂੰ ਦਿਸਦਾ, ਉਵੇਂ ਨਹੀਂ ਨਜ਼ਰ ਆਉਂਦਾ। ਸੂਰਜ ਜਦੋਂ ਆਵੇ ਤੇ ਚੰਦਰਮਾ ਨਹੀਂ ਦਿਸਦਾ, ਇਸੇ ਤਰ੍ਹਾਂ ਜਦੋਂ ਗਿਆਨ ਦਾ ਬੰਦੇ ਅੰਦਰ ਸੂਰਜ ਚੜ੍ਹਦਾ ਹੈ ਫਿਰ ਅਗਿਆਨਤਾ ਖਤਮ ਹੋ ਜਾਂਦੀ ਹੈ। ਜਿਵੇਂ ਚੰਦਰਮਾ ਦੀ ਰੋਸ਼ਨੀ ਖਤਮ ਹੋ ਜਾਂਦੀ ਹੈ ਜਦੋਂ ਸੂਰਜ ਚੜ੍ਹ ਜਾਂਦਾ ਹੈ, ਅਗਿਆਨਤਾ ਦੀ ਤਾਕਤ ਖਤਮ ਹੋ ਜਾਂਦੀ ਜਦੋਂ ਗਿਆਨ ਆ ਜਾਂਦਾ। ਇਹ ਦੋਵੇਂ ਪੰਕਤੀਆਂ ਦਾ ਇਹ ਅਰਥ ਹੈ, ਧਿਆਨ ਨਾਲ ਦੋਵੇਂ ਪੰਕਤੀਆਂ ਸੁਣ ਲਓ।
ਉਗਵੈ ਸੂਰ ਨਾ ਜਾਪੈ ਚੰਦ, ਜਿਹੈ ਗਿਆਨ ਪਰਗਾਸ ਅਗਿਆਨ ਮਿਟੰਤ।
ਪਰ ਇੱਕ ਪੰਗਾ ਹੋ ਗਿਆ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਪਹਿਲੇ ਪਾਤਸ਼ਾਹ ਜੀ ਬਚਨ ਕਰਦੇ ਹੈ, ਇੱਕ ਮੁਸ਼ਕਲ ਹੋ ਗਈ। ਧਰਮ ਗ੍ਰੰਥਾਂ ਦੇ ਪਾਠਾਂ ਨੇ ਹਨੇਰਾ ਦੂਰ ਕਰਨਾ ਸੀ, ਲੋਕਾਂ ਨੇ ਇਹਨੂੰ ਐਂ ਬਣਾ ਲਿਆ ਜਿਵੇਂ ਬਾਕੀ ਦੇ ਕੰਮ ਕਰਦੇ ਨੇ, ਰੋਟੀ ਪਕਾਉਣੀ ਹੈ ਇਹ ਮੇਰਾ ਕੰਮ ਹੈ, ਗੱਡੀ ਚਲਾਉਣੀ ਹੈ ਇਹ ਮੇਰਾ ਕੰਮ ਹੈ, ਭਾਂਡੇ ਮਾਂਜਣੇ ਨੇ ਇਹ ਮੇਰਾ ਕੰਮ ਹੈ, ਮੈਂ ਸਵੇਰੇ ਰੋਜ਼ ਪਾਠ ਕਰਨਾ ਇਹ ਮੇਰਾ ਕੰਮ ਹੈ। ਕਹਿੰਦੇ ਕੰਮ ਵਰਗਾ ਬਣਾ ਲਿਆ, ਜਿਵੇਂ ਇੱਕ ਕੰਮ ਨਹੀਂ ਵੀ ਕਰਨਾ ਹੀ ਪੈਣਾ, ਕਰ ਲਓ ਕੀ ਕਰੀਏ, ਕਰਨਾ ਹੀ ਪੈਂਦਾ, ਧੰਦਾ ਬਣਾ ਲਿਆ, ਕੰਮ ਬਣਾ ਲਿਆ, ਸੰਸਾਰ ਦੀ ਕਾਰ ਬਣਾ ਲਿਆ ਇਹਨੂੰ, ਵੀ ਜਿਵੇਂ ਕੰਮ ਹੈ ਬਸ ਕਰਨਾ ਹੀ ਪੈਣਾ, ਇਹਨੂੰ ਕੰਮ ਨਾ ਬਣਾਓ, ਇਹ ਕੰਮ ਨਹੀਂ ਹੈ। ਪਾਠ ਕਰਨ ਵਾਲਿਆਂ ਨੇ ਬਣਾਇਆ ਹੋਇਆ ਹੈ ਕਿ ਇਹ ਮੈਂ ਕਰਨਾ ਕੰਮ ਹੈ, ਤੇ ਜਿਹੜੇ ਕਥਾ ਕਰਨ ਵਾਲੇ ਨੇ ਉਹਨਾਂ ਨੇ ਵਿਆਖਿਆ ਕਰਨ ਨੂੰ ਆਪਣਾ ਕੰਮ ਬਣਾਇਆ ਹੋਇਆ। ਆਮ ਬੰਦਾ ਕੀ ਕਰਦਾ, ਪਾਠ ਕਰਦਾ, ਤੇ ਸਟੇਜ ਤੇ ਜਿੱਦਾਂ ਮੈਂ ਬੈਠਾ ਮੈਂ ਕੀ ਕਰ ਰਿਹਾ, ਸ਼ਬਦਾਂ ਦੀ ਵਿਚਾਰ, ਤੁਸੀਂ ਪਾਠ ਕਰੋ ਮੈਂ ਉਹਨਾਂ ਦੀ ਕਥਾ ਕਰਾਂ ਸਟੇਜ ਤੇ ਬਹਿ ਕੇ। ਪਾਠ ਕਰਨ ਵਾਲੇ ਨੇ ਕਮਾਇਆ ਨਾ ਐਵੇਂ ਹੀ, ਤੇ ਮੈਂ ਵਿਆਖਿਆ ਕਰਨ ਲਈ, ਪਰ ਜੇ ਮੈਂ ਕਮਾਇਆ ਨਾ ਤੇ ਐਵੇਂ ਹੀ ਰਹਿ ਗਿਆ। ਦੋਨਾਂ ਤੇ ਗੁਰੂ ਸਾਹਿਬ ਸਵਾਲ ਕਰਦੇ ਹੈ, ਤੁਸੀਂ ਜੇ ਚਾਨਣ ਲਿਆ ਹੀ ਨਾ, ਵਿਚਾਰਿਆ ਹੀ ਨਾ, ਜ਼ਿੰਦਗੀ ਦੇ ਵਿੱਚ ਲਾਗੂ ਹੀ ਨਾ ਕੀਤਾ, ਫਿਰ ਤੇ ਫਾਇਦਾ ਹੀ ਕੋਈ ਨਾ ਹੋਇਆ। ਇੱਧਰੋਂ ਸੁਣਿਆ ਇੱਧਰ ਕੱਢ ਦਿੱਤਾ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮਹਿਚੂਕ ਅੰਧੇ ਇੱਕ ਨਾ ਲੱਗਈ ਜੋ ਬਾਂਸ ਵਜਾਈਐ ਫੂਕ ਫਿਰ ਤੇ ਫਾਇਦਾ ਹੀ ਕੋਈ ਨਾ ਹੋਇਆ ਹੁਣ ਦੋਵੇਂ ਪੰਗਤੀਆਂ ਫਿਰ ਅਗਲੀਆਂ ਪੜੋ
ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰੇ ਵਿਚਾਰ
ਬਸ ਦੁਨਿਆਵੀ ਵਿਹਾਰ ਬਣਾ ਲਿਆ ਆ ਵੀ ਕਰਨਾ ਆ ਵੀ ਕਰਨਾ ਆ ਵੀ ਕਰਨਾ ਮੇਰੇ 15 ਮਿੰਟ ਭਾਂਡੇ ਮਾਂਜਣ ਤੇ ਲੰਘ ਜਾਂਦੇ ਆ 15 ਮਿੰਟ ਮੈਨੂੰ ਸਫਾਈ ਤੇ ਲੰਘ ਜਾਂਦੇ ਆ ਬੰਦਾ ਵੀ ਏਦਾਂ ਹੀ ਕਹਿੰਦਾ 15 ਮਿੰਟ ਮੈਨੂੰ ਨਹਾਉਣ ਤੇ ਲੱਗਦੇ ਆ 15 ਮਿੰਟ ਫਿਰ ਨਿਤਨੇਮ ਤੇ ਲੱਗਦੇ ਆ ਮਤਲਬ ਇੱਕ ਕੰਮ ਵਾਂਗੂ ਉਹਨੂੰ ਵਿੱਚ ਐਡ ਕਰ ਲਿਆ 10 ਕੰਮ ਨੇ ਇਹਦੇ ਚ ਸਵੇਰ ਦਾ ਪਾਠ ਕਰਨਾ ਵੀ ਮੇਰਾ ਇੱਕ ਕੰਮ ਆ ਇਹ ਕੰਮ ਨਹੀਂ ਹੈ ਇਹ ਤੇ ਫੀਲ ਹੈ ਇਹ ਅਹਿਸਾਸ ਹੈ ਇਹ ਰਿਸ਼ਤਾ ਹੈ ਉਹ ਫੀਲਿੰਗ ਦਾ ਕੋਈ ਮੁੱਲ ਥੋੜਾ ਹੁੰਦਾ ਇੱਕ ਮਿੰਟ ਹੈ ਕਿ 10 ਮਿੰਟ ਹੈ ਕਿ ਮਿੰਟ ਹੈ ਉਹ ਨਾਲੇ ਇਹ ਹੁੰਦਾ ਵੀ ਪਰਸਨਲੀ ਹੈ ਤੁਸੀਂ 1 ਮਿੰਟ ਲਾਉਣਾ ਕਿ ਤੁਸੀਂ 1 ਘੰਟਾ ਲਾਉਣਾ ਤੇ ਤੁਹਾਡਾ ਰਿਸ਼ਤਾ ਹੈ ਤੁਹਾਡੀ ਫੀਲ ਹੈ ਅਹਿਸਾਸ ਦਾ ਰਿਸ਼ਤਾ ਹੈ ਬਸ ਫੀਲਿੰਗ ਦਾ ਇਹਦੇ ਤੇ ਵਰਕ ਕਰਨ ਦੀ ਲੋੜ ਹੈ ਸਾਨੂੰ ਸਮਝਣ ਦੀ ਲੋੜ ਹੈ ਤੇ ਧੰਦਾ ਨਹੀਂ ਬਣ ਗਿਆ ਧੰਦਾ ਬਣ ਗਿਆ ਗੁਰਮੁਖੋ ਧੰਦਾ ਕਰਤਿਆਂ ਨਿਫਲ ਜਨਮ ਗਵਾਇਆ ਸੁਖਦਾਤਾ ਮਨ ਨਾ ਵਸਾਇਆ ਧੰਦਾ ਬਣ ਗਿਆ ਸਾਰੇ ਪਾਸੇ ਪਾਠ ਕਰਨ ਵਾਲੇ ਨਹੀਂ ਸਾਡੇ ਤੇ ਵੀ ਇਹ ਗੱਲ ਪੂਰੀ ਦੀ ਪੂਰੀ ਲਾਗੂ ਹੋ ਰਹੀ ਹੈ ਏਦਾਂ ਨਹੀਂ ਵੀ ਕੋਈ ਪਾਠ ਸੰਗਤ ਦੇ ਉੱਤੇ ਹੋ ਰਹੀ ਹੈ ਕਥਾ ਵਾਲਿਆਂ ਤੇ ਵੀ ਹੋ ਰਹੀ ਹੈ ਕੀਰਤਨ ਵਾਲਿਆਂ ਤੇ ਵੀ ਹੋ ਰਹੀ ਹੈ ਸਭ ਤੇ ਇਹ ਗੱਲ ਲਾਗੂ ਹੁੰਦੀ ਹੈ ਕਿ ਅਸੀਂ ਗੁਰੂ ਜੀ ਦੇ ਬਚਨ ਤੇ ਭਰੋਸਾ ਕਰਕੇ ਪ੍ਰੈਕਟੀਕਲ ਕਰਨਾ ਹੈ ਜ਼ਿੰਦਗੀ 'ਚ ਲਾਗੂ ਕਰਕੇ ਵੇਖਣਾ ਹੈ ਨਜ਼ਾਰਾ ਤੇ ਫਿਰ ਆਉਂਦਾ ਵੀਰੋ ਭੈਣੋ ਫਿਰ ਜ਼ਿੰਦਗੀ ਚੇਂਜ ਹੁੰਦੀ ਹੈ ਤੇਰ ਮੇਰੀ ਕੋਈ ਨਹੀਂ ਵੱਡਾ ਛੋਟਾ ਹੀ ਕੋਈ ਨਹੀਂ ਅਸੀਂ ਤੇ ਜਾਤਾਂ ਛੱਡਣੀਆਂ ਕਿਸੇ 'ਚ ਤੇ ਅਮਰੀਕਾ 'ਚ ਵੀ ਲੈ ਕੇ ਆਏ ਨਾ ਇੱਥੇ ਤੱਕ ਲੈ ਕੇ ਆਏ ਅਸੀਂ ਤੇ ਨਾਲ ਹੀ ਲਈ ਫਿਰ ਸਾਡੇ ਤੇ ਇੱਥੇ ਵੀ ਝਗੜੇ ਇਹਨਾਂ ਚੀਜ਼ਾਂ ਦੇ ਸਾਡੇ ਤੇ ਗੁਰਦੁਆਰੇ ਬਣਾਏ ਜਾਂਦੇ ਨੇ ਕਿ ਆਪਾਂ ਆਪਾਂ ਆਪਣਾ ਬਣਾ ਲਓ ਬਈ ਆਪੋ ਆਪਣੀਆਂ ਜਾਤਾਂ ਦੇ ਆਪੋ ਆਪਣੇ ਬਣਾ ਲਓ ਮਤਲਬ ਜਾਤਾਂ ਗੁਰੂ ਖਤਮ ਕਰਦਾ ਹੈ ਗੁਰਦੁਆਰਾ ਜਾਤਾਂ ਖਤਮ ਕਰਦਾ ਹੈ ਅਸੀਂ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣਾ ਰਹੇ ਇੱਦਾਂ ਹੋ ਰਿਹਾ ਇੱਥੇ ਤੁਹਾਨੂੰ ਪਤਾ ਹੀ ਹੈ ਸਾਰੇ ਜਾਣਦੇ ਮੈਨੂੰ ਤੁਸੀਂ ਦੱਸਣ ਦੀ ਲੋੜ ਤੁਹਾਨੂੰ ਸਾਰਿਆਂ ਸ਼ਹਿਰਾਂ 'ਚ ਇੱਦਾਂ ਹੀ ਚੱਲਦਾ ਮਤਲਬ ਉਹ ਜਿਹੜਾ ਅਸਲ ਕੰਮ ਸੀ ਉਹ ਨਹੀਂ ਕੀਤਾ ਜਿਸ ਲਈ ਗੁਰੂ ਅਰਜਨ ਦੇਵ ਜੀ ਨੇ ਏਡਾ ਵੱਡਾ ਸੂਰਜ ਦਿੱਤਾ ਬਈ ਪੜ੍ਹ ਲਿਓ ਸੂਰਜ ਤੇ ਚੜ੍ਹਿਆ ਪਿਆ ਮੈਂ ਤਾਕੀਆਂ ਬੰਦ ਕਰਕੇ ਬੈਠਾ ਫਿਰ ਸੂਰਜ ਵਾਲੇ ਦਾ ਕੀ ਕਸੂਰ ਹੈ ਗੁਰੂ ਅਰਜਨ ਦੇਵ ਜੀ ਦੇ ਸੂਰਜ ਚਾੜ੍ਹ ਕੇ ਇੱਕ ਗੱਲ ਹੋਰ ਵੇਖ ਲਓ ਇਹ ਗਿਫਟ ਦੇਣ ਵਾਸਤੇ ਸਤਿਗੁਰ ਨੂੰ ਤਵੀ ਤੇ ਬਹਿਣਾ ਪਿਆ ਤੁਸੀਂ ਹਿਸਟਰੀ ਪੜ੍ਹ ਲਓ ਗੁਰੂ ਅਰਜਨ ਦੇਵ ਜੀ ਦਾ ਕਸੂਰ ਕੀ ਸੀ ਵੀ ਉਹਨਾਂ ਨੂੰ ਤਵੀ ਤੇ ਬਹਾਇਆ ਜਾਵੇ ਦੇਗ 'ਚ ਉਬਾਲਿਆ ਜਾਵੇ ਸੀਸ ਵਿੱਚ ਰੇਤਾ ਪਾਇਆ ਜਾਵੇ ਉਹਨਾਂ ਨੂੰ ਕਿਉਂ ਤਵੀ ਤੇ ਪਾਇਆ ਸੀ ਭਲਾ ਸਿਰਫ ਇੱਕੋ ਇੱਕ ਵੱਡਾ ਕਸੂਰ ਇਹ ਸੀ ਕਿ ਤੁਸੀਂ ਇਹ ਗ੍ਰੰਥ ਲਿਖਿਆ ਇਹਦੇ ਵਿੱਚ ਇਸ ਸਾਡੇ ਮੁਤਾਬਕ ਲਿਖ ਦਿਓ ਮਿਲਾਵਟ ਕਰ ਦਿਓ ਲਿਖੋ ਇਸਲਾਮ ਵੱਡਾ ਧਰਮ ਹੈ ਮਹਾਰਾਜ ਕਹਿੰਦੇ ਜੇ ਤੁਹਾਡੇ 'ਚ ਕਮੀਆਂ ਨੇ ਉਹ ਵੀ ਲਿਖੀਆਂ ਜੋ ਚੰਗਿਆਈਆਂ ਹੋਣਗੀਆਂ ਉਹ ਵੀ ਲਿਖਾ ਬਸ ਮਿਲਾਵਟ ਨਹੀਂ ਕਰਨੀ ਉਹ ਗਿਫਟ ਦੇਣਾ ਹੈ ਜਿਹੜਾ ਗਿਫਟ ਦੇਣ ਵਾਸਤੇ ਖੁਦ ਨੂੰ ਤਵੀ ਤੇ ਬਹਿਣਾ ਪੈ ਗਿਆ ਅਸੀਂ ਵੇਖ ਲਓ ਕੋਈ ਫੁੱਲ ਦੇਵੇ ਤੇ ਥੈਂਕ ਯੂ ਨਾ ਕਵੇ ਅਗਲਾ ਕਹਿੰਦਾ ਯਾਰ ਤੂੰ ਥੈਂਕ ਯੂ ਤੇ ਕਹਿ ਦੇ ਘੱਟ ਤੋਂ ਘੱਟ ਇਹ ਪਿਆਰ ਦੀ ਨਿਸ਼ਾਨੀ ਦਿੱਤੀ ਹੈ ਕਹਿੰਦੇ ਕਰਦੇ ਨੇ ਚੰਨਾ ਉਹ ਬੜੀ ਵੱਡੀ ਭੁੱਲ ਵੇ ਪਿਆਰ ਦੀ ਨਿਸ਼ਾਨੀ ਦਾ ਜੋ ਪੁੱਛਦੇ ਨੇ ਮੁੱਲ ਵੇ ਗੱਲ ਇਹ ਨਹੀਂ ਕਿ ਜਿਹੜਾ ਤੁਹਾਡਾ ਉਹ ਗੁਲਦਸਤਾ ਲਿਆਂਦਾ ਸੀ ਉਹ $5 ਦਾ ਸੀ ਕਿ 10 ਦਾ ਸੀ ਮਸਲਾ ਇਹ ਹੈ ਕਿਸੇ ਨੇ ਐਫਰਟ ਕੀਤਾ ਸੀ ਕੋਈ ਗਿਆ ਸੀ ਕੋਈ ਚੱਕ ਕੇ ਲਿਆਇਆ ਕਿਸੇ ਨੇ ਸੋਚਿਆ ਹੈ ਸਾਨੂੰ ਗੁਲਦਸਤਾ ਦਿੱਤਾ ਹੈ ਉਹਦਾ ਮੁੱਲ ਕੀ ਹੈ ਇਹ ਨਹੀਂ ਉਹ ਪਿਆਰ ਦੀ ਨਿਸ਼ਾਨੀ ਹੁੰਦੀ ਹੈ ਇਹ ਗਿਫਟ ਏਡਾ ਵੱਡਾ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਸਾਡੇ ਲਈ ਪਰ ਬਦਕਿਸਮਤੀ ਕਿ ਅਸੀਂ ਵੇਖਿਆ ਹੀ ਨਹੀਂ ਪੜ੍ਹਦੇ ਲੈਂਦੇ ਵਹਿੰਦੇ ਤੇ ਸਹੀ ਖੋਲਦੇ ਤੇ ਸਹੀ ਤੇਰ ਮੇਰ ਦੂਰ ਹੋ ਜਾਂਦੀ ਸਰੂਰ ਆਉਂਦਾ ਸਵੇਰੇ ਪੜ੍ਹਦੇ ਸ਼ਾਮ ਪੜ੍ਹਦੇ ਆਪੇ ਹੀ ਲੜਾਈ ਮੁੱਕ ਜਾਣੀ ਸੀ ਚਿੱਤ ਹੈ ਚਿੱਤ ਸਮਾਏ ਹੋਵੇ ਰੰਗ ਘਣਾ ਤੇ ਲਾਸਟ ਪੰਕਤੀਆਂ ਨੇ ਜੀ ਕਹਿੰਦੇ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਹੈ ਵਿਚਾਰ ਇੱਕ ਨੇ ਸਿਰਫ ਕੰਮਾਂ ਵਾਂਗੂ ਇਹਨੂੰ ਪੜ੍ਹ ਲਿਆ ਤੇ ਕਈਆਂ ਨੇ ਵਿਚਾਰ ਕਰ ਲਈ, ਪਰ ਲਾਸਟ ਪੰਕਤੀਆਂ ਹਨ ਕਹਿੰਦੇ ਭਲਾ ਕਿੰਨਾ ਦਾ ਹੁੰਦਾ ਜੀ।
ਬਿਨ ਬੂਝੇ ਸਭ ਹੋਏ ਖੁਆਰ,
ਨਿਰੇ ਅਰਥ ਤੇ ਪਾਠ ਕਰਨ ਦੇ ਨਾਲ ਖੁਆਰ ਹੋਵਾਂਗੇ।
ਨਾਨਕ ਗੁਰਮੁਖ ਉਤਰਸ ਪਾਰ,
ਜਿਹੜਾ ਗੁਰੂ ਦੇ ਹਵਾਲੇ ਆਪਣਾ ਮਨ ਕਰ ਦਿੰਦਾ ਹੈ ਉਹ ਪਾਰ ਉਤਰ ਜਾਂਦਾ ਹੈ। ਜਿਹੜਾ ਆਪਣੀ ਸੋਚ ਬਦਲਦਾ ਹੈ, ਆਪਣਾ ਮਨ ਆਪਣੇ ਭੈੜੇ ਖਿਆਲ ਛੱਡਦਾ ਹੈ ਤੇ ਗੁਰੂ ਜੀ ਦੀ ਸੋਚ ਲੈਂਦਾ ਹੈ, ਕਹਿੰਦੇ ਉਹ ਉਤਰ ਜਾਂਦਾ ਪਾਰ। ਬਾਕੀ ਨਹੀਂ, ਬਾਕੀ ਤੇ ਪਾਠ ਸਾਰੀ ਜ਼ਿੰਦਗੀ ਕਰਦੇ ਰਹਿੰਦੇ ਹੈ, ਅਰਥ ਵੀ ਕਰਦੇ ਰਹਿੰਦੇ ਹੈ ਪਰ ਜ਼ਿੰਦਗੀ 'ਚ ਲਾਗੂ ਨਹੀਂ ਕਰਦੇ। ਤਾਂ ਕਰਕੇ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਏਡੀ ਵੱਡੀ ਕਿਰਪਾ ਸਾਡੇ 'ਤੇ ਕੀਤੀ, ਆ ਐਡਾ ਵੱਡਾ ਗਿਆਨ ਦਾ ਸਾਗਰ ਦਿੱਤਾ। ਵੇਖਿਆ ਹੀ ਨਹੀਂ, ਪੜ੍ਹਿਆ ਹੀ ਨਹੀਂ, ਵਿਚਾਰਿਆ ਹੀ ਨਹੀਂ, ਸਮਝਿਆ ਹੀ ਨਹੀਂ। ਹੁਣ ਸਤਿਗੁਰ ਜੀ ਨੇ ਸਾਰੀ ਬਾਣੀ ਇੱਕ ਜਗ੍ਹਾ ਇਕੱਠੀ ਕੀਤੀ। ਫੇਰ ਪਹਿਲੀ ਵਾਰੀ ਹੋਇਆ ਕਿ ਕਿਸੇ ਗ੍ਰੰਥ ਦਾ ਐਡਾ ਸਤਿਕਾਰ ਗਾਜੇ ਵਾਜਿਆਂ ਦੇ ਨਾਲ, ਬੜੇ ਖੜਤਾਲਾਂ ਵੱਜ ਰਹੀਆਂ ਨੇ, ਗੁਰੂ ਅਰਜਨ ਦੇਵ ਜੀ ਚੌਰ ਕਰਦੇ ਆ ਬਾਬਾ ਬੁੱਢਾ ਜੀ ਦੇ ਸੀਸ ਤੇ ਸਜਾ ਕੇ, ਪਹਿਲੀ ਵਾਰੀ ਹੋਇਆ। ਹਰਿਮੰਦਰ ਸਾਹਿਬ ਬਣਾਇਆ ਗਿਆ, ਸਰੋਵਰ, ਸਰੋਵਰ ਦੇ ਵਿੱਚ ਦਰਬਾਰ ਸਾਹਿਬ, ਦਰਬਾਰ ਸਾਹਿਬ ਦੇ ਵਿੱਚ ਉਹ ਜਗ੍ਹਾ ਬਣਾਈ ਗਈ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਗੁਰੂ ਅਰਜਨ ਦੇਵ ਜੀ ਆਪ ਚੌਰ ਕਰਦੇ ਗਏ, ਸਾਰੀ ਦੁਨੀਆਂ ਵਿੱਚ ਤੀਰਥਾਂ 'ਤੇ ਨਹਾਉਣਾ, ਤੀਰਥਾਂ 'ਤੇ ਨਹਾਉਣਾ, ਤੀਰਥਾਂ 'ਤੇ ਨਹਾਉਣਾ। ਮੇਰਾ ਤੁਹਾਨੂੰ ਸਵਾਲ ਹੈ, ਸਿੱਖਾਂ ਦਾ ਸਭ ਤੋਂ ਵੱਡਾ ਜਿਹੜਾ ਤੀਰਥ ਕਿਹੜਾ ਮੰਨਿਆ ਜਾਂਦਾ? ਬੋਲ ਕੇ ਦੱਸਿਓ ਜਰਾ, ਗੁਰਮੁਖੋ ਜਰਾ ਬੋਲੋ ਜੀ, ਬੋਲੋ ਸਿੱਖਾਂ ਨੂੰ ਸਿੱਖੀ ਦਾਨ, ਬੋਲੋ ਅੱਗੇ 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 ਭਰੋਸਾ ਦਾਨ, ਅੱਗੇ ਦਾਨਾ ਸਿਰਦਾਨ, ਅੱਗੇ ਅੰਮ੍ਰਿਤਸਰ ਸਾਹਿਬ ਜੀ ਕੇ। ਇਹ ਪੂਰੇ ਵਰਲਡ ਦੀ ਅਰਦਾਸ ਹੈ। ਸਿੱਖ ਸਭ ਤੋਂ ਵੱਡਾ ਤੀਰਥ ਕਿਹਨੂੰ ਮੰਨਦੇ ਨੇ ਭਲਾ? ਅੰਮ੍ਰਿਤਸਰ। ਅੱਛਾ, ਜਿਹੜਾ ਉਹ ਸਰੋਵਰ ਹੈ ਉਹਦੇ ਸੈਂਟਰ 'ਚ ਕੀ ਹੈ ਭਲਾ? ਸਰੋਵਰ ਦੇ ਸੈਂਟਰ 'ਚ ਦਰਬਾਰ ਸਾਹਿਬ। ਸਿੱਖਾਂ ਦਾ ਸਭ ਤੋਂ ਵੱਡਾ ਤੀਰਥ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਸਰੋਵਰ, ਅਤੇ ਸਰੋਵਰ ਦੇ ਸੈਂਟਰ ਵਿੱਚ ਦਰਬਾਰ ਸਾਹਿਬ, ਅਤੇ ਦਰਬਾਰ ਸਾਹਿਬ ਦੇ ਸੈਂਟਰ ਵਿੱਚ ਗੁਰੂ ਗ੍ਰੰਥ ਸਾਹਿਬ। ਸਿੱਖਾਂ ਦਾ ਸਭ ਤੋਂ ਵੱਡਾ ਤੀਰਥ ਫਿਰ ਕਿਹੜਾ ਹੋਇਆ? ਗੁਰੂ ਗ੍ਰੰਥ ਸਾਹਿਬ। ਇਹ ਸੰਬੋਲਿਕ ਹੈ, ਸਿੰਬਲ ਹੈ, ਪ੍ਰਤੀਕ ਹੈ। ਜਲ ਦੇ ਵਿੱਚ ਦੁਨੀਆ ਇਸ਼ਨਾਨ ਕਰਦੀ, ਪਾਣੀ 'ਚ ਇਸ਼ਨਾਨ ਕਰਦੀ, ਉਸ ਸਰੋਵਰ ਦੇ ਸੈਂਟਰ 'ਚ ਦਰਬਾਰ ਹਰਿਮੰਦਰ ਸਾਹਿਬ, ਉਹਦੇ ਸੈਂਟਰ 'ਚ ਗੁਰੂ ਗ੍ਰੰਥ ਸਾਹਿਬ। ਸਿੱਖਾਂ ਦਾ ਤੀਰਥ ਗੁਰੂ ਗ੍ਰੰਥ ਸਾਹਿਬ, ਸਿੱਖਾਂ ਦਾ ਤੀਰਥ ਬਾਣੀ। ਨਿੱਤ ਨਾਈਏ, ਸਵੇਰੇ ਵੀ ਨਾਈਏ, ਸ਼ਾਮ ਵੀ ਨਾਈਏ, ਘਰੇ ਬਹਿ ਕੇ ਨਾਈਏ, ਚੁੱਭੇ ਲਾਈਏ, ਮਨ ਇੱਥੇ ਹੀ ਇਸ਼ਨਾਨ ਕਰਦਾ। ਜਿੱਦਣ ਦਰਬਾਰ ਸਾਹਿਬ ਜਾਓਗੇ ਇਸ਼ਨਾਨ ਕਰਿਓ ਸਰੀਰ ਦਾ, ਇਹ ਚੇਤਾ ਰੱਖਿਓ ਬੋਡੀ ਦਾ, ਪਰ ਮਨ ਦਾ ਇਸ਼ਨਾਨ ਤੇ ਗੁਰੂ ਦਾ ਗਿਆਨ ਹੀ ਕਰਾਏਗਾ। ਮਨ ਦੀ ਮੈਲ ਤੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਧਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਭਾਜੜੀ ਸੋਰ। ਤੀਰਥ ਤੇ ਮਨ ਦਾ ਤੀਰਥ ਤੇ ਗਿਆਨ, ਗੁਰੂ ਜੀ ਦੀ ਬਾਣੀ ਦੇ ਗਿਆਨ ਨੇ ਸਾਡੇ ਮਨ ਦੀ ਮੈਲ ਲਾ ਦੇਣੀ। ਸਰੋਵਰਾਂ ਦੇ ਵਿੱਚ ਦਰਬਾਰ ਸਾਹਿਬ, ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਬਣਾ ਕੇ ਦਰਬਾਰ ਪ੍ਰਕਾਸ਼, ਸਾਨੂੰ ਇਸ਼ਾਰਾ ਕਰਤਾ, ਐਸਾ ਸਿੰਬਲ ਦਿੱਤਾ, ਦੁਨੀਆਂ ਨੂੰ ਮੈਸੇਜ ਦਿੱਤਾ। ਸਾਰੀ ਦੁਨੀਆਂ ਆਉਂਦੀ ਹੈ ਤੀਰਥਾਂ ਤੇ ਵੇਖਣ, ਆਹ ਹਿੰਦੂਆਂ ਦਾ ਤੀਰਥ ਹਰਿਦੁਆਰ, ਇਹਨਾਂ ਦਾ ਤੀਰਥ ਆ, ਇਹਨਾਂ ਦਾ ਆ ਪ੍ਰਾਗਰਾਗ, ਇੱਥੇ ਇਸ਼ਨਾਨ ਕਰਦੇ ਨੇ ਲੋਕ, ਆ ਉਜੈਨ ਨਗਰੀ, ਆ ਬਨਾਰਸ। ਜਦੋਂ ਹਰਿਮੰਦਰ ਸਾਹਿਬ ਜਾਂਦੇ ਹੈ, ਸਿੱਖਾਂ ਦਾ ਤੀਰਥ ਕਿਹੜਾ ਹੈ? ਆ ਸਰੋਵਰ, ਤੇ ਸਰੋਵਰ 'ਚ ਕੀ ਹੈ? ਦਰਬਾਰ ਸਾਹਿਬ। ਦਰਬਾਰ ਸਾਹਿਬ ਦੇ ਅੰਦਰ ਕੀ ਹੈ? ਲਾਈਨਾਂ ਅਲੱਗ ਅਲੱਗ ਕੇ ਮੱਥਾ ਟੇਕਦਾ ਹੈ ਗੁਰੂ ਗ੍ਰੰਥ ਸਾਹਿਬ, ਤੇ ਸਿੱਖਾਂ ਦਾ ਤੀਰਥ ਗੁਰੂ ਗ੍ਰੰਥ ਸਾਹਿਬ ਹੈ। ਇਹ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ, ਇਸ਼ਾਰਾ ਹੁੰਦਾ ਹੈ ਵੀਰੋ, ਇਸ਼ਾਰਾ ਹੈ ਕਿ ਸਿੱਖੋ ਤੁਹਾਡਾ ਤੀਰਥ ਗੁਰੂ ਗ੍ਰੰਥ ਸਾਹਿਬ। ਗਿਆਨ ਨੂੰ ਸਮਝਣਾ, ਮੰਨਣਾ, ਗੁਰ ਗਿਆਨ ਸਾਚਾ ਥਾਨ ਤੀਰਥ। ਫਿਰ ਬੋਲੋ ਗੁਰ ਗਿਆਨ ਸਾਚਾ ਥਾਨ ਤੀਰ ਦਸ ਪੁਰਬ ਸਦਾ ਦਸਾ। ਉਹ ਜਿਹੜਾ ਗੁਰੂ ਦਾ ਗਿਆਨ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਮੈਂ ਤੀਰਥ ਨਹਾਉਣ ਜਾਂਦਾ ਰੋਜ਼, ਮੈਂ ਰੋਜ਼ ਤੀਰਥ ਨਹਾਉਂਦਾ। ਤੀਰਥ ਨਹਾਵਣ ਜਾਓ, ਮੈਂ ਰੋਜ਼ ਤੀਰਥ ਨਹਾ ਜਾਂਦਾ ਹਾਂ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ। ਮੇਰਾ ਤੀਰਥ ਸ਼ਬਦ ਵਿਚਾਰ, ਮੇਰਾ ਤੀਰਥ ਨਾਮ, ਮੈਂ ਰੋਜ਼ ਨਹਾਉਂਦਾ। ਮੇਰੇ ਗੁਰੂ ਸਾਹਿਬ ਕਹਿੰਦੇ ਮੈਂ ਰੋਜ਼ ਨਹਾਉਂਦਾ। ਅਤੇ ਜੇ ਸਿੱਖ ਰੋਜ਼ ਨਹਾਉਣ, ਸਵੇਰੇ ਵੀ ਨਹਾਉਣ, ਸ਼ਾਮ ਨੂੰ ਵੀ ਨਹਾਉਣ, ਸਿੱਖ ਦਾ ਸਹਿਜ ਪਾਠ ਕਦੇ ਬੰਦ ਨਹੀਂ ਹੋਣਾ ਚਾਹੀਦਾ। ਭੈਣੋ ਭਰਾਵੋ ਸੁਣੋ, ਜਪਜੀ ਸਾਹਿਬ ਇੱਕ ਤੋਂ ਲੈ ਕੇ ਅੱਠ ਅੰਗ ਤੱਕ ਹੈ, ਅਤੇ ਚਾਰ ਅੰਗ ਆਪਾਂ ਰੋਜ਼ ਕਰੀਏ, ਬੋਲ ਕੇ ਦੱਸੋ ਸੌ ਦਿਨਾਂ ਵਿੱਚ ਕਿੰਨੇ ਅੰਗ ਹੋ ਜਾਣਗੇ ਜੀ? ਬੋਲੋ ਜਰਾ। 400 ਅਤੇ 200 ਦਿਨਾਂ 'ਚ 800 ਅਤੇ 300 ਦਿਨਾਂ 'ਚ 1200 ਅਤੇ ਦਿਨ ਕਿੰਨੇ ਹੁੰਦੇ ਨੇ ਸਾਲ ਦੇ? 365 ਅਤੇ ਅੰਗ ਕਿੰਨੇ ਨੇ? 1430 ਅਤੇ ਵੇਖੋ ਜੇ ਅਸੀਂ ਰੋਜ਼ ਸਹਿਜ ਪਾਠ ਕਰਨਾ ਹੋਵੇ, ਚਾਰ ਅੰਗ ਰੋਜ਼ ਕਰੀ ਜਾਓ, ਅਤੇ ਚਾਰ ਅੰਗ ਕਿੰਨਾ ਕਿੰਨਾ ਕਿੰਨੇ ਨੇ ਜੀ? ਇੱਕ ਤੋਂ ਲੈ ਕੇ ਇੱਕ ਤੋਂ ਪਹਿਲੇ ਅੰਗ ਤੋਂ ਅੱਠ ਤੱਕ ਜਪਜੀ ਸਾਹਿਬ ਹੈ, ਅਤੇ ਚਾਰ ਅੰਗ ਮਤਲਬ ਅੱਧਾ ਜਪਜੀ ਸਾਹਿਬ ਜਿੰਨਾ ਟਾਈਮ ਕੱਢਣਾ ਪੈਣਾ, ਅੱਧਾ ਜਪਜੀ ਸਾਹਿਬ ਸਿਰਫ, ਅਤੇ ਸਾਲ 'ਚ ਸਹਿਜ ਪਾਠ ਹੋ ਜਾਏ, ਪੂਰਾ ਪਾਠ ਹੋ ਜਾਏ ਇੱਕ। ਅਤੇ ਆਪਾਂ ਜੇ ਮਰਨਾ ਹੈ, ਜੇ 10 ਸਾਲਾਂ ਨੂੰ ਕਿਸੇ ਨੇ, 15 ਨੂੰ ਕਿਸੇ ਨੇ, 20 ਨੂੰ, ਵਾਰੀ ਆਈ ਜਾਣੀ ਆਪਣੀ ਸਭ ਨੂੰ। ਕੋਈ ਇਸ ਸਾਲ 'ਚ ਜਾਏਗਾ, ਕੋਈ 26 ਨਹੀਂ ਟੱਪਣਾ, ਕੋਈ 27 ਨਹੀਂ ਟੱਪਣਾ, ਕੋਈ 28 ਨਹੀਂ, ਕੋਈ 29 ਨਹੀਂ, ਪਤਾ ਨਹੀਂ ਕਿਆ ਜਾਣਾ ਕਿ ਮਰਾਂਗੇ, ਕੈਸਾ ਮਰਨਾ ਹੋਏ, ਪਤਾ ਨਹੀਂ ਕਦੋਂ ਸਮਾਂ ਆ ਜਾਣਾ। ਅਤੇ ਜੇ ਆਪਾਂ ਸਾਰੇ ਭੈਣ ਭਰਾ 10 ਸਾਲ ਜੀਆਂਗੇ, 10 ਸਹਿਜ ਪਾਠ ਕਰ ਲਾਂਗੇ, 20 ਸਾਲ ਜੀਆਂਗੇ, 20 ਸਹਿਜ ਪਾਠ ਹੋ ਜਾਣਗੇ। ਬੱਚੇ ਦਾ ਜਨਮ ਦਿਨ ਮਨਾਇਆ ਕਰੋ, ਨਾਲ ਹੀ ਸਹਿਜ ਪਾਠ ਆਰੰਭ ਕਰ ਲਿਆ, ਉਦਣ ਹੀ ਭੋਗ ਪਾ ਲਿਆ, ਨਾਲੇ ਬੱਚੇ ਦਾ ਜਨਮ ਦਿਨ ਹੋ ਗਿਆ, ਨਾਲੇ ਬਾਪੂ ਦਾ ਸਹਿਜ ਪਾਠ ਹੋ ਗਿਆ, ਵੇਖੋ ਦੋਵੇਂ ਕੰਮ ਇਕੱਠੇ ਹੋ ਗਏ। ਫਿਰ ਅਗਲਾ ਸਵਾਲ ਆ ਜਾਂਦਾ, ਗਲਤ ਨਾ ਪੜ੍ਹ ਲਈਏ, ਗਲਤ ਸਾਰੇ ਹੀ ਪੜ੍ਹ ਸਕਦੇ ਨੇ, ਪਰ ਪੜ੍ਹਦੇ ਠੀਕ ਕਰਾਂਗੇ ਨਾ ਆਪਾਂ। ਵੱਡੇ ਵੱਡੇ ਪਾਠੀਆਂ ਨੂੰ ਵਹਾ ਦਿਓ ਪੰਗਤੀ, ਅਤੇ ਉਹਨਾਂ ਤੋਂ ਵੀ ਇੱਧਰ ਉੱਧਰ ਹੋ ਜਾਂਦੀ ਹੈ। ਇਸੇ ਲਈ ਅਸੀਂ ਰੋਜ਼ ਅਰਦਾਸ ਕਰਨੀ ਹੈ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਿਓ। ਹੋਣਗੀਆਂ ਗਲਤੀਆਂ, ਕਰ ਲ ਹੋਣਗੀਆਂ, ਪੜ੍ਹਾਂਗੇ ਤਾਂ ਗਲਤੀਆਂ ਹੋਣਗੀਆਂ। ਅਤੇ ਫੋਨ ਹੱਥਾਂ 'ਚ ਆਏ ਤਾਂ ਚਲਾਉਣੇ ਵੀ ਆ ਗਏ, ਗੱਡੀਆਂ ਹੱਥਾਂ 'ਚ ਆਈਆਂ ਅਤੇ ਚਲਾਉਣੀਆਂ ਵੀ ਆ ਗਈਆਂ, ਸਿੱਖ ਲਈਆਂ ਨਾ ਹੌਲੀ ਹੌਲੀ, ਅਤੇ ਪਾਠ ਵੀ ਇੱਦਾਂ ਹੀ ਸਿੱਖ ਲੈਣਾ। ਚਾਰ ਅੰਗ ਰੋਜ਼ ਸਾਲ ਵਿੱਚ ਸਹਿਜ ਪਾਠ ਦਾ ਭੋਗ ਪਾ ਲਿਆ, ਅਤੇ ਕਿੰਨੀ ਮੌਜ ਲੱਗ ਗਈ, ਪੜ੍ਹਦਾ ਪੜ੍ਹਦਾ ਪੜ੍ਹਨ ਲੱਗ ਜਾਏਗਾ। ਹੁਣ ਦੂਰ ਨਾ ਭੱਜੀਏ, ਪੜ੍ਹੀਏ ਤਾਂ ਸਹੀ, ਅੱਧਾ ਜਪਜੀ ਸਾਹਿਬ ਕਰਨ ਜਿੰਨਾ ਟਾਈਮ ਲੱਗਣਾ, ਗੁਰਮੁਖੋ ਰੋਜ਼ 20 ਮਿੰਟ ਲਾਓ। ਕਈ ਤਾਂ ਚਲੰਤ ਨੇ ਜਿਨ੍ਹਾਂ ਦੇ ਪਾਠ 10 ਮਿੰਟ ਰੋਜ਼, ਅਤੇ ਜੇ ਤੁਹਾਡਾ ਜ਼ਿਆਦਾ ਹੌਲੀ ਹੌਲੀ ਪਾਠ ਕਰੋਗੇ ਤਾਂ 20 ਮਿੰਟ ਤੋਂ ਵੱਧ ਨਹੀਂ ਲੱਗਦੇ। ਚਾਰ ਅੰਗ ਰੋਜ਼ ਕਰੋ, ਪੋਥੀਆਂ ਮੰਗਾ ਲਓ, ਦੋ ਭਾਗ ਰੱਖੋ ਘਰ ਦੇ ਵਿੱਚ, ਅਤੇ ਮੌਜ ਲੱਗ ਗਈ ਨਾ, ਵੇਖੋ ਪੜ੍ਹਾਂਗੇ ਅਤੇ ਨੇੜੇ ਵੀ ਲੱਗਾਂਗੇ ਭਾਈ ਹੌਲੀ ਹੌਲੀ। ਇੱਦਾਂ ਹੀ ਬਾਣੀ ਨੂੰ ਸਮਝਣਾ, ਪਿਆਰ ਕਰਨਾ, ਅਤੇ ਉਸ ਗੁਰੂ ਸਾਹਿਬ ਕਹਿ ਗਏ ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਮੈਂ ਰੋਜ਼ ਤੀਰਥ 'ਤੇ ਨਹਾਉਂਦਾ ਹਾਂ। ਇਸੇ ਕਰਕੇ ਗੁਰਮੁਖੋ ਅਸੀਂ ਅੰਦਰਲਾ ਤੀਰਥ ਨਾਤਾ ਨਾ ਹੋਣ ਕਰਕੇ ਮੈਲ ਹੈ, ਅਤੇ ਟਕਰਾਉਂਦੇ ਹਾਂ ਇੱਕ ਦੂਜੇ ਨਾਲ, ਝਗੜੇ, ਲੜਾਈਆਂ, ਇਰੀਟੇਸ਼ਨ, ਫਰਸਟੇਟ, ਡਿਪਰੈਸ। ਅੱਜ ਵੀ ਸਾਡੇ 'ਚੋਂ ਅੱਧੇ ਡਿਪਰੈਸ਼ਨ ਦੇ ਪੇਸ਼ੈਂਟ ਨੇ। ਅਤੇ ਯਾਦ ਰੱਖਣਾ ਗੁਰਮੁਖੋ, ਆਪਾਂ ਤਾਂ ਫਿਰ ਵੀ ਮਾੜਾ ਮੋਟਾ ਜਿਹੜੇ ਇੰਡੀਆ ਤੋਂ ਆਏ ਹੋ, ਪੁਰਾਣੇ ਝੱਲ ਝੁੱਲ ਲਈਦਾ, ਸੱਟਾਂ ਸੁੱਟਾਂ ਖਾ ਕੇ ਜੰਮੇ ਆ ਸ਼ੁਰੂ ਤੋਂ ਲੈ ਕੇ, ਆਪਣਾ ਇਮਿਊਨਿਟੀ ਜਿਹੜੀ ਹੈ ਨਾ ਸਾਡੇ ਮਾਇੰਡ ਦੀ ਤਕੜੀ ਹੈ, ਆਪਾਂ ਝੱਲ ਝੁੱਲ ਲੈਣਾ। ਆਉਣ ਵਾਲੇ ਸਮੇਂ ਦੇ ਵਿੱਚ ਡਿਪਰੈਸ਼ਨ ਇੰਨੀ ਬਿਮਾਰੀ ਭੈੜੀ, ਕੈਂਸਰ ਤੋਂ ਵੱਡੀ ਬਿਮਾਰੀ ਡਿਪਰੈਸ਼ਨ, ਮਾਨਸਿਕ ਰੋਗ ਜ਼ਿਆਦਾ ਲੱਗਣੇ ਨੇ, ਅਤੇ ਬੜੀ ਲੋੜ ਪੈਣੀ ਮੈਡੀਟੇਸ਼ਨ ਕਰੋ, ਮੈਡੀਟੇਸ਼ਨ ਕਰੋ, ਅਤੇ ਮੈਡੀਟੇਸ਼ਨ ਵੀ ਧੰਦਾ ਬਣਦਾ ਜਾਂਦਾ, ਮੈਡੀਟੇਸ਼ਨ ਵੀ ਧੰਦਾ ਬਣ ਰਿਹਾ, ਬੜਾ ਮਹਿੰਗਾ ਹੈ। ਸਾਈਕੋਲੋਜਿਸਟ ਕੋਲ ਜਾਓ, ਸਾਈਕਾਇਟ੍ਰਿਸਟ ਲੱਭੋ, ਉਹਦੇ ਕੋਲ ਹੀ ਹੈਲਪ ਲਓ, ਉਹਦੇ ਕੋਲ ਜਾਓ। ਅਤੇ ਜੇ ਸਿੱਖ 15 ਮਿੰਟ ਅੱਧਾ ਘੰਟਾ ਗੁਰੂ ਸਾਹਿਬ ਕੋਲ ਬਵੇ, ਪਾਠ ਕਰੇ, ਦੁੱਖ ਸੁੱਖ ਫੋਲ ਲਓ, ਗੱਲਾਂ ਕਰ ਲਓ, ਸਾਈਕਾਇਟ੍ਰਿਸਟ ਕੋਲ ਜਾ ਕੇ ਕੀ ਕਰਨਾ ਪੈਂਦਾ? ਬੋਲਣਾ ਹੀ ਪੈਂਦਾ, ਗੱਲਾਂ ਹੀ ਕਰਨੀਆਂ ਹੁੰਦੀਆਂ, ਤੇ ਆਪਣੇ ਬਾਬੇ ਨੂੰ ਆਪਣਾ ਸਾਇਕਾਇਟ੍ਰਿਸਟ ਸਮਝੋ, ਸਾਰੇ ਦੁੱਖ ਰੋਈ ਜਾਓ ਰੋਈ ਜਾਓ, ਸਾਇਕਾਇਟ੍ਰਿਸਟ ਨੂੰ ਪੁੱਛੋ ਆ ਸਾਰੇ ਸਮਝਦਾਰ ਹੋ ਪੜ੍ਹੇ ਹੋ, ਉਹ ਕਹਿੰਦੇ ਅਸੀਂ ਕਿਸੇ ਨੂੰ ਠੀਕ ਨਹੀਂ ਕਰਦੇ, ਕਹਿੰਦੇ ਲੋਕ ਤੁਹਾਡੇ ਕੋਲ ਆ ਕੇ ਠੀਕ ਹੋ ਜਾਂਦੇ ਨੇ, ਕਹਿੰਦੇ ਬਸ ਅਸੀਂ ਸਿਰ ਹਿਲਾਈ ਜਾਂਦੇ ਹਾਂ, ਰੋ ਰਾ ਕੇ ਆਪਣੇ ਅੰਦਰ ਦਾ ਗੁੱਬ ਗੁਬਾਰ ਕੱਢ ਕੇ ਚਲੇ ਜਾਂਦੇ ਨੇ। ਉੱਦਾਂ ਇਹਨਾਂ ਨਾਲ ਗੱਲਾਂ ਕਰਨ ਵਾਲਾ ਹੈ ਕੋਈ ਨਹੀਂ, ਸਾਡੇ ਨਾਲ ਗੱਲਾਂ ਗੁੱਲਾਂ ਕਰਕੇ ਹੌਲੇ ਜਿਹੇ ਹੋ ਕੇ, ਜਿਵੇਂ ਸਾਡੇ ਪੰਜਾਬ 'ਚ ਕਹਿੰਦੇ ਨੇ ਗੁਆਂਢਣ ਕੋਲ ਗਈ ਸੀ, ਉਹ ਕਹਿੰਦੇ ਚੁਗਲੀ ਕਰਨ, ਕਹਿੰਦੇ ਚੁਗਲੀਆਂ ਨਹੀਂ ਢਿੱਡ ਹੌਲਾ ਕਰਨਗੇ, ਅਤੇ ਇੱਥੇ $100 ਦੇ ਕੇ ਲੋਕ ਢਿੱਡ ਹੌਲਾ ਕਰਨ ਜਾਂਦੇ ਨੇ ਚੁਗਲ ਸਾਇਕਾਇਟ੍ਰਿਸਟ ਕੋਲ, ਦਿਲ ਦੀਆਂ ਗੱਲਾਂ ਕਰਨ, ਜੋ ਅੰਦਰ ਚੱਲਦਾ ਗੁੱਬ ਗੁਬਾਰ ਕੱਢਣ, ਹੈ ਨਹੀਂ ਕੋਈ ਇੱਥੇ, ਕੱਢੀਏ ਕਿੱਥੇ। ਅਤੇ ਆਪਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਓ, ਦੋ ਪੋਥੀਆਂ ਰੱਖ ਲਓ, ਪਾਠ ਵੀ ਕਰ ਲਿਆ ਕਰੋ, ਕੁੰਡੀ ਲਾ ਕੇ ਰੱਜ ਕੇ ਰੋ ਲਿਆ ਕਰ, ਦਿਲ ਦੀਆਂ ਗੱਲਾਂ ਕਰ ਲਿਆ ਕਰ, ਗੁੱਬ ਗੁਬਾਰ ਰੱਖਣਾ ਨਹੀਂ ਅੰਦਰ, ਕੱਢਣਾ। ਸਪਰੈਸ ਕਰੋਗੇ ਤੇ ਡਿਪਰੈਸ ਹੋ ਜਾਓਗੇ, ਸਪਰੈਸ ਕਰਨ ਵਾਲਾ ਬੰਦਾ ਡਿਪਰੈਸ ਹੋ ਜਾਂਦਾ। ਤੇ ਜਦੋਂ ਤੁਸੀਂ ਆਪਣਾ ਗੁੱਬ ਗੁਬਾਰ ਕੱਢਦੇ ਆ, ਡਿੱਗ ਜਾਂਦੇ ਆ, ਜਿਵੇਂ ਕੋਈ ਨਡਾਲ ਹੋ ਕੇ ਲਓ ਪਾਤਸ਼ਾਹ ਮੈਂ ਆਹ ਡਿੱਗ ਗਿਆ, ਐਂ ਲੰਮੇ ਪੈ ਪੈ ਮੱਥਾ ਟੇਕਣਾ, ਰੋ ਲੈਣਾ, ਉੱਚੀ ਉੱਚੀ ਰੋ ਲਓ, ਅੰਦਰੋਂ ਕੱਢੋ ਆਪਣੇ ਅੰਦਰ ਜੋ ਤੇਰੇ ਭਰਿਆ ਪਿਆ, ਨਹੀਂ ਠੀਕ ਹੋ, ਰਿਲੈਕਸ ਹੋ ਜਾਏਗਾ। ਇਹ ਕੰਮ ਸਾਡੇ ਅੰਦਰ ਕੰਮ ਕਰਨਾ, ਇਸ ਚੀਜ਼ ਅੰਦਰ ਤੱਕ ਪ੍ਰਭਾਵ ਪੈਂਦਾ। ਇਹ ਦੁਨੀਆਂ ਦੀ ਸਟੱਡੀ ਹੈ, ਬੰਦਿਆਂ ਨੂੰ ਜ਼ਿਆਦਾ ਹਾਰਟ ਅਟੈਕ ਹੁੰਦੇ ਨੇ ਬੀਬੀਆਂ ਦੇ ਮੁਕਾਬਲੇ, ਬੀਬੀਆਂ ਨੂੰ ਘੱਟ ਹਾਰਟ ਅਟੈਕ ਹੁੰਦੇ ਨੇ, ਬੰਦਿਆਂ ਨੂੰ ਜ਼ਿਆਦਾ ਹੁੰਦੇ ਨੇ। ਕਿਉਂ ਬੰਦਿਆਂ ਨੂੰ ਜ਼ਿਆਦਾ ਹੁੰਦੇ ਨੇ? ਬੰਦਾ ਗੱਲ ਦਿਲ 'ਚ ਰੱਖਦਾ, ਬੀਬੀ ਰੱਖਦੀ ਨਹੀਂ, ਉਹ ਕੱਢ ਦਿੰਦੀ ਹੈ, ਬੰਦਾ ਅੰਦਰ ਹੀ ਅੰਦਰ ਘੁੱਟਦਾ ਰਹਿੰਦਾ, ਅੰਦਰ ਹੀ ਅੰਦਰ ਘੁੱਟਦਾ, ਅਤੇ ਬੀਬੀ ਆਪਣੇ ਦਿਲ ਦੀ ਗੱਲ ਕਰ ਲਈ। ਆ ਹਾਰਟ ਅਟੈਕ 50% ਬੀਬੀਆਂ ਨੂੰ ਘੱਟ ਹੁੰਦੇ ਨੇ ਬੰਦਿਆਂ ਦੇ ਮੁਕਾਬਲੇ। ਜੇ 100 ਬੰਦੇ ਨੂੰ ਹਾਰਟ ਅਟੈਕ ਹੁੰਦਾ, ਬੀਬੀਆਂ ਨੂੰ 50% ਹੁੰਦੇ ਨੇ। ਉਹਦਾ ਕਾਰਨ ਇਹ ਹੈ, ਉਹ ਆਪਣੇ ਦਿਲ ਦੀ ਗੱਲ ਕਰ ਲਈ, ਉਹ ਰੋ ਵੀ ਲੈਂਦੀ ਹੈ, ਉਹ ਮਾੜੀ ਜਿਹੀ ਗੱਲ ਹੋਵੇ ਅੱਖਾਂ 'ਚੋਂ ਉੱਥਰੂ, ਮਾੜੀ ਜਿਹੀ ਗੱਲ ਹੋਵੇ ਅੱਖਾਂ 'ਚੋਂ ਉੱਥਰੂ। ਬੰਦਾ ਰੋਂਦਾ ਨਹੀਂ, ਬੰਦੇ ਨੂੰ ਸਿਖਾਇਆ ਗਿਆ ਮਰਦ ਕੋ ਦਰਦ ਨਹੀਂ ਹੁੰਦਾ, ਉਹ ਇਸ ਚੱਕਰ ਦੇ ਵਿੱਚ ਹੀ ਮਾਰਿਆ ਜਾਂਦਾ ਵੀ ਰੋਣਾ ਨਹੀਂ, ਮੈਂ ਮਰਦਾਂ, ਮੈਂ ਮਰਦ ਨਹੀਂ ਰੋਂਦਾ ਹੁੰਦਾ, ਇਹ ਰੋਣਾ ਇਲਾਜ ਹੁੰਦਾ ਹੈ। ਵੇਖੋ ਵੀਰੋ, ਇੱਕ ਹੁੰਦਾ ਰੋਣਾ, ਅੱਥਰੂ ਆਇਆ ਤੇ ਰੋ ਲਓ, ਇੱਕ ਹੁੰਦਾ ਰੀ ਰੀ ਕਰਨਾ, ਮਰ ਗਏ ਜੀ, ਕੰਮ ਬੜਾ ਡਾਊਨ ਹੈ ਜੀ, ਬੜਾ ਬੁਰਾ ਹਾਲ ਹੈ ਜੀ, ਕੰਮ ਸੈੱਟ ਨਹੀਂ ਹੋਏ, ਇਹਨੂੰ ਕਹਿੰਦੇ ਨੇ ਰੀ ਰੀ ਕਰਨਾ, ਰੀ ਰੀ ਨਹੀਂ ਕਰਨਾ, ਅੱਖਾਂ 'ਚੋਂ ਅੱਥਰੂ ਆਵੇ ਰੋ ਲਈਦਾ, ਕੋਈ ਮਰ ਗਿਆ ਤੇ ਰੋ ਲੈ, ਗੁੱਬ ਗੁਬਾਰ ਕੱਢ ਲੈ, ਜੇ ਕੋਈ ਦਰਦ ਹੈ ਤੇ ਪੇਨ ਹੈ ਇਹਨੂੰ ਰਿਲੀਜ਼ ਕਰੋ, ਤੁਸੀਂ ਰਿਲੀਜ਼ ਕਰੋਗੇ ਰਿਲੈਕਸ ਹੋਵੋਗੇ, ਰੀ ਰੀ ਨਹੀਂ ਕਰਨਾ, ਰੋਣਾ ਹੈ, ਰੋਣਾ ਨਹੀਂ ਮਾੜਾ, ਸਦਾ ਰੋਣਾ ਮਾੜਾ ਹੈ, ਫਿਰ ਸੁਣੋ, ਰੋਣਾ ਨਹੀਂ ਮਾੜਾ, ਸਦਾ ਰੋਣਾ ਮਾੜਾ, ਹੱਸਣਾ ਥੋੜ੍ਹਾ ਮਾੜਾ, ਸਦਾ ਹੀ ਹੱਸੀ ਜਾ ਕਿਸੇ ਨੂੰ ਗਰੀਬ ਤੇ ਰੋਂਦੇ ਨੂੰ ਵੇਖ ਕੇ ਹੱਸੀ ਜਾ, ਫਿਰ ਤੇ ਹੱਸਣਾ ਵੀ ਮਾੜਾ। ਇਸ ਕਰਕੇ ਸਪਰੈਸ ਰੱਖਦੇ ਹਾਂ ਤੇ ਡਿਪਰੈਸ ਹੁੰਦੇ ਹਾਂ, ਤੇ ਜਿਹੜਾ ਬੰਦਾ ਪ੍ਰਕਾਸ਼ ਕਰਕੇ ਬੈਠਾ, ਕੋਈ ਬਾਣੀ ਦਾ ਅੰਦਰ ਬਹਿੰਦਾ, ਅੱਧਾ ਘੰਟਾ ਲਾਉਂਦਾ, ਉਹ ਆਪਣਾ ਗੁੱਬ ਗੁਬਾਰ ਕੱਢ ਲੈਂਦਾ, ਉਹਦਾ ਇੱਕ ਮਾਇੰਡ ਸੈੱਟ ਚੇਂਜ ਹੁੰਦਾ। ਇੱਕ ਕੰਮ ਕਰਦੇ ਕਰਦੇ, ਇੱਕ ਕੰਮ ਇੱਕ ਕੰਮ ਇੱਕ ਕੰਮ, ਕੰਮ 'ਤੇ ਖੜਾ, ਕੰਮ 'ਤੇ ਖੜਾ, ਕੰਮ 'ਤੇ ਖੜਾ, ਰੋਜ਼ ਜਾਣਾ, ਰੋਜ਼ ਜਾਣਾ, ਰੋਜ਼ ਜਾਣਾ, ਬ੍ਰੇਨ ਇੱਕ ਚੀਜ਼ ਕਰ ਕਰਕੇ ਇਰੀਟੇਟ ਹੋ ਜਾਂਦਾ, ਡਿਪਰੈਸ ਹੋ ਜਾਂਦਾ, ਹੀਟ ਹੋ ਜਾਂਦਾ। ਅੱਛਾ, ਇਹਨੂੰ ਮੋਡ ਚੇਂਜ ਕਰੋ, ਅੱਧਾ ਘੰਟਾ ਉਹ ਕਮਰੇ 'ਚ ਇੱਦਾਂ ਲੱਗੇ ਵੀ ਮੈਂ ਤੀਰਥ 'ਤੇ ਆ ਗਿਆ, ਬਈ ਵਾਹ ਜੀ ਵਾਹ, ਵੱਡਾ ਸਾਰਾ, ਮੈਂ ਤਾਂ ਕਹਿੰਦਾ ਵੱਡਾ ਸਾਰਾ ਕਮਰਾ ਚਾਹੀਦਾ ਘਰ 'ਚ, ਇਤਿਹਾਸ ਫੋਟੋਆਂ ਲੱਗੀਆਂ ਹੁਣ ਕਿਤੇ ਆਹ ਉਸ ਇਤਿਹਾਸ, ਕਿਤੇ ਆਹ ਕਿਤੇ ਐਂ, ਇੱਕ ਐਂ ਲੱਗੇ ਵੀ ਆਹ ਸਾਰਾ ਕੁਛ ਹੀ ਵੱਖਰਾ ਹੀ ਹੈ, ਅਤੇ ਵੱਖਰੇ ਜਿਹੇ ਥਾਂ 'ਤੇ ਆ ਗਿਆ ਮੈਂ, ਫਿਰ ਮਾਰ ਪੋਥੀਆਂ ਪਈਆਂ ਹੁਣ, ਉੱਥੇ ਤੁਸੀਂ ਆਪਣਾ ਦੇਖੋ ਕੱਢੋ, ਅੱਧਾ ਘੰਟਾ ਘੰਟਾ ਉੱਥੇ ਗੇਟ ਬੰਦ ਕਰ ਲਓ, ਫਿਰ ਆਓ ਬਾਹਰ, ਇਹ ਸੌਖੇ ਹੋ ਜਾਂਦੇ। ਗੁਰੂ ਜੀ ਕਿਰਪਾ ਬੜੀ ਕਰਕੇ ਗਏ ਹੈ, ਪਰ ਸਾਂਭੀ ਨਹੀਂ ਗਈ, ਸਾਂਭੀਏ ਬਾਣੀ, ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ, ਅੰਮ੍ਰਿਤ ਸਾਰੇ, ਸਭ ਕੁਝ ਇਹਦੇ 'ਚ, ਸਾਰੇ ਅੰਮ੍ਰਿਤ ਇਹਦੇ 'ਚ ਨੇ, ਭੰਡਾਰ ਨੇ ਇਹਦੇ ਵਿੱਚ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨੇ ਸਤਾਰੇ, ਕਹਿੰਦੇ ਤੇ ਜਿਹੜਾ ਗੁਰੂ ਜੀ ਨੇ ਬਚਨ ਕੀਤੇ ਨੇ ਬਾਣੀ 'ਚ ਲਿਖਿਆ, ਜੋ ਅੱਜ ਮੰਨੇ, ਬਸ ਤੂੰ ਐਂ ਸਮਝ ਲੈ ਵੀ ਗੁਰੂ ਅੱਜ ਵੀ ਪ੍ਰਤੱਖ ਹੋ ਕੇ ਤੇਰਾ ਭਲਾ ਕਰ ਰਿਹਾ, ਇਹ ਮੰਨੀ ਵੀ ਪ੍ਰਤੱਖ ਬਚਨ ਹੀ, ਕਿਉਂਕਿ ਸਤਿਗੁਰੂ ਦਾ ਬਚਨ ਸਤਿਗੁਰੂ ਹੈ ਜੀ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ, ਸਤਿਗੁਰ ਬਚਨ, ਸਤਿਗੁਰੂ ਦਾ ਬਚਨ ਸਤਿਗੁਰੂ ਹੁੰਦਾ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਇਸੇ ਤਰ੍ਹਾਂ ਬਾਣੀ ਗੁਰੂ ਗੁਰੂ ਹੈ ਬਾਣੀ, ਉਹਨਾਂ ਦੇ ਬੋਲ ਅਸਲ ਚ ਗੁਰੂ ਹੈ, ਵਿਚਾਰ ਗੁਰੂ ਹੈ, ਜਿਹੜੀ ਗੁਰੂ ਨਾਨਕ ਨੇ ਵਿਚਾਰ ਦਿੱਤੀ ਬਾਣੀ ਦਿੱਤੀ ਉਹ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਸਤਿਗੁਰ ਬਚਨ, ਬਚਨ ਹੈ ਸਤਿਗੁਰ, ਸਤਿਗੁਰੂ ਦਾ ਬਚਨ ਸਤਿਗੁਰੂ ਹੈ, ਉਹ ਵਿਚਾਰਾਂ ਨੂੰ ਸਮਝਣਾ ਹੈ, ਤੇ ਮੇਰੇ ਵਿਚਾਰ ਮਿਟਦੇ ਜਾਣੇ ਨੇ ਘਟਦੇ ਜਾਣੇ ਨੇ, ਗੁਰੂ ਜੀ ਦੇ ਵਿਚਾਰ ਸਾਡੀ ਜ਼ਿੰਦਗੀ ਚ ਹਾਵੀ ਹੋ ਜਾਣੇ ਨੇ, ਗੱਲ ਆਪੇ ਬਣ ਜਾਣੀ। ਸੋ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਣ ਕੋਲ। ਵੇਖੋ ਗੁਰੂ ਨਾਨਕ ਜੀ ਤੇ ਇੱਥੋਂ ਤੱਕ ਵੀ ਕਹਿ ਗਏ ਹੈ, ਇਹਦਾ ਅਰਥ ਹੈ ਜੀ, ਜਿਹੜੀ ਮੈਂ ਪੰਗਤੀ ਬੋਲੀ ਇਹਦਾ ਅਰਥ ਕਰਦਾ, ਧਾਰਨਾ ਦੇ ਰੂਪ ਚ ਗਾਨਾ ਨਾਲ ਹੀ ਸਮਾਪਤੀ ਕਰਦੇ ਆ। ਇੱਕ ਤੇ ਗੁਰੂ ਜੀ ਦੇ ਚਰਨਾਂ ਚ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ, ਦੂਸਰਾ ਮੁੱਖ ਵਾਕ ਸੁਣਨਾ ਹੈ, ਤੀਸਰਾ ਗੁਰੂ ਜੀ ਬਿਰਾਜਮਾਨ ਹੋਣਗੇ ਅੱਗੇ ਅੱਗੇ ਜਾ ਕੇ, ਫਿਰ ਆਪਾਂ ਮਗਰ ਮਗਰ ਚੱਲਾਂਗੇ। ਪ੍ਰਸ਼ਾਦਾ ਤਿਆਰ ਕੀਤਾ ਹੀ ਹੋਇਆ, ਲੰਗਰ ਚ ਛੱਕ ਕੇ ਜਾਇਓ, ਬਾਕੀ ਨਾਲ ਲੈ ਜਾਓ ਜੇ ਕੋਈ ਘਰ ਬੈਠਿਆ, ਆਪਾਂ ਫਿਰ ਬਹਿ ਕੇ ਸੁਣਨਾ ਹੈ, ਅਰਦਾਸ ਤੋਂ ਬਾਅਦ ਹੀ ਚੱਲ ਪਾਉਣਾ। ਪੰਜ ਸੱਤ ਮਿੰਟ ਹੋਰ ਲੱਗਣੇ ਨੇ, ਸਾਰੇ ਸਮਾਪਤੀ ਕਰ ਦਿੰਦੇ ਹਾਂ। ਇਹਦੀ ਵਿਆਖਿਆ, ਵਿਆਖਿਆ ਕੀ ਹੈ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਸੌ ਚੰਦਰਮਾ ਚੜ੍ਹ ਜਾਏ, ਚਾਨਣ ਅਖੇ ਜੀ, ਚੰਦਰਮਾ ਦਾ ਚਾਨਣ ਬੜਾ, ਸੂਰਜ ਦਾ ਚਾਨਣ ਹੈ, ਇੱਕ ਸੂਰਜ ਬਹੁਤ ਹੈ, ਹਜ਼ਾਰਾਂ ਸੂਰਜ ਚੜ੍ਹ ਜਾਣ, ਹਜ਼ਾਰਾਂ ਬਾਹਰ ਸੂਰਜ ਚੜ੍ਹਨ ਨਾਲ ਅੰਦਰ ਥੋੜ੍ਹਾ ਚਾਨਣ ਹੋਣ ਲੱਗਿਆ, ਅੰਦਰ ਤੇ ਗੁਰੂ ਦਾ ਗਿਆਨ ਚਾਨਣ ਕਰਦਾ, ਅਕਲ ਸਮਝ ਬੰਦੇ ਦੇ ਅੰਦਰ ਤੇ ਚਾਨਣ ਗੁਰੂ ਦੇ ਗਿਆਨ ਨਾਲ ਹੁੰਦਾ ਹੈ। ਇਸ ਕਰਕੇ ਆ ਵਿਆਖਿਆ ਇਹਦੀ,
ਪਿਆਰੇ ਗੁਰਾਂ ਬਿਨਾ ਘੋਰ ਹਨੇਰਾ, ਚੰਦ ਭਾਵੇਂ ਸੌ ਚੜ ਜੇ, ਮੈਨੂੰ ਗੁਰਾਂ ਬਿਨਾ ਘੋਰ ਹਨੇਰਾ, ਜੀ ਚੰਦ ਭਾਵੇਂ ਸੌ ਚੜ ਜੇ,
ਗੁਰਾਂ ਬਿਨਾ ਘੋਰ ਭਾਵੇਂ ਸੌ ਚੜ੍ਹਦੇ, ਗੁਰਾਂ ਬਿਨਾਂ ਘੋਰ ਹਨੇਰਾ, ਚੰਦ ਭਾਵੇਂ ਸੌ ਚੜ੍ਹਦੇ,
ਸਾਨੂੰ ਗੁਰਾਂ ਬਿਨਾਂ ਘੋਰ ਹਨੇਰਾ, ਚੰਦ ਭਾਵੇਂ ਸੌ ਚੜ੍ਹਦੇ, ਹੁੰਦਾ ਹੈ ਗੁਰਾਂ ਬਿਨਾਂ ਘੋਰ ਹਨੇਰਾ, ਚੰਦ ਭਾਵੇਂ ਸੌ ਚੜ੍ਹਦੇ, ਸਾਨੂੰ ਗੁਰਾਂ ਬਿਨਾ ਘੋਰ ਹਨੇਰਾ, ਚੰਦ ਭਾਵੇਂ ਸੌ ਚੜ੍ਹ ਜੇ,
ਸਾਨੂੰ ਗੁਰਾਂ ਬਿਨਾ ਘੋਰ ਹਨੇਰਾ, ਚੰਦ ਭਾਵੇਂ ਸੌ ਚੜ੍ਹ ਜੇ, ਸਾਨੂੰ ਗੁਰਾਂ ਬਿਨਾ ਘੋਰ ਹਨੇਰਾ,
ਜੀ ਚੰਦ ਭਾਵੇਂ ਸੌ ਚੜ੍ਹ ਜੇ,
ਭੈਣਾ ਬੋਲੋ
ਘੋਰ ਅੰਧੇਰਾ, ਸਾਨੂੰ
ਗੁਰਾਂ ਬਿਨਾਂ ਘੋਰ ਅੰਧੇਰਾ, ਚੰਦ ਭਾਵੇਂ ਸੌ ਚੜ੍ਹਦੇ,
ਗੁਰਬਾਣੀ ਇਸ ਜਗ ਮੈਂ ਹੈ ਚਾਨਣ, ਗੁਰਬਾਣੀ ਇਸ ਜਗ ਮੈਂ ਹੈ ਚਾਨਣ,
ਗੁਰਬਾਣੀ ਇਸ ਜਗ ਮੈਂ ਹੈ ਚਾਨਣ, ਗੁਰਬਾਣੀ ਇਸ ਜਗ ਮੈਂ ਹੈ ਚਾਨਣ, ਗੁਰਬਾਣੀ ਇਸ ਜਗ ਮੈਂ ਹੈ ਚਾਨਣ, ਗੁਰਬਾਣੀ ਇਸ ਜਗ ਮੈਂ ਹੈ ਚਾਨਣ,
ਕਰਮ ਵਸੈ
ਕਰਮ ਵਸੈ ਮਨ ਆਏ, ਕਰਮ ਵਸੈ ਮਨ ਆਏ, ਕਰਮ ਵਸੈ
ਮਨ
ਆਏ, ਕਰਮ ਵਸੈ ਮਨ ਆਏ,
ਗੁਰਬਾਣੀ ਇਸ ਜਗ ਮਹਿਚਾਨ ਗੁਰਬਾਣੀ
ਯਾਦ ਰੱਖਣਾ ਕਹਿੰਦੇ ਗੁਰਬਾਣੀ ਚਾਨਣ ਤੇ ਹੈ ਪਰ ਮਨ ਵਿੱਚ ਉਹਦੇ ਚ ਵਸਦੀ ਹੈ ਜਿਹਦੇ ਤੇ ਕਿਰਪਾ ਹੋ ਕਰਮ ਵਸੈ ਮਾਨਿਆ ਹੁਣ ਆਪਾਂ ਇਹ ਗੱਲ ਕਹਿ ਕੇ ਖਿਹੜਾ ਨਹੀਂ ਛਡਾਉਣਾ ਬਈ ਮੇਰੇ ਤੇ ਫਿਰ ਕਿਰਪਾ ਹੈ ਹੀ ਨਹੀਂ ਤਾਂ ਹੀ ਨਹੀਂ ਬਸ ਨਹੀਂ ਕਿਰਪਾ ਕਰਾਉਣੀ ਪੈਣੀ ਹੈ ਗੁਰਮੁਖੋ ਉਹ ਹੱਥ ਇੱਦਾਂ ਕਰਕੇ ਬੈਠਾ ਸਿਰ ਅੱਗੇ ਕਰਨਾ ਪੈਣਾ ਹਰ ਇੱਕ ਤੇ ਕਿਰਪਾ ਹੋ ਸਕਦੀ ਹੈ ਕਿਰਪਾ ਹੈ ਜਿਨ੍ਹਾਂ ਦੇ ਬਾਣੀ ਮਨ ਵਿੱਚ ਵਸਦੀ ਹੈ ਕਰਮ ਵਸੈ ਗੁਰੂ ਦੀ ਕਿਰਪਾ ਨਾਲ ਬਖਸ਼ਿਸ਼ ਨਾਲ ਸਾਡੇ ਹਿਰਦੇ 'ਚ ਵਸਦੀ ਆਓ ਸਤਿਗੁਰੂ ਸਾਰਿਆਂ 'ਤੇ ਮਿਹਰ ਰੱਖਣ ਗੱਜ ਕੇ ਹੁਣ ਆਪਾਂ ਆਨੰਦ ਸਾਹਿਬ 'ਚ ਬੋਲਣਾ ਹੈ ਅਰਦਾਸ ਸੁਣਨੀ ਹੈ ਮੁੱਖ ਵਾਕ ਸਰਵਣ ਕਰਨੇ ਨੇ ਗੁਰੂ ਜੀ ਬਿਰਾਜਮਾਨ ਹੋਣਗੇ ਫਿਰ ਆਪਾਂ ਝੱਲ ਪਾਵਾਂਗੇ ਆਪ ਸਰਬ ਸੰਗਤਾਂ ਦਾ ਬੜਾ ਧੰਨਵਾਦ ਹੈ ਜਿਹੜਾ ਤੁਸੀਂ ਅੱਜ ਵੀਕਡੇ ਵਿੱਚ ਹਾਜ਼ਰੀ ਭਰੀ ਕਿਉਂਕਿ ਮੈਂ ਇੱਥੋਂ ਲੰਘਣਾ ਸੀ ਅੱਗੇ ਡਿਟਰੋਇਟ ਵਿੱਚ ਕਿਹੜੇ ਉਹ ਕੱਲ੍ਹ ਨੂੰ ਗੁਰਦੁਆਰੇ ਦੀਵਾਨ ਹੈ
ਕੈਂਟਨ
ਕੈਂਟਨ ਕੱਲ੍ਹ ਨੂੰ ਦੀਵਾਨ ਹੈ ਅਤੇ ਮੈਨੂੰ ਭਾਈ ਦਲਵੀਰ ਸਿੰਘ ਜੀ ਦਾ ਮੈਸੇਜ ਗਿਆ ਕਿ ਲੰਘਣਾ ਹੈ ਤੁਸੀਂ ਅੱਗੇ ਵੀ ਇਹਨਾਂ ਦੇ ਸਰਦਾਰ ਦਲਵੀਰ ਸਿੰਘ ਹੋਣੀ ਰੋਪੜ ਦੇ ਇਲਾਕੇ ਦੇ ਨੇ ਮੋਰਿੰਡੇ ਦੇ ਚੰਡੀਗੜ੍ਹ ਦਾ ਏਰੀਆ ਅਤੇ ਮੈਨੂੰ ਮੈਂ ਇਹਨਾਂ ਦੇ ਘਰ ਦੋ ਦਫ਼ਾ ਪਹਿਲਾਂ ਵੀ ਆਇਆ ਅਤੇ ਕਹਿੰਦੇ ਆ ਰਹੇ ਹੋ ਲੰਘ ਰਹੇ ਹੋ ਅਤੇ ਜਾਂਦੇ ਜਾਂਦੇ ਹਾਜ਼ਰੀ ਭਰ ਲਓ ਪਹਿਲਾਂ ਮੇਰਾ ਮਨ ਨਹੀਂ ਸੀ ਮੰਨਦਾ ਫਿਰ ਮੈਨੂੰ ਇਹ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਹਿਲਾਂ ਪ੍ਰਕਾਸ਼ ਵੀ ਆ ਰਿਹਾ ਅਤੇ ਕਿਉਂ ਨਾ ਮੈਂ ਮੇਰੇ ਮਨ 'ਚ ਇੱਛਾ ਬਣੀ ਵੀ ਹਾਜ਼ਰੀ ਮੇਰੀ ਭਰੀ ਜਾਏਗੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਸੱਜਦੇ ਰਹਿਣ ਲੱਗਦੇ ਰਹਿਣ ਅਤੇ ਅਸੀਂ ਹਾਜ਼ਰੀ ਗੁਰੂ ਸਾਹਿਬ ਦੇ ਚਰਨਾਂ 'ਚ ਭਰਦੇ ਰਹੀਏ ਇਹ ਭਾਵਨਾ ਬਣਾ ਕੇ ਫਿਰ ਮੈਂ ਹਾਂ ਇਹਨਾਂ ਨੂੰ ਫੋਨ ਮੈਂ ਕੀਤਾ ਮੈਂ ਕਿਹਾ ਠੀਕ ਹੈ ਜੇ ਲੰਘ ਹੀ ਰਹੇ ਹਾਂ ਅਤੇ ਜਾਂਦੇ ਜਾਂਦੇ ਹੋ ਜਾਂਦੇ ਹਾਂ ਸਿਰਫ 5-6 ਦਿਨ ਪਹਿਲਾਂ ਹੀ 5 ਕੁ ਦਿਨ ਪਹਿਲਾਂ ਹੀ ਇਹ ਪ੍ਰੋਗਰਾਮ ਫਾਈਨਲ ਕੀਤਾ ਤੁਹਾਨੂੰ ਇਹਨਾਂ ਨੇ ਦੱਸ ਦਿੱਤਾ ਇਸ਼ਤਿਹਾਰ ਪੈ ਗਿਆ ਮਾੜਾ ਮੋਟਾ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ ਉਹ ਫਿਰ ਪਹੁੰਚ ਹੀ ਗਏ ਸੋ ਵੀਕਡੇ ਵਿੱਚ ਵੀ ਆਪ ਜੀ ਨੇ ਪਿਆਰ ਨਾਲ ਆ ਕੇ ਹਾਜ਼ਰੀ ਭਰੀ ਬਾਕੀ ਤਕਾਰ ਨਾਲ ਥੋੜ੍ਹਾ ਚਿਰ ਬੈਠ ਕੇ ਵਿਚਾਰਿਆ ਸੁਣਿਆ ਬਹੁਤ ਕੁਝ ਹੈ ਸੁਣਨਾ ਸਮਝਣਾ ਅਸੀਂ ਸਤਿਕਾਰ ਗੁਰੂ ਸਾਹਿਬ ਦਾ ਕਿਵੇਂ ਕਰੀਏ ਪਰ ਸਮਾਂ ਸਾਡੇ ਕੋਲ ਜਿੰਨਾ ਕੁ ਹੈ ਓਨਾ ਕੁ ਆਪਾਂ ਹਾਜ਼ਰੀ ਭਰ ਸਕਦੇ ਹਾਂ ਦੂਜੀ ਗੱਲ ਅਸੀਂ ਗੁਰਬਾਣੀ ਨੂੰ ਪੜ੍ਹਨਾ ਅਤੇ ਸਮਝਣਾ ਇਹ ਸਤਿਗੁਰ ਦਾ ਅਸਲ ਸਤਿਕਾਰ ਸਾਰਾ ਦਿਨ ਸਿੱਖਾਂ ਨੇ ਬਾਣੀ ਪੜ੍ਹਨੀ ਵਿਚਾਰਨੀ ਕੀਰਤਨ ਹੋਣੇ ਦਰਬਾਰ ਸਾਹਿਬ ਪ੍ਰਕਾਸ਼ ਹੋਇਆ ਸ਼ਾਮ ਨੂੰ ਮਹਾਰਾਜ ਰਾਮ ਸੁਖਾਸਨ ਇਹ ਬਰਾ ਹੁਣ ਦਿਨੇ ਤੇ ਪ੍ਰਕਾਸ਼ ਹੋ ਗਿਆ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵੀ ਰਾਤ ਦਾ ਕੀ ਕਰੀਏ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਮੇਰਾ ਪਲੰਘਾ ਜਿੱਥੇ ਕੋਠਾ ਸਾਹਿਬ ਚੱਕ ਦਿਓ ਨਵਾਂ ਪਲੰਘਾ ਲਾ ਦਿਓ ਨਵਾਂ ਪਲੰਘਾ ਲਾ ਦਿੱਤਾ ਕਹਿੰਦੇ ਮਹਾਰਾਜ ਗੁਰੂ ਸਾਹਿਬ ਨੂੰ ਇੱਥੇ ਬਿਰਾਜਮਾਨ ਕਰ ਦਿਆਂਗੇ ਰਾਤ ਨੂੰ ਸੁੱਖ ਆਸਣ ਅਤੇ ਆਪ ਜੀ ਆਰਾਮ ਕਿੱਥੇ ਕਰੋਗੇ ਕਹਿੰਦੇ ਮੇਰੀ ਥੱਲੇ ਚਾਦਰ ਹੀ ਵਿਛਾ ਦਿਓ ਬਾਣੀ ਦਾ ਸਤਿਕਾਰ ਵੱਡਾ ਰੱਖਣਾ ਅਤੇ ਅੱਜ ਤੱਕ ਜੇ ਤੁਸੀਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵੇਖੋਗੇ ਕੋਠਾ ਸਾਹਿਬ ਜਿੱਥੋਂ ਸੁੱਖ ਆਸਣ ਕਰਦੇ ਆ ਜਿੱਥੇ ਸਵੇਰੇ ਲੈ ਕੇ ਆਉਂਦੇ ਸ਼ੁਰੂ ਉੱਥੇ ਇੱਕ ਚਾਦਰ ਵਿਛਾਈ ਜਾਂਦੀ ਜਿਹੜੀ ਅੱਜ ਤੱਕ ਇਹ ਗੁਰੂ ਅਰਜਨ ਦੇਵ ਜੀ ਦਾ ਆਸਣ ਅਤੇ ਸਾਨੂੰ ਦੱਸਣ ਲਈ ਵੀ ਗੁਰੂ ਅਰਜਨ ਦੇਵ ਜੀ ਆਪਣੀ ਦੇਹ ਤੋਂ ਵੱਡਾ ਸਤਿਕਾਰ ਆਪਣੇ ਆਪ ਤੋਂ ਵੱਡਾ ਸਤਿਕਾਰ ਗੁਰਬਾਣੀ ਦਾ ਕਰਦੇ ਸੀ ਸੋ ਗੁਰਬਾਣੀ ਦਾ ਬਾਹਰੀ ਸਤਿਕਾਰ ਹੈ ਜਿਵੇਂ ਤਖ਼ਤ ਲਾਉਣੇ ਰੁਮਾਲੇ ਚੜਾਉਣੇ ਆਹ ਸਾਰਾ ਚਵਰ ਕਰਨਾ ਇਹ ਬਾਹਰੀ ਰਾਜਿਆਂ ਵਾਲਾ ਸਤਿਕਾਰ ਸਿੱਖ ਕਰਦਾ ਸਾਡੇ 'ਤੇ ਪ੍ਰਭਾਵ ਸਾਡੇ ਰਾਜੇ ਪਾਤਸ਼ਾਹ ਦਾ ਸੋਨੇ ਦੇ ਹਰਿਮੰਦਰ ਸੋਨੇ ਦੀਆਂ ਪਾਲਕੀਆਂ ਵੱਡੇ ਵੱਡੇ ਚੰਦੋਏ ਇਹ ਅਸੀਂ ਦੁਨੀਆਂ ਨੂੰ ਦੱਸਦੇ ਹਾਂ ਵੀ ਸਿੰਬੋਲਿਕ ਹੈ ਇਹ ਚੀਜ਼ ਵੀ ਅਸੀਂ ਇੱਦਾਂ ਸਤਿਕਾਰ ਕਰਦੇ ਹਾਂ ਇਹ ਕੌਮੀ ਸਤਿਕਾਰ ਇੱਕ ਜਗ੍ਹਾ ਅਸੀਂ ਇੱਦਾਂ ਕਰਦੇ ਹਾਂ ਕੌਮੀ ਤੌਰ ਦੇ ਉੱਤੇ ਅਸੀਂ ਇੱਕ ਜਗ੍ਹਾ ਇੱਦਾਂ ਦੀ ਬਣਾ ਲਈ ਮਿੱਥ ਲਈ ਅਸੀਂ ਉਵੇਂ ਸਤਿਕਾਰ ਕਰਦੇ ਹਾਂ ਇੱਥੇ ਆਪਣੇ ਗੁਰਦੁਆਰਿਆਂ 'ਚ ਅਸੀਂ ਇੱਦਾਂ ਕੀਤਾ ਆਪਣੇ ਘਰ 'ਚ ਕਰਾਂਗੇ ਛੋਟਾ ਮੰਜੀ ਸਾਹਿਬ ਹੋ ਜਾਣਾ ਥੋੜ੍ਹਾ ਜਿਹਾ ਛੋਟੀ ਜਗ੍ਹਾ ਹੋਏਗੀ ਹੁਣ ਇਹ ਬਾਹਰੀ ਸਤਿਕਾਰ ਹੈ ਜਿੰਨਾ ਕਰ ਸਕੋ ਓਨਾ ਕਰੋ ਕੌਮੀ ਤੌਰ ਦੇ ਉੱਤੇ ਜ਼ਿਆਦਾ ਹੋਰ ਜਿੱਥੇ ਦੁਨੀਆਂ ਨੂੰ ਦਿਖਾਉਣਾ ਪਤਾ ਲੱਗੇ ਵਰਲਡ ਦੇ ਵਿੱਚ ਵੀ ਅਸੀਂ ਸਿੱਖ ਹਾਂ ਉਹ ਸਾਡੀ ਹੋਂਦ ਦੀ ਗੱਲ ਹੋਣੀ ਹੈ ਜਿੱਥੇ ਉੱਥੇ ਹੋਰ ਵੀ ਵੱਡਾ ਕਰ ਸਕਦੇ ਹਾਂ ਜਿੰਨਾ ਬਾਹਰੀ ਕਰ ਸਕੀਏ ਕਰੀਏ ਇਹ ਬਾਹਰੀ ਸਤਿਕਾਰ ਹੈ ਚੇਤਾ ਰੱਖਣਾ ਚੌਰ ਛਤਰ ਤਖਤ ਵਿਛਾਈਆਂ ਏ ਸੀ ਰੁਮਾਲੇ ਇਹ ਸਭ ਕੁਝ ਬਾਹਰੀ ਹੈ ਇਹ ਜਿਵੇਂ ਠੀਕ ਲੱਗੇ ਕਰੋ ਜਿੰਨਾ ਤੁਹਾਡੀ ਵਿੱਤ ਮੁਤਾਬਕ ਕਰੋ ਪਰ ਅਸਲ ਜਿਹੜਾ ਅੰਦਰੂਨੀ ਅਤੇ ਅੰਦਰਲਾ ਸੱਚਾ ਸਤਿਕਾਰ ਹੈ ਫਿਜੀਕਲ ਬਾਹਰਲਾ ਇੱਕ ਜਿਹੜਾ ਅੰਦਰੋਂ ਹੈ ਉਹ ਸਤਿਕਾਰ ਹੈ ਗੁਰਬਾਣੀ ਨੂੰ ਪੜ੍ਹਨਾ ਸਮਝਣਾ ਅਤੇ ਹਰ ਵੇਲੇ ਗੁਰੂ ਦੇ ਬਚਨਾਂ ਨੂੰ ਆਪਣੇ ਅੰਗ ਸੰਗ ਸਾਂ ਰੱਖਣਾ ਗੁਰ ਕਾ ਬਚਨ ਬਸੈ ਜੀ ਨਾਲੇ ਮੇਰੀ ਜਿੰਦ ਦੇ ਨਾਲ ਗੁਰੂ ਦਾ ਬਚਨ ਰਵੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਲ ਅਸੀਂ ਅਦਬ ਗੁਰੂ ਸਾਹਿਬ ਦਾ ਅੰਦਰੋਂ ਵਿਚਾਰਨਾ ਪੜ੍ਹਨਾ ਸਮਝਣਾ ਜ਼ਿੰਦਗੀ 'ਚ ਲਾਗੂ ਕਰਨਾ ਅਸਲ ਸਤਿਕਾਰ ਜਿਵੇਂ ਆਪਾਂ ਗੱਲ ਕੀਤੀ ਨਹੀਂ ਵੀ ਮਾਂ ਪਿਓ ਨੂੰ ਜੱਫੀ ਪਾ ਕੇ ਮਿਲਣਾ ਹੈ ਗੋਡੀ ਹੱਥ ਲਾ ਕੇ ਮਿਲਣਾ ਹੈ ਲੰਮੇ ਪੈ ਕੇ ਮੱਥਾ ਟੇਕਣਾ ਹੈ ਕਿ ਇੱਦਾਂ ਦੂਰੋਂ ਹੀ ਹੱਥ ਹਿਲਾ ਦੇਣਾ ਹੈ ਇਹ ਤੇਰੀ ਮਰਜ਼ੀ ਹੈ ਇਹ ਬਾਹਰੀ ਸਤਿਕਾਰ ਹੁੰਦਾ ਅਸਲ ਸਤਿਕਾਰ ਕੀ ਹੈ ਕਿ ਜੋ ਪਿਤਾ ਜੀ ਕਹਿਣ ਮੈਂ ਉਹਨੂੰ ਮੰਨਾਂ ਅਸਲ ਸਤਿਕਾਰ ਪਿਓ ਦਾ ਇਹ ਹੁੰਦਾ ਇਸ ਕਰਕੇ ਅਸੀਂ ਅਸਲ ਸਤਿਕਾਰ ਗੁਰੂ ਸਾਹਿਬ ਦਾ ਕਰਨਾ ਬਾਣੀ ਨੂੰ ਪੜ੍ਹਨਾ ਵਿਚਾਰਨਾ ਸਮਝਣਾ ਜ਼ਿੰਦਗੀ 'ਚ ਲਾਗੂ ਕਰਨਾ ਇਹ ਅਸਲ ਸਤਿਕਾਰ ਹੈ ਗੁਰੂ ਜੀ ਦਾ ਆਓ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ ਵਿੱਚ ਜੁੜੋ ਮੁੱਖ ਵਾਕ ਸੁਣੋ ਸਰਦਾਰ ਦਲਵੀਰ ਸਿੰਘ ਹੋਣਾ ਦਾ ਸਾਥੀਆਂ ਸਹਿਯੋਗੀਆਂ ਦਾ ਇੱਥੋਂ ਦੀ ਪੂਰੀ ਮੈਨੇਜਮੈਂਟ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਸਾਰੇ ਸੇਵਾਦਾਰਾਂ ਦਾ ਗੁਰੂ ਕੇ ਵਜ਼ੀਰਾਂ ਦਾ ਅਤੇ ਬਾਕੀ ਸਾਰੀਆਂ ਸੰਗਤਾਂ ਜਿਹੜੀਆਂ ਇਸ ਗੁਰਦੁਆਰਾ ਸਾਹਿਬ ਆਉਂਦੇ ਹੋ ਤੁਸੀਂ ਬੜਾ ਸੁੰਦਰ ਦਰਬਾਰ ਹਾਲ ਸੁੰਦਰ ਦਰਬਾਰ ਬਣਾਇਆ ਬਹੁਤ ਬਹੁਤ ਪਿਆਰ ਨਾਲ ਸੇਵਾ ਕਰਦੇ ਰਹੋ ਸਮਾਗਮ ਕਰਿਆ ਕਰੋ ਰਲ ਮਿਲ ਕੇ ਸਤਸੰਗ ਪ੍ਰੋਗਰਾਮ ਉਲੀਕਦੇ ਰਿਹਾ ਕਰੋ ਚੰਗਾ ਜਥਾ ਆਵੇ ਅਤੇ ਸਾਰੇ ਬਹਿ ਕੇ ਸੁਣਿਆ ਕਰੋ ਸਤਸੰਗੀ ਬਣੀਏ ਗੁਰੂ ਦੇ ਬਾਣੀ ਦੇ ਪ੍ਰੇਮੀ ਬਣੀਏ ਸਾਨੂੰ ਅਗਲਾ ਇੱਦਾਂ ਜਾਣੇ ਇਸ ਇਹ ਪਾਠ ਕਰਾਉਂਦਾ ਹੈ ਇਹ ਲੰਗਰ ਲਾਉਂਦਾ ਹੈ ਇਹਨੇ ਲੰਗਰ ਕਰਾ ਦਿੱਤਾ ਇਹਨੇ ਪਾਠ ਕਰਾ ਦਿੱਤਾ ਇਹ ਘੱਟ ਜਾਣੇ ਸਾਨੂੰ ਲੋਕ ਕਿਵੇਂ ਜਾਣਨ ਇਹ ਗੁਰਬਾਣੀ ਪ੍ਰੇਮੀ ਹੈ ਇਹ ਗੁਰਬਾਣੀ ਦਾ ਰਸੀਆ ਹੈ ਇਹ ਕੀਰਤਨ ਪ੍ਰੇਮੀ ਹੈ ਇਹ ਸਤਸੰਗੀ ਹੈ ਸਾਡੀ ਪਛਾਣ ਚਾਹੀਦੀ ਹੈ ਸਤਸੰਗੀ ਗੁਰਬਾਣੀ ਪ੍ਰੇਮੀ ਕੀਰਤਨ ਪ੍ਰੇਮੀ ਬੜਾ ਪ੍ਰੇਮੀ ਹੈ ਗੁਰਬਾਣੀ ਏਦਾਂ ਸਾਡੀ ਪਛਾਣ ਹੋਣੀ ਚਾਹੀਦੀ ਆਓ ਗੱਜ ਕੇ ਧੰਨਵਾਦ ਸਾਰੀਆਂ ਸੰਗਤਾਂ ਦਾ ਆਨੰਦ ਸਾਹਿਬ 'ਚ ਬੋਲੋ ਬੋਲਦਿਆਂ ਹੋਈਆਂ ਭੁੱਲਾਂ ਮਾਫ਼ ਕਰ ਦੇਣੀਆਂ ਗੁਰਮੁਖੋ ਸਦਾ ਹੀ ਅਣਜਾਣ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਵੀ ਜਾਣਦੇ ਹਾਂ ਫਿਰ ਲੱਗਦਾ ਆਪਾਂ ਅਣਜਾਣ ਹੀ ਹਾਂ ਸਭ ਇਸ ਕਰਕੇ ਆਓ ਭੁੱਲਾਂ ਮਾਫ਼ ਕਰ ਦੇਣੀਆਂ ਦੁਬਾਰਾ ਕਦੇ ਮੌਕਾ ਬਣਿਆ ਆਪ ਜੀ ਦੇ ਫਿਰ ਦਰਸ਼ਨ ਕਰਾਂਗੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਇਆ
ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ
ਆਈਆਂ ਹਰੀ ਤੇਰਾ ਮਨ ਜੀ ਵਸਾਇਆ
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ
ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ
ਅੰਗੀਕਾਰੋ ਕਰੇ ਤੇਰਾ ਅੱਜ ਸਭ ਸਵਾਰਣਾ
ਮਨਾ ਗਲਾ ਸਮਰੱਥ ਸੁਆਮੀ ਤੂੰ ਕਿਉਂ ਮਨੋ ਵਸਾਰੇ
ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਾਹਿਬਾ ਕਿਆ ਨਹੀਂ ਕਰਤੇ
ਪਰ ਤਾਂ ਤੇਰਾ ਸਭ ਕੁਛ ਹੈ ਇਸੇ ਸੋ ਪਾਵੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਜੇ ਸ਼ਬਦ ਕਰੇ
ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ
ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜੀ
ਜਿਨ ਭੁੱਖਾ ਸਾਧੁ ਗਵਾਈਆਂ
ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਸੁਜਾਈਆਂ
ਸਦਾ ਗੁਰਬਾਨ ਕੀਤਾ ਗੁਰੂ ਵਿਟੋਂ ਦਿਸਦੀਆਂ ਇਹ ਵਡਿਆਈਆਂ
ਇਹ ਨਾਨਕ ਸੁਣਹੋ ਸੰਤੋ ਸ਼ਬਦ ਧਰਹੋ ਪਿਆਰੋ ਸੱਚ
ਨਾ ਮੇਰਾ ਆਧਾਰੋ ਵਾਜੇ ਮਨ ਸ਼ਬਦ ਦਿਲ ਕਰ ਸਪਾਗੇ
ਕਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ
ਪੰਜ ਦੂਤ ਬੁੱਧ ਵਾਸ ਕੀਤੇ ਪਾਲ ਕੰਠ ਕੁਮਾਰਿਆ
ਤੁਰ ਕਰਮ ਪਾਇਆ ਸੁਧ ਜਿਨ ਕਹੋ ਸੇ ਨਾਮ ਹਰ ਕਹਿਲਾ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ
ਆਤਮ ਪ੍ਰਭ ਪਾਇਆ ਸਗਲ ਵਿਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ
ਬਾਤ ਸਾਜਨ ਭਏ ਸਰਸੇ ਪੂਰੇ ਗੁਰਤੇ ਜਾ
ਸੁਣਤੇ ਪੁਨੀਤ ਕਹਤੇ ਪਵਿੱਤ ਸਤਪੁਰ ਰਹਿਆ ਭਰਪੂਰ
ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਸਿਵਸਰਾ ਦੋਏ ਦਾਈ ਦਾਇਆ ਖੇਲੇ ਸਗਲ ਜਗਤ
ਚੰਗੇ ਆਈਆਂ ਬੁਰੇ ਆਈਆਂ ਵਾਚੈ ਕਰਮ ਹਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿਨੀ ਨਾਮ ਪਿਆਇਆ ਗਏ ਸਕਤ
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ
ਜਿਨੀ ਨਾਮ ਪਿਆਇਆ ਗਏ ਸਕਤ ਕਹਾਲ
ਨਾਮ ਤੇ ਮੁਖ ਉਜਲੇ ਕੀਤੀ ਛੁੱਟੀ ਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਜੀ ਕੋਈ ਨਾ ਜਾਣੈ ਤੁਮਰਾ ਅੰਤ।